ਅੱਜ ਦੁਪਹਿਰ ਬਾਅਦ ਮਰਕੁਸ ਦੀ ਕਿਤਾਬ ਵਿੱਚੋਂ ਲਿਖਤ ਪੜ੍ਹਨ ਲਈ ਮਰਕੁਸ ਦੀ ਕਿਤਾਬ ਦੀ 16 ਬਾਬ ਪੜ੍ਹੀਏ ਅਤੇ ਮੈਂ ਤੁਹਾਡੇ ਕੋਲੋਂ ਚਾਹੁੰਦਾ ਹਾਂ ਕਿ ਆਪਣੀਆਂ ਬਾਈਬਲਾਂ ਸਮੇਤ ਖੜੇ ਹੋ ਜਾਓ ਯਦ ਕਿ ਅਸੀਂ ਖੁਦਾ ਦਾ ਵਚਨ ਪੜ੍ਹਦੇ ਹਾਂ ਮਰਕੁਸ 16 ਦੀ 9 ਐਤ ਤੋਂ ਸ਼ੁਰੂ ਕਰਾਂਗੇ
Now, when Jesus was risen early,
ਹਫ਼ਤੇ ਦੇ ਪਹਿਲੇ ਦਿਨ ਉਹਨੇ ਤੜਕੇ ਜੀ ਉੱਠ ਕੇ ਪਹਿਲਾਂ ਮਰੀਮ ਮਗਦਲੀਨੀ ਨੂੰ ਜਿਹਦੇ ਵਿੱਚ ਉਹਨੇ 7 ਭੂਤ ਕੱਢੇ ਸਨ ਵਿਖਾਲੀ ਦਿੱਤੀ ਉਸਨੇ ਜਾ ਕੇ ਉਹਦੇ ਸਾਥੀਆਂ ਨੂੰ ਜਿਹੜੇ ਸੋਗ ਕਰਦੇ ਤੇ ਰੋਂਦੇ ਸਨ ਖਬਰ ਦਿੱਤੀ ਪਰ ਉਹਨਾਂ ਨੇ ਸੁਣ ਕੇ ਜੋ ਉਹ ਜਿਉਂਦਾ ਹੈ ਅਤੇ ਉਸਨੂੰ ਵਿਖਾਲੀ ਦਿੱਤੀ ਸੱਤ ਨਾ ਮੰਨਿਆ ਇਹਦੇ ਪਿੱਛੋਂ ਉਹਨੇ ਹੋਰ ਰੂਪ ਵਿੱਚ ਦੋ ਮੈਨੂੰ ਮਾਫ਼ ਕਰਨਾ ਇਹਦੇ ਪਿੱਛੋਂ ਉਹਨੇ ਹੋਰ ਰੂਪ ਵਿੱਚ ਹੋ ਕੇ ਉਹਨਾਂ ਵਿੱਚੋਂ ਦੋ ਜਣਿਆਂ ਨੂੰ ਜਾਂ ਚੱਲਦੇ ਅਤੇ ਪਿੰਡ ਦੀ ਵੱਲ ਤੁਰੇ ਜਾਂਦੇ ਸਨ ਵਿਖਾਲੀ ਦਿੱਤੀ ਅਤੇ ਇਹਨਾਂ ਨੇ ਜਾ ਕੇ ਬਾਕੀ ਦਿਆਂ ਨੂੰ ਖਬਰ ਦਿੱਤੀ ਪਰ ਉਹਨਾਂ ਨੇ ਇਹਨਾਂ ਦੀ ਵੀ ਪ੍ਰਤੀਤ ਨਾ ਕੀਤੀ ਇਹਦੇ ਮਗਰੋਂ ਉਸਨੇ ਉਹਨਾਂ 11 ਨੂੰ ਜਾਂ ਉਹ ਖਾਣ ਬੈਠੇ ਸਨ ਵਿਖਾਲੀ ਦਿੱਤੀ ਅਤੇ ਉਹਨਾਂ ਦੀ ਬੇਪ੍ਰਤੀਤੀ ਔਰ ਸਖਤ ਦਿਲੀ ਦਾ ਉਲਾਂਭਾ ਦਿੱਤਾ ਇਸ ਲਈ ਕਿ ਜਿਨ੍ਹਾਂ ਉਸਨੂੰ ਜੀ ਉੱਠਿਆ ਹੋਇਆ ਵੇਖਿਆ ਸੀ ਉਹਨਾਂ ਦੀ ਪ੍ਰਤੀਤ ਨਾ ਕੀਤੀ ਕਿ ਇਹ ਅੱਜ ਦੇ ਸਮੇਂ ਦੀ ਤਸਵੀਰ ਨਹੀਂ ਹੈ ਉਹ ਵਿਸ਼ਵਾਸ ਨਹੀਂ ਕਰਦੇ ਕਿ ਉਸਦੇ ਗਵਾਹ ਹੋ ਉਸਨੇ ਉਹਨਾਂ ਨੂੰ ਆਖਿਆ ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬਤ ਸ੍ਰਿਸ਼ਟ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਜਿਹੜਾ ਨਿਹਚਾ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ ਅਤੇ ਜਿਹੜਾ ਪ੍ਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ ਇਹ ਬਸ ਇੱਕ ਰੇਖਾ ਬਣਾਉਂਦਾ ਹੈ ਇਸ ਪਾਸੇ ਹੋਣਾ ਜਾਂ ਫਿਰ ਦੂਸਰੇ ਪਾਸੇ ਅਤੇ ਨਿਹਚਾ ਕਰਨ ਵਾਲਿਆਂ ਦੇ ਨਾਲ ਨਾਲ ਇਹ ਨਿਸ਼ਾਨ ਹੋਣਗੇ ਜੋ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ ਉਹ ਨਵੀਆਂ ਨਵੀਆਂ ਬੋਲੀਆਂ ਬੋਲਣਗੇ ਉਹ ਸੱਪਾਂ ਨੂੰ ਚੁੱਕ ਲੈਣਗੇ ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ ਤਾਂ ਉਹਨਾਂ ਦਾ ਕੁਝ ਨਹੀਂ ਵਿਚਲੇਗਾ ਉਹ ਰੋਗੀਆਂ ਉੱਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ ਫਿਰ ਪ੍ਰਭੂ ਯਸੂ ਜਾਂ ਉਹਨਾਂ ਨਾਲ ਬਚਨ ਘਰ ਹਟਿਆ ਆਕਾਸ਼ ਉੱਤੇ ਉਠਾ ਲਿਆ ਗਿਆ ਅਤੇ ਪਰਮੇਸ਼ਵਰ ਦੇ ਸੱਜੇ ਹੱਥ ਜਾ ਬੈਠਾ ਅਤੇ ਉਹਨਾਂ ਨੇ ਬਾਹਰ ਜਾ ਕੇ ਹਰ ਥਾਂ ਪ੍ਰਚਾਰ ਕੀਤਾ ਅਤੇ ਪ੍ਰਭੂ ਉਹਨਾਂ ਦੇ ਨਾਲ ਹੋ ਕੇ ਕੰਮ ਕਰਦਾ ਸੀ ਔਰ ਬਚਨ ਉਹਨਾਂ ਨਿਸ਼ਾਨੀਆਂ ਦੇ ਰਾਹੀਂ ਜਿਹੜੇ ਨਾਲ ਨਾਲ ਹੁੰਦੇ ਸਨ ਸਾਬਤ ਕਰਦਾ ਸੀ ਆਓ ਆਪਣੇ ਸਿਰਾਂ ਨੂੰ
ਝੁਕਾਈਏ
ਪ੍ਰਭੂ ਅਸੀਂ ਨਿਹਚਾ ਕਰਦੇ ਹਾਂ ਇਹ ਕਲੀਸਿਯਾ ਲਈ ਆਖਰੀ ਆਗਿਆ ਹੈ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਵਚਨ ਦੇਹ ਧਾਰੀ ਹੋਇਆ ਸੀ ਅਤੇ ਸਾਡੇ ਵਿਚਕਾਰ ਵਸਿਆ ਸੀ ਅਤੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਕੋਈ ਵੀ ਆਦਮੀ ਆਪਣੇ ਵਚਨ ਤੋਂ ਬਿਹਤਰ ਨਹੀਂ ਹੈ ਇਸ ਲਈ ਅਸੀਂ ਪ੍ਰਤੀਤ ਕਰਦੇ ਹਾਂ ਇਹ ਵਚਨ ਤੂੰ ਆਪ ਹੈ ਅਤੇ ਅਸੀਂ ਨਿਹਚਾ ਕਰਦੇ ਹਾਂ ਕਿ ਇਹ ਤੂੰ ਹੈ ਜੋ ਕੱਲ ਅੱਜ ਅਤੇ ਯੁਗੋ ਯੁਗ ਇੱਕੋ ਜਿਹਾ ਹੈ
ਹੇ
ਪਿਤਾ ਪਰਮੇਸ਼ਵਰ ਅੱਜ ਸਾਡੇ ਕੋਲ ਵਚਨ ਦੀ ਸ਼ਕਲ ਵਿੱਚ ਆ ਅਤੇ ਲੋਕ ਵੇਖ ਲੈਣ ਕਿ ਤੂੰ ਜੀ ਉੱਠਿਆ ਮਸੀਹ ਹੈ ਅਤੇ ਇਹਨਾਂ ਆਖਰੀ ਦਿਨਾਂ ਵਿੱਚ ਉਸ ਸ਼ਕਲ ਵਿੱਚ ਜੀ ਉੱਠਿਆ ਹੈ ਜਿਸ ਸ਼ਕਲ ਵਿੱਚ ਤੂੰ ਕਿਹਾ ਸੀ ਕਿ ਤੂੰ ਹੋਵੇਂਗਾ ਪ੍ਰਗਟ ਹੋਏ ਵਚਨ ਵਿੱਚ ਯਾ ਤੂੰ ਧਰਤੀ ਉੱਤੇ ਸੀ ਤੂੰ ਭਵਿੱਖਬਾਣੀ ਕੀਤਾ ਹੋਇਆ ਵਚਨ ਸੀ ਜੋ ਮਨੁੱਖ ਦੀ ਸ਼ਕਲ ਵਿੱਚ ਜ਼ਾਹਰ ਹੋਇਆ ਸੀ ਅਤੇ ਵਚਨ ਦੀ ਇਸ ਦਿਨ ਲਈ ਭਵਿੱਖਬਾਣੀ ਕੀਤੀ ਗਈ ਹੈ ਪ੍ਰਭੂ ਯੇਸੂ ਆ ਅਤੇ ਅੱਜ ਸਾਡੇ ਲਈ ਇਸ ਵਚਨ ਨੂੰ ਲਿਆ ਵਚਨ ਦਾ ਆਪਣਾ ਅਨੁਵਾਦ ਕਰ ਤਾਂ ਕਿ ਅਸੀਂ ਬਿਆਨ ਨਾ ਹੋਣ ਵਾਲਾ ਆਨੰਦ ਜੋ ਮਹਿਮਾ ਨਾਲ ਭਰਪੂਰ ਹੈ ਪ੍ਰਾਪਤ ਕਰ ਸਕੀਏ ਫਿਰ ਇਹ ਵੀ ਕਿ ਅਸੀਂ ਵੇਖਿਆ ਹੈ ਕਿ ਤੂੰ ਸੁੱਖ ਦੇਣ ਵਾਲਾ ਹੈ ਅਤੇ ਤੇਰੇ ਵਚਨਾਂ ਨੂੰ ਆਪਣੇ ਦਿਲਾਂ ਅੰਦਰ ਸੱਚੇ ਅਤੇ ਪ੍ਰਮਾਣਿਤ ਹੁੰਦੇ ਪਾਇਆ ਹੈ ਕਿ ਅਸੀਂ ਮੌਤ ਤੋਂ ਪਾਰ ਹੋ ਕੇ ਜੀਵਨ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ ਅਸੀਂ ਸਾਰੇ ਜਿਹੜੇ ਉਸ ਇੱਕ ਰੁੱਖ ਔਰਤ ਤੋਂ ਪੈਦਾ ਹੋਏ ਹਾਂ ਜੋ ਕਿ ਅਦਨ ਦੇ ਬਾਗ ਵਿੱਚ ਸੀ ਜਿਸ ਨੂੰ ਛੂਣ ਤੋਂ ਮਨਾ ਕੀਤਾ ਗਿਆ ਸੀ ਕਿਉਂਕਿ ਉਸ ਵਿੱਚ ਕੋਈ ਜੀਵਨ ਨਹੀਂ ਹੈ ਉਹ ਸਿਰਫ ਇੱਕ ਅੰਡਾ ਹੈ ਜੀਵਨ ਆਦਮੀ ਤੋਂ ਆਉਂਦਾ ਹੈ ਜੋ ਕਿ ਮਸੀਹ ਸੀ ਅਤੇ ਅਸੀਂ ਔਰਤ ਤੋਂ ਪੈਦਾ ਹੋਏ ਹਾਂ ਅਤੇ ਜਿਵੇਂ ਕਿ ਬਾਈਬਲ ਸਾਨੂੰ ਦੱਸਦੀ ਹੈ ਥੋੜੇ ਦਿਨਾਂ ਦੇ ਅਤੇ ਦੁੱਖ ਅਤੇ ਮੁਸੀਬਤ ਨਾਲ ਭਰੇ ਹੋਏ ਹਾਂ ਪਿਤਾ ਅਸੀਂ ਜੀਵਨ ਦੇਣ ਵਾਲੇ ਆਦਮੀ ਤੋਂ ਵੀ ਪੈਦਾ ਹੋਏ ਹਾਂ ਨਰ ਮਾਦਾ ਕੋਲ ਆਉਂਦਾ ਹੈ ਅਤੇ ਜੀਵਾਣੂ ਨਰ ਵਿੱਚੋਂ ਆਉਂਦਾ ਹੈ ਜਿਵੇਂ ਤੇਰੇ ਆਤਮਾ ਨੇ ਕੁਆਰੀ ਉੱਤੇ ਛਾਇਆ ਕੀਤੀ ਅਤੇ ਉਸਦੀ ਕੁੱਖ ਵਿੱਚ ਲਹੂ ਦੀ ਕੋਸ਼ਿਕਾ ਪੈਦਾ ਕੀਤੀ ਸੀ ਲਹੂ ਦੀ ਕੋਸ਼ਿਕਾ ਕਿਸੇ ਯਹੂਦੀ ਦੀ ਨਹੀਂ ਪਰਾਈਆਂ ਜਾਤੀਆਂ ਦੀ ਨਹੀਂ ਬਲਕਿ ਪਰਮੇਸ਼ਵਰ ਨੇ ਲਹੂ ਦੀ ਕੋਸ਼ਿਕਾ ਦੀ ਰਚਨਾ ਕੀਤੀ ਅਤੇ ਇਸ ਲਹੂ ਵਿੱਚ ਸਾਡੀਆਂ ਆਸਾਂ ਹਨ ਉਹ ਔਰਤ ਤੋਂ ਨਹੀਂ ਸੀ ਨਾ ਹੀ ਆਦਮੀ ਤੋਂ ਸੀ ਉਹ ਖੁਦਾ ਤੋਂ ਸੀ ਇਸ ਲਈ ਪ੍ਰਭੂ ਅੱਜ ਅਸੀਂ ਦੁਆ ਕਰਦੇ ਹਾਂ ਜਦ ਕਿ ਅਸੀਂ ਆਪਣੇ ਆਪ ਨੂੰ ਔਰਤ ਰੂਪੀ ਰੁੱਖ ਵਿਚ ਸਾਂਝੀ ਹੋਏ ਵੇਖਦੇ ਹਾਂ ਅਤੇ ਅਸਾਂ ਸਭਨਾਂ ਨੇ ਜਰੂਰ ਮਰਨਾ ਹੀ ਹੈ ਕਿਉਂਕਿ ਔਰਤ ਵਿਚ ਜੀਵਨ ਨਹੀਂ ਹੈ। ਹੁਣ ਪ੍ਰਭੂ ਸਾਨੂੰ ਇਹ ਵੀ ਮੌਕਾ ਦਿੱਤਾ ਗਿਆ ਹੈ ਕਿ ਅਸੀਂ ਆਦਮੀ ਰੂਪੀ ਰੁੱਖ ਵਿਚ ਸਾਂਝੀ ਹੋ ਸਕੀਏ ਜੋ ਕਿ ਮਸੀਹ ਸੀ ਅਤੇ ਹੁਣ ਉਸਦੇ ਦੁਆਰਾ ਸਾਡੇ ਕੋਲ ਜੀਵਨ ਹੈ। ਜੀਵਨ ਵਚਨ ਸਾਡੇ ਵਿਚਕਾਰ ਜੀਵਨ ਬਣਿਆ। ਪ੍ਰਭੂ ਬਖਸ਼ ਦੇ ਕਿ ਇਹ ਗੱਲਾਂ ਕਲੀਸਿਆ ਵਿਚ ਇਸ ਤਰ੍ਹਾਂ ਸੱਚਾਈ ਬਣ ਜਾਣ ਕਿ ਵੇਖਣ ਅਤੇ ਅਸੀਂ ਉਸ ਸਮੇਂ ਨੂੰ ਸਮਝ ਜਾਵਾਂਗੇ ਜਿਸ ਸਮੇਂ ਵਿਚ ਅਸੀਂ ਰਹਿ ਰਹੇ ਹਾਂ। ਬਿਮਾਰਾਂ ਅਤੇ ਦੁਖੀਆਂ ਨੂੰ ਚੰਗੇ ਕਰ ਦੇ। ਹੁਣ ਦੇ ਕਿ ਇਸ ਦੁਪਹਿਰ ਜਦ ਇਹ ਸੰਗਤ ਖਤਮ ਹੋਵੇ ਸਾਡੇ ਵਿਚਕਾਰ ਇੱਕ ਵੀ ਕਮਜ਼ੋਰ ਨਾ ਰਹੇ। ਕਾਸ਼ ਕਿ ਇਹ ਸੰਗਤ ਲੰਮੇ ਸਮੇਂ ਤੱਕ ਲੋਕਾਂ ਵਿਚ ਯਾਦ ਰਹੇ।
May your servants, the pastors, the shepherds,
ਇੰਜ ਹੋਵੇ ਕਿ ਤੇਰੇ ਸੇਵਕ ਪਾਸਟਰ ਅਜਾਲੀ ਇਹਨੇ ਪ੍ਰੇਰਿਤ ਹੋਣ ਕਿ ਉਹਨਾਂ ਦੀਆਂ ਕਲੀਸਿਯਾਵਾਂ ਵਿਚ ਇਨਕਲਾਬ ਆ ਜਾਵੇ ਅਤੇ ਮਹਾਨ ਸੰਗਤਾਂ ਹੋਣ ਅਤੇ ਇਸੇ ਸ਼ਹਿਰ ਵਿਚ ਉਹਨਾਂ ਵਿਚਕਾਰ ਪੁਰਾਣੇ ਢੰਗ ਦੀ ਬੇਦਾਰੀ ਸ਼ੁਰੂ ਹੋ ਜਾਵੇ ਜੋ ਰਾਜ ਅਤੇ ਦੇਸ਼ ਅਤੇ ਇਥੋਂ ਤੱਕ ਕਿ ਸਾਰੀ ਦੁਨੀਆਂ ਵਿਚ ਫੈਲ ਜਾਵੇ। ਪ੍ਰਭੂ ਇਹ ਬਖਸ਼ ਦੇ। ਇਸ ਪ੍ਰਾਰਥਨਾ ਦੀਆਂ ਕੁੰਜੀਆਂ ਤੇਰੇ ਹੱਥ ਵਿਚ ਹਨ। ਸਾਡੀ ਸਹਾਇਤਾ ਕਰ। ਅਸੀਂ ਯੇਸੂ ਦੇ ਨਾਮ ਵਿਚ ਦੁਆ ਕਰਦੇ ਹਾਂ। ਆਮੇਨ। ਕਿਰਪਾ ਕਰਕੇ ਤੁਸੀਂ ਬੈਠ ਜਾਓ। ਖੁਦਾ ਧਰਤੀ ਉੱਤੇ ਨਿਆਂ ਜਰੂਰ ਲੈ ਕੇ ਆਵੇਗਾ ਅਤੇ ਖੁਦਾ ਦੇ ਕੋਲ ਇੱਥੇ ਕੁਝ ਹੋਣਾ ਜ਼ਰੂਰੀ ਹੈ। ਇੱਕ ਮਾਪਦੰਡ ਜਿਹਦੇ ਨਾਲ ਦੁਨੀਆਂ ਦਾ ਨਿਆਂ ਕੀਤਾ ਜਾਵੇ ਕਿਉਂਕਿ ਖੁਦਾ ਲਈ ਇਹ ਨਿਆਂ ਵਿਰੁੱਧ ਹੋਵੇਗਾ ਕਿ ਉਹ ਦੁਨੀਆਂ ਦਾ ਨਿਆਂ ਕਰੇ ਅਤੇ ਦੁਨੀਆਂ ਨੂੰ ਉਸ ਮਾਪਦੰਡ ਦਾ ਪਤਾ ਨਾ ਹੋਵੇ। ਕਿੰਨੇ ਜਣੇ ਦਾ ਵਿਸ਼ਵਾਸ ਕਰਦੇ ਹਨ ਕਿ ਇਹ ਸੱਚ ਹੈ? ਜੇ ਚਰਚ ਮਾਪਦੰਡ ਹੈ ਤਾਂ ਫਿਰ ਉਹ ਕਿਹੜਾ ਹੈ? ਇਹ ਵਚਨ ਹੈ। ਖੁਦਾ ਨੇ ਕਿਹਾ ਉਹ ਸੰਸਾਰ ਦਾ ਨਿਆਂ ਯਸੂ ਮਸੀਹ ਰਾਹੀਂ ਕਰੇਗਾ। ਉਹ ਵਚਨ ਹੈ। ਆਦ ਵਿਚ ਵਚਨ ਸੀ। ਵਚਨ ਖੁਦਾ ਦੇ ਸੰਗ ਸੀ ਅਤੇ ਵਚਨ ਹੀ ਖੁਦਾ ਸੀ। ਵਚਨ ਦੇਹਧਾਰੀ ਹੋਇਆ ਸੀ ਅਤੇ ਸਾਡੇ ਵਿਚਕਾਰ ਡੇਰਾ ਕੀਤਾ। ਕੱਲ ਅੱਜ ਅਤੇ ਯੁਗੋ ਯੁਗ ਇੱਕੋ ਜਿਹਾ ਹੈ। ਅੱਜ ਦੁਪਹਿਰ ਬਾਅਦ ਮੈਂ ਤੁਹਾਡੇ ਨਾਲ ਬਹੁਤ ਹੀ ਅਜੀਬ ਵਿਸ਼ੇ ਤੇ ਬੋਲਣਾ ਚਾਹੁੰਦਾ ਹਾਂ। ਇਹ ਤੁਹਾਡੇ ਲਈ ਅਜੀਬ ਹੋ ਸਕਦਾ ਹੈ ਪਰ ਇਸ ਸੰਦੇਸ਼ ਵਿਚ ਮੈਂ ਆਪਣੇ ਪ੍ਰਭੂ ਤੇ ਇੱਕ ਮੁਕਦਮਾ ਕਰਨ ਜਾ ਰਿਹਾ ਹਾਂ। ਮੈਂ ਨਹੀਂ ਸੋਚਦਾ ਹਾਂ ਕਿ ਪਿਲਾਤੂਸ ਦੀ ਕਚਹਿਰੀ ਵਿਚ ਉਸ ਤੇ ਸਹੀ ਮੁਕਦਮਾ ਚੱਲਿਆ ਸੀ। ਮੈਂ ਵਿਸ਼ਵਾਸ ਨਹੀਂ ਕਰਦਾ ਕਿ ਉਸ ਦਾ ਮੁਕਦਮਾ ਸਹੀ ਹੋਇਆ ਸੀ। ਇਸ ਲਈ ਉਹਨਾਂ ਨੇ ਉਸ ਵਿਚ ਦੋਸ਼ ਲੱਭ ਕੇ ਉਸ ਨੂੰ ਦੋਸ਼ੀ ਠਹਿਰਾ ਕੇ ਸਲੀਬ ਉੱਤੇ ਚੜਾ ਦਿੱਤਾ ਸੀ। ਪਰ ਅੱਜ ਦੁਪਹਿਰ ਬਾਅਦ ਅਸੀਂ ਕਿਸੇ ਰੂਪ ਵਿਚ ਇਸ ਮੁਕਦਮੇ ਵਿਚ ਕੰਮ ਕਰਨ ਜਾ ਰਹੇ ਹਾਂ ਅਤੇ ਤੁਸੀਂ ਆਖਦੇ ਹੋ ਕਿ ਤੁਸੀਂ ਉਸ ਤੇ ਮੁਕਦਮਾ ਚਲਾ ਸਕਦੇ ਹੋ। ਜੇ ਉਹ ਵਚਨ ਹੀ ਬਣਿਆ ਰਹਿੰਦਾ ਹੈ ਅਸੀਂ ਉਸ ਉੱਤੇ ਮੁਕਦਮਾ ਕਰ ਸਕਦੇ ਹਾਂ ਕਿਉਂਕਿ ਉਹ ਹਾਲੇ ਵੀ ਵਚਨ ਹੀ ਹੈ ਅਤੇ ਅਸੀਂ ਉਸ ਤੇ ਮੁਕਦਮਾ ਕਰ ਸਕਦੇ ਹਾਂ। ਅਤੇ ਅੱਜ ਦੁਪਹਿਰ ਬਾਅਦ ਮੈਂ ਇਸ ਕਚਹਿਰੀ ਵਿਚ ਵੇਖਣਾ ਚਾਹੁੰਦਾ ਹਾਂ ਜਿਵੇਂ ਕਿ ਅਸੀਂ ਇਸ ਇਮਾਰਤ ਨੂੰ ਕਚਹਿਰੀ ਸਮਝਾਂਗੇ। ਅਸੀਂ ਵੇਖਣਾ ਚਾਹੁੰਦੇ ਹਾਂ ਕਿ ਉਸ ਉੱਤੇ ਸਹੀ ਮੁਕਦਮਾ ਹੋਵੇ ਭਾਵੇਂ ਇਹ ਉਸ ਦੇ ਪੱਖ ਵਿਚ ਹੋਵੇ ਜਾਂ ਵਿਰੋਧ ਵਿਚ। ਅਸੀਂ ਦੋਹਾਂ ਪਾਸਿਆਂ ਨੂੰ ਲੈਣਾ ਹੈ ਅਤੇ ਫਿਰ ਇਸ ਕੇਸ ਵਿਚ ਮੈਂ ਉਸ ਦੀ ਜਾਂਚ ਕਰਨਾ ਚਾਹੁੰਦਾ ਹਾਂ ਜੋ ਕਿ ਵਚਨ ਹੈ। ਹੁਣ ਜਿਹੜੀ ਲਿਖਤ ਮੈਂ ਇੱਥੇ ਮਰਕੁਸ 16 ਬਾਬ ਵਿਚੋਂ ਹੁਣੇ ਪੜ੍ਹੀ ਹੈ ਇਥੋਂ ਤੱਕ ਕਿ ਇਸ ਦੇ ਬਾਰੇ ਵਿਚ ਇੱਥੇ ਡਾਕਟਰ ਸਕੋਫੀਲਡ ਕਹਿੰਦਾ ਹੈ 9 ਐਤ ਤੋਂ ਅੱਗੇ ਪੁਰਾਣੇ 2 ਹਸਤਲੇਖਾਂ ਵਿਚ ਨਹੀਂ ਮਿਲਦੀ ਹੈ। ਅੱਜ ਸਾਡੇ ਅਧਿਆਪਕ ਜਿਹੜੇ ਇਸ ਨੂੰ ਇਸ ਢੰਗ ਨਾਲ ਮੰਨਣਾ ਚਾਹੁੰਦੇ ਹਨ ਸਧਾਰਨ ਤੌਰ ਤੇ ਲੋਕਾਂ ਵਿਚ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਵੈਟੀਕਨ ਦੁਆਰਾ ਇਸ ਵਿਚ ਸ਼ਾਮਲ ਕੀਤਾ ਗਿਆ ਹੈ। ਪਰ ਮੈਂ ਲੱਭਿਆ ਹੈ ਕਿ ਰੇਨੀਅਸ ਅਤੇ ਹੋਰ ਬਹੁਤ ਸਾਰੇ ਮੁੱਢਲੇ ਲੇਖਕਾਂ ਨੇ ਮਰਕੁਸ 16 ਦਾ ਹਵਾਲਾ ਦਿੱਤਾ ਹੈ ਜਿਵੇਂ ਕਿ ਤੁਸੀਂ ਦੂਸਰੇ ਜਿਨ੍ਹਾਂ ਨੇ ਇਤਿਹਾਸ ਬਾਈਬਲ ਦਾ ਇਤਿਹਾਸ ਪੜ੍ਹਿਆ ਹੈ ਜਾਣਦੇ ਹਨ ਕਿ ਉਹਨਾਂ ਮੁੱਢਲੇ ਚੇਲਿਆਂ ਨੇ ਅਤੇ ਯਸੂ ਦੀ ਮੌਤ ਤੋਂ ਬਾਅਦ ਵੀ ਜਦ ਪੋਲੀਕਾਰਪ ਅਤੇ ਰੇਨੀਅਸ ਅਤੇ ਸੰਤ ਮਾਰਟਿਨ ਅਤੇ ਸੰਤ ਕੋਲੰਬਾ ਮਰਕੁਸ 16 ਦਾ ਫਿਰ ਹਵਾਲਾ ਦਿੰਦੇ ਹਨ। ਇਸ ਲਈ ਇਹ ਜ਼ਰੂਰ ਸੱਚਾ ਸੀ ਨਹੀਂ ਤਾਂ ਉਹ ਇਸ ਦਾ ਕਦੇ ਹਵਾਲਾ ਨਾ ਦਿੰਦੇ। ਇਤਿਹਾਸ ਅਨੁਸਾਰ ਸੰਤ ਯੋਹੰਨਾ ਨੇ ਇਹਨਾਂ ਪੱਤਰੀਆਂ ਨੂੰ ਇਕੱਠੇ ਕੀਤਾ ਅਤੇ ਪੋਲੀਕਾਰਪ ਉਸ ਦਾ ਪੱਕਾ ਮਿੱਤਰ ਸੀ ਜਿਸ ਨੇ ਇਹ ਕਰਨ ਵਿਚ ਉਸ ਦੀ ਸਹਾਇਤਾ ਕੀਤੀ। ਹੁਣ ਅਸੀਂ ਵੇਖਦੇ ਹਾਂ ਕਿ ਉਹ ਅੱਜ ਇਸ ਦਾ ਵਿਸ਼ਵਾਸ ਨਹੀਂ ਕਰਦੇ ਹਨ। ਉਹ ਖੁਦਾ ਦੀ ਅਸਲੀਅਤ ਤੋਂ ਕਿ ਉਹ ਅਸਲੀ ਹੈ ਦੂਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਬਜਾਏ ਮਤ ਜਾਂ ਘੋਸ਼ਣਾ ਦੇ। ਇਹ ਬਾਬ ਅਸਲੀ ਖੁਦਾ ਨੂੰ ਸਾਬਤ ਕਰੇਗਾ ਅਤੇ ਹਰ ਇੱਕ ਸਬੂਤ ਜਿਹੜਾ ਉਹ ਪ੍ਰਾਪਤ ਕਰ ਸਕਦੇ ਹਨ। ਮਹਾਨ ਉਸਤਾਦ ਵਾਂਗ ਸੁਡਾਨ ਮਿਸ਼ਨ ਦੇ ਪ੍ਰਧਾਨ, ਮੇਰੀ ਪਤਨੀ ਉਸ ਵਕਤ ਉੱਥੇ ਮੌਜੂਦ ਸੀ ਜਦੋਂ ਮੇਰੇ ਘਰ ਮੈਨੂੰ ਮਿਲਣ ਆਇਆ ਪੈਰਿਸ ਰੀਡ ਹੈਡ, ਅਤੇ ਉਸਨੇ ਕਿਹਾ, ਭਾਈ ਬ੍ਰਾਨਹਮ, ਮੈਂ ਸਮਝਦਾ ਸਾਂ ਕਿ ਤੁਸੀਂ ਬੈਪਟਿਸਟ ਹੋ। ਮੈਂ ਕਿਹਾ, ਜੀ ਹਾਂ ਸ਼੍ਰੀਮਾਨ, ਇਹ ਸੱਚ ਹੈ। ਅਤੇ ਉਸਨੇ ਕਿਹਾ, ਚੰਗਾ ਆਖਿਆ, ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਹਾਂ। ਉਸਨੇ ਕਿਹਾ, ਜਦ ਮੈਂ ਇੱਕ ਛੋਟਾ ਮੁੰਡਾ ਸੀ, ਕਿਹਾ ਮੈਨੂੰ ਇੱਕ ਤਜਰਬਾ ਹੋਇਆ ਸੀ, ਅਤੇ ਮੇਰੀ ਮਾਂ ਨੇ ਇਸਦੀ ਸਫਾਈ ਕਰ ਦਿੱਤੀ, ਅਤੇ ਮੈਨੂੰ ਸਕੂਲ ਭੇਜਣ ਲਈ ਸਭ ਕੁਝ ਕੀਤਾ, ਅਤੇ ਮੈਂ ਸੋਚਿਆ ਸੀ, ਯਕੀਨਨ ਜਦ ਮੈਂ ਆਪਣੀ ਬੀ ਏ ਕਰ ਲਵਾਂਗਾ ਤਾਂ ਮੈਂ ਮਸੀਹ ਨੂੰ ਪਾ ਲਵਾਂਗਾ। ਉਸਨੇ ਕਿਹਾ, ਉਹ ਯਾਦ ਉਹ ਮੈਨੂੰ ਪ੍ਰਾਪਤ ਹੋ ਗਈ, ਮੈਂ ਉਸਨੂੰ ਨਹੀਂ ਪਾਇਆ। ਯਾਦ ਮੈਂ ਡਾਕਟਰ ਦੀ ਡਿਗਰੀ ਪ੍ਰਾਪਤ ਕੀਤੀ, ਮੈਂ ਸੋਚਿਆ ਮੈਂ ਉਸਨੂੰ ਪਾ ਲਵਾਂਗਾ। ਯਾਦ ਮੈਂ ਐਲ ਐਲ ਡੀ ਪ੍ਰਾਪਤ ਕੀਤੀ, ਮੈਂ ਸੋਚਿਆ ਮੈਂ ਉਸਨੂੰ ਪਾ ਲਵਾਂਗਾ। ਉਸਨੇ ਕਿਹਾ, ਭਾਈ ਬ੍ਰਾਨਹਮ, ਮੇਰੇ ਕੋਲ ਬਹੁਤ ਸਾਰੀਆਂ ਡਿਗਰੀਆਂ ਹਨ, ਸਾਹਿਤਕ ਅਤੇ ਸਨਮਾਨ ਦੋਨੋਂ ਤਰ੍ਹਾਂ ਦੀਆਂ, ਕਿ ਮੈਂ ਉਹਨਾਂ ਨਾਲ ਤੁਹਾਡੀਆਂ ਕੰਧਾਂ ਭਰ ਸਕਦਾ ਹਾਂ, ਪਰੰਤੂ ਬਾਈਬਲ ਦਾ ਖੁਦਾ ਕਿੱਥੇ ਹੈ? ਉਸਨੇ ਕਿਹਾ ਕਿ ਉਸਤਾਦ ਗਲਤ ਸਨ। ਮੈਂ ਕਿਹਾ, ਮੈਂ ਕੌਣ ਹੁੰਦਾ ਹਾਂ ਕਿ ਕਹਾਂ ਕਿ ਉਸਤਾਦ ਗਲਤ ਸਨ? ਉਸਨੇ ਕਿਹਾ, ਅੱਛਾ, ਇਹ ਹੈ ਗੱਲ ਜਿਹੜੀ ਮੈਂ ਸਮਝਦਾ ਹਾਂ ਕਿ ਤੁਸੀਂ ਪੈਂਟੀਕਾਸਟਲ ਬਣ ਗਏ। ਅਤੇ ਮੈਂ ਕਿਹਾ, ਚੰਗਾ, ਮੈਂ ਨਹੀਂ ਕਹਿੰਦਾ ਕਿ ਮੈਂ ਨਿਸ਼ਚਾ ਕਰਦਾ ਹਾਂ ਕਿ ਜਦ ਮੈਂ ਖੁਦਾ ਦੇ ਰਾਜ ਵਿੱਚ ਪੈਦਾ ਹੋਇਆ ਤਾਂ ਮੈਂ ਖੁਦ ਬਾ ਖੁਦ ਪੈਂਟੀਕਾਸਟਲ ਸੀ। ਮੈਂ ਕਿਹਾ, ਕਿਉਂਕਿ ਪੈਂਟੀਕਾਸਟਲ ਜਥੇਬੰਦੀ ਨਹੀਂ ਹੈ, ਉਹਨਾਂ ਨੇ ਇਸ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਨਹੀਂ ਹੈ। ਪ੍ਰੈਸਬਾਈਟੇਰੀਅਨ, ਲੂਥਰਨ ਜਾਂ ਭਾਵੇਂ ਤੁਸੀਂ ਕੋਈ ਵੀ ਹੋਵੋ, ਖੁਦਾ ਭਰੇਗਾ। ਵੇਖਿਆ, ਇਸ ਲਈ ਇਹ ਇੱਕ ਤਜਰਬਾ ਹੈ, ਜਥੇਬੰਦੀ ਨਹੀਂ। ਤੁਸੀਂ ਇਸ ਨੂੰ ਜਥੇਬੰਦ ਨਹੀਂ ਕਰ ਸਕਦੇ, ਇਹ ਇੱਕ ਤਜਰਬਾ ਹੈ। ਅਤੇ ਉਸਨੇ ਕਿਹਾ, ਚੰਗਾ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕੀ ਹੋਇਆ ਸੀ। ਉਸਨੇ ਕਿਹਾ, ਇਹਨਾਂ ਦਿਨਾਂ ਅੰਦਰ ਉਹ ਭਾਰਤ ਤੋਂ ਪੜ੍ਹਾਈ ਕਰਨ ਲਈ ਲੋਕਾਂ ਨੂੰ ਇੱਥੇ ਭੇਜ ਰਹੇ ਹਨ। ਕਿਹਾ, ਸਾਡੇ ਸਕੂਲ ਵਿੱਚ ਇੱਕ ਬਹੁਤ ਵਧੀਆ ਭਾਰਤੀ ਲੜਕਾ ਸੀ ਜੋ ਇੱਥੇ ਆਇਆ ਸੀ ਅਤੇ ਆਪਣੀ ਪੜ੍ਹਾਈ ਕੀਤੀ, ਅਤੇ ਯਾਦ ਉਹ ਵਾਪਸ ਗਿਆ। ਮੈਂ ਸੋਚਦਾ ਹਾਂ ਕਿ ਉਹ ਇਲੈਕਟ੍ਰਿਕ ਇੰਜੀਨੀਅਰ ਜਾਂ ਕੁਝ ਬਣਨ ਵਾਲਾ ਸੀ। ਉਸਨੇ ਕਿਹਾ, ਪਰ ਜਦ ਅਸੀਂ ਉਹਨਾਂ ਦਾ ਉਸੇ ਤਰ੍ਹਾਂ ਦਾ ਸਕੂਲ ਸੀ ਜਿਸ ਤਰ੍ਹਾਂ ਕਿ ਇੱਥੇ ਉੱਪਰ ਭਾਈ ਔਰਾ ਰੋਬਰਟ ਦਾ ਹੈ, ਉਹ ਇੰਜੀਨੀਅਰ ਜਾਂ ਜੋ ਕੁਝ ਵੀ ਸਿਖਾਉਂਦੇ ਹਨ। ਇਸ ਲਈ ਉਸਨੇ ਕਿਹਾ, ਦੂਸਰੇ ਸੇਵਕ ਨਾਲ ਵਾਪਸ ਜਾਂਦੇ ਸਮੇਂ ਉਸਨੂੰ ਕਿਹਾ, ਹੁਣ ਵਾਪਸ ਭਾਰਤ ਜਾ ਰਹੇ ਹਨ, ਅਤੇ ਤੁਸੀਂ ਜਾਣਦੇ ਹੋ ਭਾਰਤ ਦੇ ਲੋਕ ਮੁਹੰਮਦ ਦੀ ਭਗਤੀ ਕਰਦੇ ਹਨ। ਅਤੇ ਉਸਨੇ ਕਿਹਾ, ਤੂੰ ਆਪਣੇ ਪੁਰਾਣੇ ਮਰੇ ਹੋਏ ਨਬੀ ਨੂੰ ਤਿਆਗ ਕਿਉਂ ਨਹੀਂ ਦਿੰਦਾ ਅਤੇ ਝੂਠੇ ਪ੍ਰਭੂ ਯਸੂ ਨੂੰ ਕਬੂਲ ਕਰ ਲੈਂਦਾ ਅਤੇ ਅਸਲੀ ਖੁਦਾ ਨੂੰ ਆਪਣੇ ਨਾਲ ਵਾਪਸ ਭਾਰਤ ਲੈ ਕੇ ਜਾ, ਆਪਣੇ ਲੋਕਾਂ ਨੂੰ ਦੱਸ। ਉਸਨੇ ਕਿਹਾ, ਸ਼੍ਰੀਮਾਨ, ਉਸਨੇ ਆਖਿਆ, ਜੋ ਮੇਰਾ ਨਬੀ ਮੇਰੇ ਲਈ ਕਰ ਸਕਦਾ ਹੈ, ਤੁਹਾਡਾ ਪ੍ਰਭੂ ਯਸੂ ਮੇਰੇ ਲਈ ਉਸ ਤੋਂ ਵੱਧ ਕੀ ਕਰ ਸਕਦਾ ਹੈ? ਅਤੇ ਉਸਨੇ ਕਿਹਾ, ਅੱਛਾ, ਮੇਰਾ ਪ੍ਰਭੂ ਯਸੂ ਤੈਨੂੰ ਅਨੰਤ ਜੀਵਨ ਦੇ ਸਕਦਾ ਹੈ, ਵਚਨ ਵਿੱਚ ਇਹ ਇੱਕ ਵਾਅਦਾ ਹੈ। ਉਸਨੇ ਕਿਹਾ, ਮੇਰੇ ਨਬੀ ਮੁਹੰਮਦ ਨੇ ਵੀ ਆਪਣੇ ਵਚਨ ਵਿੱਚ ਇਸੇ ਗੱਲ ਦਾ ਵਾਅਦਾ ਕੀਤਾ ਹੈ। ਅਤੇ ਉਸਨੇ ਕਿਹਾ, ਚੰਗਾ, ਤੂੰ ਵੇਖਿਆ? ਉਸਨੇ ਕਿਹਾ, ਮੇਰਾ ਪ੍ਰਭੂ ਯਸੂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਤੁਹਾਡਾ ਨਬੀ ਕਬਰ ਵਿੱਚ ਹੈ। ਉਸਨੇ ਕਿਹਾ ਕਿ ਉਹ ਮੁਰਦਿਆਂ ਵਿੱਚੋਂ ਜਿਉਂਦਾ ਹੋ ਗਿਆ ਹੈ? ਕਿਹਾ, ਤੁਹਾਡੇ ਕੋਲ ਇਸ ਨੂੰ ਸਾਬਤ ਕਰਨ ਲਈ 2000 ਸਾਲ ਸਨ, ਅਤੇ ਦੁਨੀਆਂ ਦੇ 80% ਲੋਕਾਂ ਨੇ ਇਸੇ ਬਾਰੇ ਵਿੱਚ ਕਦੇ ਵੀ ਨਹੀਂ ਸੁਣਿਆ ਹੈ। ਉਸਨੇ ਕਿਹਾ, ਮੁਹੰਮਦ ਨੂੰ ਜੀ ਉੱਠਣ ਦਿਓ, 24 ਘੰਟੇ ਦੇ ਅੰਦਰ ਸਾਰਾ ਸੰਸਾਰ ਇਸੇ ਬਾਰੇ ਵਿੱਚ ਜਾਣ ਜਾਵੇਗਾ। ਹੁਣ ਉਸਨੇ ਕਿਹਾ, ਅੱਛਾ ਵੇਖ, ਉਸਨੇ ਕਿਹਾ, ਯਸੂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਕਿਹਾ, ਮਸੀਹ ਨੇ ਕਿਹਾ, ਮੈਂ ਇਸ ਨੂੰ ਸਾਬਤ ਕਰ ਸਕਦਾ ਹਾਂ ਕਿਉਂਕਿ ਉਹ ਮੇਰੇ ਦਿਲ ਵਿੱਚ ਜਿਉਂਦਾ ਹੈ। ਅਤੇ ਮੁਸਲਮ ਨੇ ਕਿਹਾ, ਅਤੇ ਸ਼੍ਰੀਮਾਨ ਜੀ, ਮੁਹੰਮਦ ਮੇਰੇ ਦਿਲ ਵਿੱਚ ਜਿਉਂਦਾ ਹੈ। ਅਤੇ ਉਸਨੇ ਕਿਹਾ, ਪਰੰਤੂ ਤੁਸੀਂ ਦੇਖੋ ਸਾਡੇ ਕੋਲ ਸਾਮਰਥ ਅਤੇ ਆਨੰਦ ਹੈ। ਅਤੇ ਉਸਨੇ ਕਿਹਾ, ਸ਼੍ਰੀਮਾਨ ਜੀ, ਮੁਸਲਮਾਨ ਧਰਮ ਵੀ ਓਨਾ ਹੀ ਮਨੋਵਿਗਿਆਨ ਪੈਦਾ ਕਰ ਸਕਦਾ ਹੈ ਜਿੰਨਾ ਕਿ ਮਸੀਹੀ ਧਰਮ ਕਰ ਸਕਦਾ ਹੈ। ਅਤੇ ਸੱਚ ਹੈ, ਮੈਂ ਦੇਖਿਆ ਹੈ ਕਿ ਉਹ ਗਲੀ ਵਿੱਚ ਲੰਮੇ ਪਏ ਅੱਲਾ ਚਲਾਉਂਦੇ ਹਨ ਅਤੇ ਇਸ ਤਰ੍ਹਾਂ ਦੀ ਹਾਲਤ ਵਿੱਚ ਚਲੇ ਜਾਂਦੇ ਹਨ ਕਿ ਉਹ ਲੈ ਸਕਦੇ ਹਨ। ਮੈਂ ਅਤੇ ਬਿੱਲੀ ਨੇ ਖੜੇ ਹੋ ਕੇ ਇੱਕ ਆਦਮੀ ਨੂੰ ਵੇਖਿਆ ਹੈ ਜਿਸ ਨੇ ਆਪਣੇ ਦਿਲ ਦੇ ਬਿਲਕੁਲ ਹੇਠਾਂ ਦੀ ਤਲਵਾਰ ਲੰਘਾ ਦਿੱਤੀ ਅਤੇ ਉੱਥੇ ਇੱਕ ਡਾਕਟਰ ਨੇ ਉੱਠ ਕੇ ਉਸ ਉੱਤੇ ਪਾਣੀ ਪਾਇਆ ਅਤੇ ਦੂਸਰੇ ਪਾਸਿਆਂ ਦੀ ਬਾਹਰ ਆ ਗਿਆ, ਇਸ ਨੂੰ ਖਿੱਚ ਕੇ ਬਾਹਰ ਕੱਢ ਲਿਆ ਅਤੇ ਉਸ ਨੂੰ ਕੋਈ ਵੀ ਨੁਕਸਾਨ ਨਹੀਂ ਹੋਇਆ। ਉਹਨਾਂ ਨੂੰ ਛੋਟੇ ਛੋਟੇ ਟੁਕੜੇ ਲੈਂਦੇ ਵੇਖਿਆ ਅਤੇ ਆਪਣੇ ਨੋਹ ਹੇਠ ਦੀ ਅੰਦਰ ਲੰਘਾ ਦਿੱਤਾ ਅਤੇ ਆਪਣੇ ਨੱਕ ਵਿੱਚੋਂ ਦੀ ਕੁੰਡੀਆਂ ਲੰਘਾ ਕੇ ਆਰ ਪਾਰ ਕਰ ਦਿੱਤੀਆਂ, ਪਰ ਜਰਾ ਵੀ ਮਹਿਸੂਸ ਨਹੀਂ ਕੀਤਾ ਜਾਂ ਇੱਕ ਵੀ ਤਿਪਕਾ ਖੂਨ ਦਾ ਨਹੀਂ ਨਿਕਲਿਆ। ਉਹ ਮਸੀਹਤ ਤੋਂ ਕਿਤੇ ਵੱਧ ਕੇ ਮਨੋਵਿਗਿਆਨ ਪੈਦਾ ਕਰ ਸਕਦੇ ਹਨ। ਅਤੇ ਭਾਈ ਰੀਡ ਹੈਡ ਨੇ ਮੈਨੂੰ ਕਿਹਾ, ਆਖਿਆ, ਮੈਂ ਜਾਣਦਾ ਸੀ ਕਿ ਮੈਂ ਕਿਸੇ ਕੱਲ ਦੇ ਮੁੰਡੇ ਨਾਲ ਗੱਲ ਨਹੀਂ ਕਰ ਰਿਹਾ ਸੀ। ਅਤੇ ਉਸਨੇ ਕਿਹਾ, ਅਸੀਂ ਮੁਸਲਮਾਨ ਇੰਤਜ਼ਾਰ ਕਰ ਰਹੇ ਹਾਂ ਜਿਵੇਂ ਕਿ ਉਹਨਾਂ ਨੇ ਸਾਡੇ ਬਹਾਦਰ ਭਾਈ ਬਿਲੀ ਗ੍ਰਾਮ ਨਾਲ ਕੀਤਾ। ਤੁਸੀਂ ਇਸ ਨੂੰ ਅਖਬਾਰ ਵਿੱਚ ਪੜ੍ਹਦੇ ਹੋ। ਯਾਰ ਮੁਸਲਿਮ ਸ਼੍ਰੀਮਾਨ ਗ੍ਰਾਹਮ ਕੋਲ ਆਏ ਅਤੇ ਕਿਹਾ, ਤੁਸੀਂ 30 ਬਿਮਾਰ ਆਦਮੀ ਲਓ ਅਤੇ 30 ਬਿਮਾਰ ਆਦਮੀ ਮੈਂ ਲਵਾਂਗਾ। ਤੁਸੀਂ ਆਪਣੇ 30 ਬੰਦਿਆਂ ਨੂੰ ਚੰਗਾ ਕਰੋ ਅਤੇ ਮੈਂ ਆਪਣੇ 30 ਆਦਮੀਆਂ ਨੂੰ ਮੁਹੰਮਦ ਦੁਆਰਾ ਚੰਗੇ ਕਰਾਂਗਾ। ਵੇਖਿਆ, ਸ਼੍ਰੀਮਾਨ ਗ੍ਰਾਮ ਦ੍ਰਿਸ਼ ਤੋਂ ਚਲੇ ਗਏ, ਉਹਨਾਂ ਨੂੰ ਉੱਤਰ ਨਹੀਂ ਦੇਣਗੇ। ਮੈਂ ਵਿਸ਼ਵਾਸ ਨਹੀਂ ਕਰਦਾ ਕਿ ਮੈਂ ਇਸ ਤਰ੍ਹਾਂ ਕੀਤਾ ਹੁੰਦਾ। ਮੈਂ ਇਬਰਾਨੀ ਬੱਚਿਆਂ ਵਾਂਗ ਹੁੰਦਾ। ਸਾਡਾ ਖੁਦਾ ਸਾਨੂੰ ਇਸ ਵਿੱਚੋਂ ਕੱਢਣ ਦੀ ਯੋਗਤਾ ਰੱਖਦਾ ਹੈ। ਕਿਉਂ ਉਸਨੇ ਨਹੀਂ ਭੇਜਿਆ ਕਿ ਔਰਤ ਰੋਬਰਟ ਜਾਂ ਕਿਸੇ ਹੋਰ ਨੂੰ ਸੱਦ ਲਿਆਵੇ? ਜੇ ਉਹ ਇਸ ਦਾ ਵਿਸ਼ਵਾਸ ਨਹੀਂ ਕਰਦਾ ਤਾਂ ਕਿਸੇ ਨੂੰ ਬੁਲਵਾ ਲੈਂਦਾ ਜਿਹੜਾ ਇਸ ਦਾ ਵਿਸ਼ਵਾਸ ਕਰਦਾ ਹੈ। ਪਰ ਤੁਸੀਂ ਵੇਖੋ ਫਿਰਕਾ ਪ੍ਰਸਤੀਆਂ ਦੁਆਰਾ ਉਸ ਨੂੰ ਉਸੇ ਵਕਤ ਬਾਹਰ ਕੱਢ ਦਿੰਦੇ, ਉਸਦੇ ਕੋਲ ਕਰਨ ਲਈ ਕੰਮ ਹੈ। ਜੋ ਵੀ ਹੋਵੇ, ਫਿਰ ਉਸਨੇ ਕਿਹਾ, ਯਾਦ ਅਸੀਂ ਤੁਹਾਨੂੰ ਭਾਰਤ ਵਿਚ ਉਹ ਕਰਦੇ ਵੇਖਦੇ ਹਾਂ ਜੋ ਯਸੂ ਨੇ ਕਿਹਾ ਹੈ ਕਿ ਤੁਸੀਂ ਕਰੋਗੇ, ਤਾਂ ਅਸੀਂ ਤੁਹਾਡੇ ਉੱਤੇ ਵਿਸ਼ਵਾਸ ਕਰਾਂਗੇ। ਉਸਨੇ ਕਿਹਾ ਉਹ ਮੁਰਦਿਆਂ ਵਿਚੋਂ ਜੀ ਉੱਠਿਆ ਹੈ, ਅਤੇ ਲੋਕ ਇਸ ਨੂੰ ਜਾਣਨਗੇ ਕਿਉਂਕਿ ਤੁਸੀਂ ਉਹੀ ਕੰਮ ਕਰੋਗੇ ਜਿਹੜੇ ਉਸਨੇ ਕੀਤੇ ਸਨ। ਚੰਗਾ, ਉਸਨੇ ਕਿਹਾ, ਅਸੀਂ ਉਸ ਤੋਂ ਵੀ ਵੱਡੇ ਕੰਮ ਕਰਾਂਗੇ। ਉਸਨੇ ਕਿਹਾ, ਮੈਂ ਵੱਡੇ ਕੰਮਾਂ ਲਈ ਨਹੀਂ ਕਹਿੰਦਾ ਹਾਂ, ਮੈਂ ਤਾਂ ਬਸ ਉਹੀ ਕੰਮ ਵੇਖਣਾ ਚਾਹੁੰਦਾ ਹਾਂ ਜਿਹੜੇ ਉਸਨੇ ਪਹਿਲਾਂ ਕੀਤੇ ਸਨ। ਕਿਉਂ ਤੁਸੀਂ ਗੱਲ ਕਰਦੇ ਹੋ, ਤੁਸੀਂ ਜਾਣਦੇ ਹੋ, ਜਾਂ ਤੁਸੀਂ ਉਹਨਾਂ ਨਾਲ ਅਤੇ ਉਹਨਾਂ ਦੇ ਧਰਮ ਗਿਆਨ ਬਾਰੇ ਗੱਲ ਕਰਦੇ ਹੋ, ਤਾਂ ਤੁਸੀਂ ਨੁੱਕਰ ਵਿਚ ਖੜੇ ਕਿਸੇ ਛੋਟੇ ਲੜਕੇ ਨਾਲ ਗੱਲ ਨਹੀਂ ਕਰ ਰਹੇ ਹੋ। ਇਸ ਲਈ ਉਸਨੇ ਕਿਹਾ, ਅਸੀਂ ਉਹ ਕੰਮ ਵੇਖਣਾ ਚਾਹੁੰਦੇ ਹਾਂ ਜਿਹੜੇ ਉਸਨੇ ਕੀਤੇ ਸਨ। ਉਹ ਉਸਨੇ ਕਿਹਾ, ਸ਼ਾਇਦ ਤੁਸੀਂ ਮਰਕੁਸ 16 ਦਾ ਹਵਾਲਾ ਦੇ ਰਹੇ ਹੋ। ਉਸਨੇ ਕਿਹਾ, ਜੀ ਹਾਂ ਸ਼੍ਰੀਮਾਨ, ਉਸਦੀ ਕਲੀਸਿਆ ਲਈ ਆਖਰੀ ਆਗਿਆ ਇਹ ਉਹਨਾਂ ਵਿਚੋਂ ਇੱਕ ਹੈ। ਉਸਨੇ ਕਿਹਾ, ਚੰਗਾ ਹੁਣ ਤੁਸੀਂ ਵੇਖੋ, ਆਖਿਆ ਬਹੁਤ ਸਾਰੇ ਲੋਕ ਬੜੀ ਕੱਟੜਤਾ ਨਾਲ ਇਸ ਪਾਠ ਦਾ ਵਿਸ਼ਵਾਸ ਕਰਦੇ ਹਨ। ਉਸਨੇ ਕਿਹਾ, ਪਰ ਅਸੀਂ ਸਕੂਲ ਵਿਚ ਵਧੀਆ ਵਿਦਵਾਨਾਂ ਕੋਲੋਂ ਸਿੱਖਿਆ ਹੈ ਕਿ ਮਰਕੁਸ 16:9 ਐ ਤੋਂ ਲੈ ਕੇ ਅੱਗੇ ਤੱਕ ਅਸਲ ਵਿਚ ਪ੍ਰੇਰਣਾ ਨਾਲ ਨਹੀਂ ਹੈ। ਉਸਨੇ ਕਿਹਾ, ਕਿਉਂ ਸ਼੍ਰੀਮਾਨ ਰੀਡਹੈਡ? ਉਸਨੇ ਕਿਹਾ, ਫਿਰ ਕਿਹੜਾ ਹਿੱਸਾ ਪ੍ਰੇਰਣਾ ਨਾਲ ਹੈ? ਉਸਨੇ ਕਿਹਾ, ਹੋ ਸਕਦਾ ਹੈ ਇਸ ਦਾ ਬਾਕੀ ਵੀ ਪ੍ਰੇਰਣਾ ਨਾਲ ਨਾ ਹੋਵੇ। ਸਾਰਾ ਕੁਰਾਨ ਪ੍ਰੇਰਣਾ ਨਾਲ ਹੈ। ਤੁਸੀਂ ਕਿਸ ਤਰ੍ਹਾਂ ਦੀ ਕਿਤਾਬ ਪਾ ਰਹੇ ਹੋ ਜਿਸ ਨੂੰ ਬਾਈਬਲ ਆਖਦੇ ਹੋ? ਉਸਨੇ ਕਿਹਾ, ਮੈਂ ਦਿਲ ਵਿਚ ਧਾਰ ਰਿਹਾ ਸੀ ਕਿ ਮੈਂ ਤੁਹਾਡੇ ਨਾਲ ਗੱਲ ਕਰਨ ਲਈ ਆ ਰਿਹਾ ਹਾਂ। ਜੀ ਹਾਂ, ਮੈਂ ਤੁਹਾਡੇ ਨਾਲ ਗੱਲ ਕਰਨ ਲਈ ਜਾ ਰਿਹਾ ਸੀ। ਤੁਸੀਂ ਇੱਥੇ ਹੋ। ਜੇ ਇਹ ਪ੍ਰੇਰਣਾ ਨਾਲ ਨਹੀਂ ਹੈ ਤਾਂ ਜੋ ਇਸ ਦਾ ਬਾਕੀ ਹੈ ਉਸ ਦੇ ਬਾਰੇ ਵਿਚ ਕੀ ਹੈ? ਇਹ ਮੈਨੂੰ ਸ਼ਿਕਾਗੋ ਦੀ ਇੱਕ ਔਰਤ ਬਾਰੇ ਯਾਦ ਕਰਾਉਂਦਾ ਹੈ। ਉਸਦਾ ਲੜਕਾ ਕਿਸੇ ਸੈਮਨਰੀ ਜਾਂ ਬਾਈਬਲ ਸਕੂਲ ਵਿਚ ਸੇਵਕ ਬਣਨ ਦੀ ਸਿੱਖਿਆ ਲੈਣ ਗਿਆ ਸੀ, ਅਤੇ ਜਦ ਉਹ ਉੱਥੇ ਸੀ ਤਾਂ ਬੁੱਢੀ ਮਾਂ ਬਹੁਤ ਗੰਭੀਰ ਬਿਮਾਰ ਹੋ ਗਈ, ਅਤੇ ਉਹਨਾਂ ਨੇ ਲੜਕੇ ਨੂੰ ਸੁਨੇਹਾ ਭੇਜਿਆ ਤਾਂ ਕਿ ਇਸ ਤਰ੍ਹਾਂ ਦੇ ਤੇਜ਼ ਬੁਖਾਰ ਵਿਚ ਆਪਣੀ ਮਾਂ ਦੇ ਕੋਲ ਖੜਾ ਹੋ ਸਕੇ। ਉਸ ਨੂੰ ਨਮੂਨੀਆ ਹੋ ਗਿਆ ਸੀ, ਅਤੇ ਇਹ ਦੱਸਿਆ ਗਿਆ ਕਿ ਹੋ ਸਕਦਾ ਹੈ ਇਹ ਸੰਕਟ ਕਾਲ ਹੋਵੇ। ਇਸ ਲਈ ਲੜਕੇ ਨੇ ਆਪਣੇ ਕੱਪੜੇ ਪੈਕ ਕੀਤੇ ਅਤੇ ਤਿਆਰ ਹੋ ਗਿਆ। ਆਖਰ ਅਗਲੇ ਦਿਨ ਸਾਰੀ ਰਾਤ ਉਸਨੂੰ ਕੋਈ ਵੀ ਸੰਦੇਸ਼ ਨਾ ਮਿਲਿਆ, ਅਤੇ ਅਗਲੇ ਦਿਨ ਦੱਸਿਆ ਗਿਆ ਸਭ ਕੁਝ ਠੀਕ ਹੈ। ਸੋ ਲਗਭਗ ਇੱਕ ਸਾਲ ਬਾਅਦ ਉਹ ਪੂਰਬ ਵਿਚ ਸਿੱਖਿਆ ਦੇਣ ਵਾਲੇ ਇੱਕ ਬਹੁਤ ਹੀ ਵੱਡੇ ਸਕੂਲ ਵਿਚੋਂ ਵਾਪਸ ਮੁੜਿਆ, ਅਤੇ ਉਹ ਘਰ ਆਇਆ ਅਤੇ ਆਪਣੀ ਪਿਆਰੀ ਮਾਂ ਨੂੰ ਦੁਆ ਸਲਾਮ ਕੀਤਾ, ਅਤੇ ਕੁਝ ਚਿਰ ਗੱਲਾਂ ਕਰਨ ਤੋਂ ਬਾਅਦ ਉਸਨੇ ਕਿਹਾ, ਆਖਿਆ, ਮਾਂ, ਮੈਨੂੰ ਕਦੇ ਮੌਕਾ ਹੀ ਨਹੀਂ ਮਿਲਿਆ ਕਿ ਮੈਂ ਤੇਤੋਂ ਪੁੱਛਾਂ ਕਿ ਕੀ ਹੋਇਆ ਸੀ। ਇੱਕ ਰਾਤ ਉਹਨਾਂ ਮੈਨੂੰ ਕਿਹਾ ਕਿ ਤੇਰੀ ਸਹਾਇਤਾ ਲਈ ਆਵਾਂ, ਅਤੇ ਅਗਲੀ ਸਵੇਰ ਕਿਹਾ ਗਿਆ ਕਿ ਤੂੰ ਠੀਕ ਹੈ। ਕਿਹਾ, ਡਾਕਟਰ ਨੇ ਤੈਨੂੰ ਕਿਹੜੀ ਦਵਾਈ ਦਿੱਤੀ ਸੀ? ਉਸਨੇ ਕਿਹਾ, ਪਿਆਰੇ, ਡਾਕਟਰ ਨੇ ਕੋਈ ਵੀ ਦਵਾਈ ਨਹੀਂ ਦਿੱਤੀ ਸੀ। ਉਸਨੇ ਕਿਹਾ, ਚੰਗਾ, ਤੂੰ ਇਹ ਕਿਸ ਤਰ੍ਹਾਂ ਕੀਤਾ? ਕਿਹਾ, ਤੈਨੂੰ ਪਤਾ ਹੈ ਇੱਥੇ ਹੇਠਾਂ ਜਿਹੜੀ ਉਹ ਛੋਟੀ ਜਿਹੀ ਮਿਸ਼ਨ ਹੈ, ਬਿਲਕੁਲ ਉੱਥੇ ਚੁਰਸੇ ਦੇ ਲਾਗੇ? ਹਾਂ। ਕਿਹਾ, ਉੱਥੇ ਇੱਕ ਔਰਤ ਸੀ, ਇੱਕ ਰਾਤ ਉੱਥੇ ਹੇਠਾਂ ਇੱਕ ਛੋਟੀ ਮਿਸ਼ਨ ਵਿਚ ਉਹ ਛੋਟੇ ਦਿਨ ਥੋੜੇ ਜਿਹੇ ਲੋਕਾਂ ਦੀ ਇੱਕ ਪ੍ਰਾਰਥਨਾ ਸਭਾ ਸੀ, ਅਤੇ ਕਿਹਾ ਉਹਨਾਂ ਵਿਚੋਂ ਇੱਕ ਨੂੰ ਪ੍ਰੇਰਣਾ ਹੋਈ ਕਿ ਇੱਥੇ ਮੇਰੇ ਕੋਲ ਉੱਪਰ ਆ ਕੇ ਮੈਨੂੰ ਵੇਖਣ, ਅਤੇ ਦੋ ਔਰਤਾਂ ਆਈਆਂ ਅਤੇ ਮੈਨੂੰ ਕਿਹਾ ਕਿ ਜੇ ਆਪਣੇ ਪਾਸਟਰ ਨੂੰ ਇੱਥੇ ਉੱਪਰ ਲਿਆ ਸਕਣ ਅਤੇ ਮੇਰੇ ਲਈ ਦੁਆ ਕਰਨ ਅਤੇ ਮੈਨੂੰ ਤੇਲ ਨਾਲ ਮਸਾ ਕਰਨ ਅਤੇ ਕਿਹਾ ਆਪਣੇ ਹੱਥ ਮੇਰੇ ਉੱਤੇ ਰੱਖਣ, ਇਸ ਤਰ੍ਹਾਂ ਮੈਂ ਚੰਗੀ ਹੋ ਜਾਵਾਂਗੀ। ਅਤੇ ਕਿਹਾ, ਤੈਨੂੰ ਪਤਾ ਹੈ? ਮੈਂ ਉਹਨਾਂ ਨੂੰ ਕਿਹਾ, ਜ਼ਰੂਰ। ਅਤੇ ਉਹ ਪਾਸਟਰ ਨੂੰ ਉੱਪਰ ਲੈ ਕੇ ਆਏ ਅਤੇ ਉਸਨੇ ਆਪਣੇ ਹੱਥ ਮੇਰੇ ਉੱਤੇ ਰੱਖੇ ਅਤੇ ਦੁਆ ਕੀਤੀ ਅਤੇ ਕਿਹਾ, ਪਿਆਰੇ, ਉਸਨੇ ਇਸ ਨੂੰ ਬਾਈਬਲ ਵਿਚੋਂ ਮਰਕੁਸ ਦੀ ਕਿਤਾਬ 16 ਬਾਬ ਵਿਚੋਂ ਪੜਿਆ। ਕਿਹਾ, ਨੇਚਾਕਣ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ। ਅਤੇ ਉਸਨੇ ਕਿਹਾ, ਤੈਨੂੰ ਪਤਾ ਹੈ ਕਿ ਅਗਲੀ ਸਵੇਰ ਡਾਕਟਰ ਬਹੁਤ ਹੀ ਦੁਬਦਾ ਵਿਚ ਪੈ ਗਿਆ, ਉਸਨੂੰ ਪਤਾ ਨਹੀਂ ਲੱਗ ਰਿਹਾ ਸੀ ਕੀ ਕਰੇ, ਮੈਨੂੰ ਜਰਾ ਵੀ ਬੁਖਾਰ ਨਹੀਂ ਸੀ। ਓ, ਉਸਨੇ ਕਿਹਾ, ਮਾਂ, ਤੂੰ ਇਸ ਤਰ੍ਹਾਂ ਦੇ ਝੁੰਡ ਨਾਲ ਕੋਈ ਸੰਬੰਧ ਨਾ ਰੱਖਣਾ, ਕੀ ਤੂੰ ਰੱਖਿਆ ਹੈ? ਵੇਖਿਆ, ਉਸਨੇ ਕਿਹਾ, ਅਸੀਂ ਸਕੂਲ ਵਿਚ ਸਿੱਖਿਆ ਹੈ ਕਿ ਮਰਕੁਸ 16:9 ਐ ਤੋਂ ਲੈ ਕੇ ਅੱਗੇ ਤੱਕ ਪ੍ਰੇਰਣਾ ਨਾਲ ਨਹੀਂ ਹੈ। ਉਸਨੇ ਕਿਹਾ, ਖੁਦਾ ਦੀ ਵਡਿਆਈ ਹੋਵੇ। ਕਿਉਂ? ਉਸਨੇ ਕਿਹਾ, ਮਾਂ, ਤੂੰ ਵੀ ਉਹਨਾਂ ਲੋਕਾਂ ਵਾਂਗੂ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਉਸਨੇ ਕਿਹਾ, ਮੈਂ ਬਸ ਕੁਝ ਸੋਚ ਰਹੀ ਸੀ। ਕਿਹਾ, ਮੈਂ ਸਾਰੀ ਬਾਈਬਲ ਨੂੰ ਇੱਕ ਸਿਰੇ ਤੋਂ ਲੈ ਕੇ ਪੜ੍ਹ ਰਹੀ ਹਾਂ, ਅਤੇ ਹੋਰ ਜਗ੍ਹਾ ਤੇ ਵੀ ਵਾਅਦੇ ਹਨ ਜੋ ਬਿਲਕੁਲ ਇਸੇ ਤਰ੍ਹਾਂ ਦੇ ਹਨ। ਅਤੇ ਕਿਹਾ, ਮੈਂ ਸੋਚ ਰਹੀ ਸੀ, ਜੇ ਖੁਦਾ ਮੈਨੂੰ ਜੋ ਪ੍ਰੇਰਣਾ ਨਾਲ ਨਹੀਂ ਹੈ ਉਸ ਨਾਲ ਚੰਗਾ ਕਰ ਸਕਦਾ ਹੈ, ਤਾਂ ਉਹ ਉਸ ਨਾਲ ਕੀ ਕਰੇਗਾ ਜੋ ਅਸਲ ਵਿਚ ਪ੍ਰੇਰਣਾ ਨਾਲ ਹੈ? ਇਹ ਸੱਚ ਹੈ, ਮੇਰੇ ਲਈ ਇਹ ਸਾਰਾ ਹੀ ਪ੍ਰੇਰਣਾ ਨਾਲ ਹੈ। ਇਸ ਉੱਤੇ ਵਿਸ਼ਵਾਸ ਕਰਨ ਅਤੇ ਇਸ ਨੂੰ ਪ੍ਰਮਾਣਿਤ ਕਰਨ ਲਈ ਖੁਦਾ ਨੇ ਮੈਨੂੰ ਵਿਸ਼ਵਾਸ ਦਿੱਤਾ ਹੈ। ਹੁਣ ਕੁਝ ਸਮੇਂ ਲਈ ਅਸੀਂ ਇਸ ਨੂੰ ਅਦਾਲਤ ਦੇ ਮੁਕੱਦਮੇ ਵਿਚ ਬਦਲਣ ਲਈ ਜਾ ਰਹੇ ਹਾਂ। ਹੁਣ ਯਾਦ ਰੱਖੋ ਅਸੀਂ ਕਚਹਿਰੀ ਦੇ ਕਮਰੇ ਵਿਚ ਯੇਸੂ ਖੁਦਾ ਨੂੰ ਇੱਥੇ ਦ੍ਰਿਸ਼ ਤੇ ਲਿਆਉਣ ਜਾ ਰਹੇ ਹਾਂ ਅਤੇ ਉਸ ਨੂੰ ਸਹੀ ਮੁਕਦਮਾ ਦਿਆਂਗੇ। ਉਹ ਅੱਜ ਵੀ ਵਚਨ ਹੈ ਇੱਥੋਂ ਤੱਕ ਕਿ ਅੱਜ ਦੇ ਦਿਨ ਵੀ ਕਿ ਤੁਸੀਂ ਇਹ ਵਿਸ਼ਵਾਸ ਕਰਦੇ ਹੋ ਉਸੇ ਤਰ੍ਹਾਂ ਹੀ ਵਚਨ ਹੈ ਜਿਸ ਤਰ੍ਹਾਂ ਕਿ ਉਸ ਸਮੇਂ ਸੀ। ਹੁਣ ਇਹ ਮੁਕਦਮਾ ਇਸ ਦਾ ਕਾਰਨ ਹੈ ਖੁਦਾ ਦੇ ਵਚਨ ਦੇ ਵਾਅਦੇ ਸੰਸਾਰ ਦੇ ਵਿਰੁੱਧ ਹਨ। ਹੁਣ ਤੁਸੀਂ ਅਸਲ ਵਿਚ ਚੰਗੀ ਤਰ੍ਹਾਂ ਬੈਠ ਜਾਓ ਨਹੀਂ ਤਾਂ ਤੁਸੀਂ ਇਸ ਨੂੰ ਕਦੇ ਵੀ ਸਮਝ ਨਹੀਂ ਸਕੋਗੇ।
The cause for this indictment
is ਦੋਸ਼ ਆਰੋਪਣ ਦਾ ਕਾਰਨ ਹੈ ਵਾਅਦੇ ਨੂੰ ਤੋੜਨਾ। ਖੁਦਾ ਆਪਣੇ ਵਚਨ ਨੂੰ ਪੂਰਾ ਨਹੀਂ ਕਰ ਰਿਹਾ ਹੈ, ਇਹ ਵਾਅਦੇ ਨੂੰ ਤੋੜਨਾ ਹੈ। ਤੁਸੀਂ ਜਾਣਦੇ ਹੋ ਇਹ ਕੀ ਹੈ। ਹੁਣ ਅਸੀਂ ਹਮੇਸ਼ਾ ਵੇਖਦੇ ਹਾਂ ਮੁਕਦਮਾ ਚਲਾਉਣ ਵਾਲਾ ਵਕੀਲ ਰਾਜ ਦਾ ਪ੍ਰਤੀਕ ਹੁੰਦਾ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਠੀਕ ਹੈ ਮੁਕਦਮਾ ਲੜਨ ਵਾਲਾ ਵਕੀਲ, ਜੇ ਇੱਥੇ ਕੋਈ ਵਕੀਲ ਬੈਠਾ ਹੈ ਤਾਂ ਮੈਂ ਵਿਸ਼ਵਾਸ ਕਰਦਾ ਹਾਂ ਕਿ ਮੈਂ ਠੀਕ ਕਿਹਾ ਹੈ। ਮੁਕਦਮਾ ਕਰਨ ਵਾਲਾ ਵਕੀਲ ਰਾਜ ਦਾ ਚਿਤਰਨ ਕਰਨ ਵਾਲਾ ਹੁੰਦਾ ਹੈ, ਇਸ ਲਈ ਇਸ ਮੁਕਦਮੇ ਵਿਚ ਰਾਜ ਦਾ ਪ੍ਰਤੀਨਿਧ ਕਰਨ ਵਾਲਾ ਸ਼ੈਤਾਨ ਹੈ ਜੋ ਖੁਦਾ ਦੇ ਵਚਨ ਤੇ ਮੁਕਦਮਾ ਕਰ ਰਿਹਾ ਹੈ। ਇਸ ਵਚਨ ਦਾ ਬਚਾਓ ਕਰਨ ਵਾਲਾ ਖੁਦ ਖੁਦਾ ਹੈ ਕਿਉਂਕਿ ਉਹ ਵਚਨ ਹੈ। ਇਸ ਮੁਕਦਮੇ ਵਿਚ ਬਚਾਓ ਪੱਖ ਵਾਲਾ ਗਵਾਹ ਪਵਿੱਤਰ ਆਤਮਾ ਹੈ। ਅਤੇ ਹੁਣ ਅੱਜ ਦੁਪਹਿਰ ਮੁਕਦਮਾ ਕਰਨ ਵਾਲੇ ਵਕੀਲ ਕੋਲ ਕੁਝ ਗਵਾਹ ਹਨ ਅਤੇ ਗਵਾਹ ਇਨ੍ਹਾਂ ਵਿਚੋਂ ਇੱਕ ਸ਼੍ਰੀਮਾਨ ਬੇਪ੍ਰਤੀਤਾ ਹੈ ਅਤੇ ਅਗਲਾ ਸ਼੍ਰੀਮਾਨ ਛੱਕੀ ਹੈ ਅਤੇ ਇਸ ਤੋਂ ਅਗਲਾ ਬੇਸਬਰਾ ਹੈ। ਇਹ ਮੰਚ ਤੇ ਲਿਆਂਦੇ ਜਾਣਗੇ ਅਤੇ ਸਹੁੰ ਖਾਣਗੇ ਅਤੇ ਪਰਖੇ ਜਾਣਗੇ। ਹੁਣ ਤੁਸੀਂ ਕਚਹਿਰੀ ਦਾ ਲੱਗਣਾ ਵੇਖਦੇ ਹੋ। ਸੰਸਾਰ ਦੁਆਰਾ ਖੁਦਾ ਤੇ ਦੋਸ਼ ਲਗਾਇਆ ਗਿਆ ਹੈ ਕਿਉਂਕਿ ਉਹ ਆਪਣੇ ਵਚਨ ਨੂੰ ਪੂਰਾ ਨਹੀਂ ਕਰਦਾ ਹੈ ਅਤੇ ਮੁਕਦਮਾ ਕਰਨ ਵਾਲਾ ਵਕੀਲ ਰਾਜ ਦਾ ਪ੍ਰਤੀਨਿਧੀ ਹੈ ਜਿਹੜਾ ਕਿ ਸੰਸਾਰ ਨੂੰ ਦਰਸਾਉਂਦਾ ਹੈ। ਮੁਕਦਮਾ ਕਰਨ ਵਾਲਾ ਵਕੀਲ ਸ਼ੈਤਾਨ ਹੈ ਜੋ ਇਨਕਾਰ ਕਰਦਾ ਹੈ ਕਿ ਵਚਨ ਸੱਚਾ ਹੈ ਅਤੇ ਮੁਕਦਮਾ ਕਰਨ ਵਾਲਾ ਵਕੀਲ ਆਪਣੀਆਂ ਗਵਾਹੀਆਂ ਲਈ ਤਿੰਨ ਗਵਾਹਾਂ ਨੂੰ ਖੁਦਾ ਦੇ ਵਚਨ ਦੇ ਵਿਰੁੱਧ ਲੈ ਕੇ ਆਉਂਦਾ ਹੈ ਅਤੇ ਇਸ ਨੂੰ ਸਾਬਤ ਕਰਨ ਲਈ ਅੱਜ ਦੁਪਹਿਰ ਉਹ ਤੁਹਾਨੂੰ ਇਹ ਸਾਬਤ ਕਰਨ ਜਾ ਰਿਹਾ ਹੈ ਕਿ ਖੁਦਾ ਆਪਣੇ ਵਚਨ ਉੱਤੇ ਖੜਾ ਨਹੀਂ ਰਹਿੰਦਾ ਹੈ ਅਤੇ ਇਹ ਨਹੀਂ ਹੈ, ਇਹ ਇਸ ਦੇ ਨਾਲ ਮਿਲਿਆ ਹੋਇਆ ਨਹੀਂ ਹੈ, ਇਹ ਸੱਚਾ ਨਹੀਂ ਹੈ, ਇਸ ਵਿਚ ਕੁਝ ਵੀ ਸੱਚਾਈ ਨਹੀਂ ਹੈ। ਅਤੇ ਬਚਾਅ ਪੱਖ ਵਿਚ ਖੁਦਾ ਹੈ ਜੋ ਕਿ ਵਚਨ ਹੈ ਜੋ ਅੱਜ ਲਈ ਅਤੇ ਉਸੇ ਤਰ੍ਹਾਂ ਉਸ ਦਿਨ ਲਈ ਅਤੇ ਕਿਸੇ ਵੀ ਦਿਨ ਲਈ ਵਚਨ ਦਾ ਲਿਖਣ ਵਾਲਾ ਹੈ ਅਤੇ ਮੁਕਦਮਾ ਕਰਨ ਵਾਲੇ ਵਕੀਲ ਕੋਲ ਆਪਣੇ ਗਵਾਹ ਹਨ। ਹੁਣ ਤੁਸੀਂ ਆਖਦੇ ਹੋ ਜੱਜ ਮੰਡਲੀ ਕਿੱਥੇ ਹੈ, ਮੈਂ ਉਹਨਾਂ ਨਾਲ ਹੀ ਗੱਲ ਕਰ ਰਿਹਾ ਹਾਂ। ਤੁਸੀਂ ਨਿਆਂ ਕਰਨ ਵਾਲੇ ਅਤੇ ਤੁਸੀਂ ਹੀ ਜੱਜ ਹੋ। ਹੁਣ ਇਸ ਗੱਲ ਨੂੰ ਦਿਮਾਗ ਵਿਚ ਰੱਖਣਾ ਕਿ ਤੁਸੀਂ ਹੀ ਇਸ ਮੁਕਦਮੇ ਵਿਚ ਨਿਆਂ ਕਰਨ ਵਾਲੇ ਅਤੇ ਨਿਆਂ ਅਧਿਕਾਰੀ ਹੋ, ਮੈਂ ਬਸ ਬੋਲਣ ਵਾਲਾ ਹਾਂ। ਹੁਣ ਸਾਡੀ ਕਚਹਿਰੀ ਲੱਗ ਗਈ ਹੈ। ਹੁਣ ਮੁਕਦਮਾ ਚਲਾਉਣ ਵਾਲੇ ਦੁਆਰਾ ਹੁਕਮ ਜਾਰੀ ਕੀਤਾ ਜਾਂਦਾ ਹੈ ਇਸ ਦੁਪਹਿਰ ਬਾਅਦ ਅਦਾਲਤ ਦੇ ਕਮਰੇ ਵਿਚ ਇਸ ਮੁਕਦਮੇ ਦਾ ਫੈਸਲਾ ਕਰਨ ਲਈ ਇੱਕ ਹੁਕਮ ਜਾਰੀ ਕੀਤਾ ਜਾਂਦਾ ਹੈ। ਹੁਣ ਤੁਹਾਨੂੰ ਬਹੁਤ ਸਾਰੇ ਲੋਕਾਂ ਨੇ ਦੱਸਿਆ ਹੈ ਕਿ ਖੁਦਾ ਦਾ ਵਚਨ ਭਰੋਸੇਯੋਗ ਨਹੀਂ ਹੈ, ਤੁਸੀਂ ਇਸ ਤੇ ਨਿਰਭਰ ਨਹੀਂ ਰਹਿ ਸਕਦੇ ਹੋ ਅਤੇ ਇਸੇ ਤਰ੍ਹਾਂ ਹੋਰ ਗੱਲਾਂ, ਤੁਸੀਂ ਇਹ ਸੁਣ ਲਿਆ ਹੈ। ਹੁਣ ਆਓ ਇਸ ਨੂੰ ਅਸਲੀ ਜਾਂਚ ਵਿਚ ਲਿਆਈਏ। ਕਿੰਨੇ ਜਣੇ ਚਾਹੁੰਦੇ ਹਨ ਆਪਣੇ ਹੱਥ ਚੁੱਕੋ ਅਤੇ ਕਹੋ ਮੈਂ ਸੁਣਨਾ ਚਾਹੁੰਦਾ ਹਾਂ ਯਿਸੂ ਮਸੀਹ ਜੋ ਕਿ ਵਚਨ ਹੈ ਇੱਕ ਯੋਗ ਮੁਕਦਮਾ ਲਵੇ ਅਤੇ ਅੱਜ ਦੁਪਹਿਰ ਆਪਣੀ ਅਦਾਲਤ ਵਿਚ ਅਸੀਂ ਉਸ ਤੇ ਯੋਗ ਮੁਕਦਮਾ ਚਲਾਉਣ ਜਾ ਰਹੇ ਹਾਂ। ਦੁਸ਼ਮਣ ਆਪਣੇ ਸ਼ਬਦਾਂ ਨੂੰ ਲਵੇ ਅਤੇ ਦੁਸ਼ਮਣ ਨੇ ਜੋ ਕੁਝ ਕਹਿਣਾ ਹੈ ਉਹ ਕਹੇ ਅਤੇ ਵੇਖੀਏ ਕਿ ਇਹ ਸਹੀ ਹੈ। ਆਓ ਇਸ ਦੀ ਡੂੰਘੀ ਖੋਜ ਕਰੀਏ ਅਤੇ ਯਿਸੂ ਮਸੀਹ ਜੋ ਵਚਨ ਹੈ ਉਸ ਤੇ ਅੱਜ ਦੁਪਹਿਰ ਇੱਕ ਯੋਗ ਮੁਕਦਮਾ ਚਲਾਈਏ। ਹੁਣ ਅਦਾਲਤ ਹੁਕਮ ਕਰਦੀ ਹੈ ਕਿ ਵਿਰੋਧੀ ਧਿਰ ਜਿਸ ਗਵਾਹ ਨੂੰ ਪੇਸ਼ ਕਰਨਾ ਚਾਹੁੰਦੀ ਹੈ ਉਸ ਨੂੰ ਲਿਆ ਕੇ ਖੜਾ ਕਰੇ। ਸ਼੍ਰੀਮਾਨ ਬੇਪ੍ਰਤੀਤਾ ਖੜਾ ਹੋਣ ਲਈ ਹੈ, ਉਹ ਗਵਾਹੀ ਦੇਣ ਲਈ ਖੜਾ ਹੁੰਦਾ ਹੈ। ਹੁਣ ਯਾਦ ਰੱਖੋ ਸ਼੍ਰੀਮਾਨ ਬੇਪ੍ਰਤੀਤਾ, ਹੁਣ ਇਹਨਾਂ ਚਰਿੱਤਰਾਂ ਨੂੰ ਖੁੰਝਾ ਨਾ ਦੇਣਾ ਨਹੀਂ ਤਾਂ ਤੁਸੀਂ ਕੁਝ ਗਵਾਹ ਦਿਓਗੇ, ਹੋ ਸਕਦਾ ਹੈ ਤੁਸੀਂ ਆਪਣੀ ਚੰਗਾਈ ਗਵਾਹ ਬੈਠੋ। ਸ਼੍ਰੀਮਾਨ ਬੇਪ੍ਰਤੀਤਾ ਗਵਾਹੀ ਦੇਣ ਲਈ ਕਟਹਿਰੇ ਵਿਚ ਆਉਂਦਾ ਹੈ, ਉਸਦੀ ਸ਼ਿਕਾਇਤ ਹੈ ਕਿ ਪਰਮੇਸ਼ਵਰ ਦੇ ਵਚਨ ਦੇ ਸਾਰੇ ਵਾਅਦੇ ਸੱਚੇ ਨਹੀਂ ਹਨ, ਇਹ ਸੱਚ ਨਹੀਂ ਹੈ। ਉਹ ਦਾਅਵਾ ਕਰਦਾ ਹੈ ਕਿ ਮਰਕੁਸ 16 ਨਾਲ ਉਸਦੀ ਅਖੌਤੀ ਪਵਿੱਤਰ ਆਤਮਾ ਪਾਏ ਹੋਏ ਲੋਕਾਂ ਦੀ ਸੰਗਤ ਵਿਚ ਉਸਦੀ ਸੇਵਾ ਕੀਤੀ ਗਈ ਸੀ ਅਤੇ ਕੁਝ ਸਾਲਾਂ ਤੋਂ ਉਸਨੂੰ ਪੇਟ ਦੀ ਬਿਮਾਰੀ ਸੀ ਅਤੇ ਉਹ ਇੱਕ ਜਗ੍ਹਾ ਤੇ ਗਿਆ ਜਿੱਥੇ ਉਹ ਲੋਕ ਸਨ ਜਿਸ ਨੂੰ ਉਹ ਕਹਿੰਦੇ ਹਨ ਪਵਿੱਤਰ ਆਤਮਾ ਦੀ ਸੰਗਤ, ਅਤੇ ਉਹ ਵਿਸ਼ਵਾਸ ਕਰਦਾ ਸੀ ਕਿ ਮਰਕੁਸ 16 ਸੱਚ ਹੈ। ਪਰਮੇਸ਼ਵਰ ਦੇ ਵਾਅਦੇ ਅਨੁਸਾਰ ਉਸ ਉੱਤੇ ਹੱਥ ਰੱਖੇ ਗਏ ਸਨ, ਉਸਦੇ ਕੋਲ ਸੇਵਾਦਾਰ ਦੇ ਵਿਰੋਧ ਕਹਿਣ ਲਈ ਕੁਝ ਨਹੀਂ ਹੈ, ਉਸਨੇ ਇਹ ਠੀਕ ਵਚਨ ਵਿਚੋਂ ਪੜਿਆ ਸੀ। ਉਹ ਸੇਵਕ ਤੇ ਮੁਕਦਮਾ ਨਹੀਂ ਚਲਾ ਰਿਹਾ ਹੈ, ਉਹ ਪਰਮੇਸ਼ਵਰ ਤੇ ਮੁਕਦਮਾ ਕਰ ਰਿਹਾ ਹੈ। ਕਿਉਂਕਿ ਇਸ ਵਿਚ ਸੇਵਾਦਾਰ ਦਾ ਦੋਸ਼ ਨਹੀਂ ਹੈ। ਸੇਵਕ ਤਾਂ ਸਿਰਫ ਉਹੀ ਪੜ੍ਹਦਾ ਹੈ ਜੋ ਖੁਦਾ ਨੇ ਪੜ੍ਹਨ ਨੂੰ ਕਿਹਾ ਹੈ, ਅਤੇ ਪਰਮੇਸ਼ਵਰ ਨੇ ਮਰਕੁਸ 16 ਵਿਚ ਸੱਚਮੁੱਚ ਆਖਿਆ ਹੈ, ਬੇਸ਼ੱਕ ਕਰਨ ਵਾਲਿਆਂ ਦੇ ਨਾਲ ਇਹ ਚਿੰਨ ਹੋਣਗੇ, ਜੋ ਆਪਣੇ ਹੱਥ ਬਿਮਾਰਾਂ ਤੇ ਰੱਖਣ ਤਾਂ ਉਹ ਚੰਗੇ ਹੋ ਜਾਣਗੇ। ਅਤੇ ਉਹ ਕਹਿੰਦਾ ਹੈ ਕਿ ਉਹ ਇੱਕ ਵਿਸ਼ਵਾਸੀ ਹੈ, ਅਤੇ ਉਹ ਇੱਕ ਅਜਿਹੀ ਸੰਗਤ ਵਿਚ ਗਿਆ ਜਿੱਥੇ ਉਹ ਮਰਕੁਸ 16 ਦੇ ਸੱਚਾ ਹੋਣ ਦਾ ਪ੍ਰਚਾਰ ਕਰ ਰਹੇ ਸਨ, ਅਤੇ ਸੇਵਾਦਾਰ ਦੇ ਪਵਿੱਤਰ ਆਤਮਾ ਦਾ ਬਪਤਿਸਮਾ ਪਾਇਆ ਹੋਇਆ ਵਿਸ਼ਵਾਸੀ ਹੋਣ ਦਾ ਅਤੇ ਇਸ ਕੰਮ ਲਈ ਭੇਜਿਆ ਹੋਇਆ ਹੋਣ ਦਾ ਦਾਅਵਾ ਕੀਤਾ ਗਿਆ ਸੀ। ਉਸਨੇ ਆਪਣੇ ਹੱਥ ਉਸ ਉੱਤੇ ਰੱਖੇ ਸਨ ਅਤੇ ਇਸ ਨੂੰ 2 ਮਹੀਨੇ ਹੋ ਚੁੱਕੇ ਹਨ, ਅਤੇ ਉਸਦਾ ਪੇਟ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਕਿ ਇਹ ਕਦੇ ਹੁੰਦਾ ਸੀ। ਇਸ ਲਈ ਉਹ ਦਾਅਵਾ ਕਰਦਾ ਹੈ ਕਿ ਖੁਦਾ ਧਰਮੀ ਨਹੀਂ ਹੈ ਕਿ ਉਸਨੇ ਉਸ ਤਰ੍ਹਾਂ ਦੀ ਗੱਲ ਵਚਨ ਵਿਚ ਰੱਖੀ ਜੋ ਕਿ ਸੱਚ ਨਹੀਂ ਹੈ। ਹੁਣ ਉਸ ਨੂੰ ਹੇਠਾਂ ਆਉਣ ਦਿਓ, ਉਹ ਗਵਾਹੀ ਦੇ ਚੁੱਕਾ ਹੈ। ਅਗਲਾ ਕਟਹਿਰੇ ਵਿਚ ਖੜਾ ਹੋਣ ਲਈ ਸ਼੍ਰੀਮਾਨ ਛੱਕੀ ਹੈ, ਉਹ ਗਵਾਹੀ ਦੇਣਾ ਚਾਹੁੰਦਾ ਹੈ। ਸ਼੍ਰੀਮਾਨ ਛੱਕੀ ਆਖਦਾ ਹੈ ਕਿ ਉਹ ਲਗਭਗ 15 ਸਾਲ ਤੋਂ ਟੀਬੀ ਦੀ ਬਿਮਾਰੀ ਨਾਲ ਪਰੇਸ਼ਾਨ ਸੀ, ਪਰ ਉਹ ਹਾਲੇ ਵੀ ਮੁਕਤ ਨਹੀਂ ਹੋਇਆ ਸੀ। ਇਹ ਬਿਮਾਰੀ ਉਸ ਨੂੰ ਲੱਗੀ ਹੀ ਰਹੀ ਹੈ ਅਤੇ ਹੁਣ ਵੀ ਹੈ, ਅਤੇ ਉਹ ਥੋੜਾ ਚੰਗਾ ਹੁੰਦਾ ਸੀ ਅਤੇ ਫਿਰ ਬਿਮਾਰ ਹੋ ਜਾਂਦਾ ਸੀ। ਅਤੇ ਉਸਨੇ ਸ਼ਹਿਰ ਵਿਚ ਇੱਕ ਸਥਾਨ ਬਾਰੇ ਸੁਣਿਆ ਜਿੱਥੇ ਮੰਨਿਆ ਜਾਂਦਾ ਸੀ ਕਿ ਇੱਕ ਰੱਬੀ ਪ੍ਰਚਾਰਕ ਪ੍ਰਚਾਰ ਕਰ ਰਿਹਾ ਹੈ, ਅਤੇ ਲੋਕ ਦਾਅਵਾ ਕਰ ਰਹੇ ਸਨ ਕਿ ਉਹ ਖੁਦਾ ਦੇ ਯਾਕੂਬ 5:14 ਵਿਚ ਪਾਏ ਜਾਣ ਵਾਲੇ ਵਾਅਦੇ ਅਨੁਸਾਰ ਚੰਗੇ ਹੋ ਰਹੇ ਹਨ, ਜਿੱਥੇ ਪਰਮੇਸ਼ਵਰ ਦੇ ਵਚਨ ਵਿਚ ਇਸ ਤਰ੍ਹਾਂ ਕਿਹਾ ਗਿਆ ਹੈ, ਜੇ ਤੁਹਾਡੇ ਵਿਚ ਕੋਈ ਬਿਮਾਰ ਹੈ ਤਾਂ ਉਹ ਕਲੀਸਿਯਾ ਦੇ ਬਜ਼ੁਰਗਾਂ ਨੂੰ ਸੱਦਾ ਭੇਜੇ ਅਤੇ ਉਹ ਉਸ ਨੂੰ ਤੇਲ ਲਾ ਕੇ ਚੱਸਣ ਅਤੇ ਉਸ ਦੇ ਉੱਤੇ ਦੁਆ ਕਰਨ। ਵਿਸ਼ਵਾਸ ਦੀ ਪ੍ਰਾਰਥਨਾ ਰੋਗੀ ਨੂੰ ਚੰਗਾ ਕਰੇਗੀ ਅਤੇ ਖੁਦਾ ਉਸ ਨੂੰ ਉਠਾ ਖੜਾ ਕਰੇਗਾ। ਅਤੇ ਉਹ ਬਿਮਾਰ ਸੀ ਅਤੇ ਵਿਸ਼ਵਾਸੀ ਸੀ, ਉਹ ਇਸ ਸੰਗਤੀ ਵਿਚ ਜਾਂਦਾ ਹੁੰਦਾ ਸੀ ਜਿੱਥੇ ਇਹ ਸਾਰੇ ਲੋਕ ਦਾਅਵਾ ਕਰਦੇ ਸਨ ਕਿ ਉਹ ਇਸ ਰੱਬੀ ਪਾਸਟਰ ਦੁਆਰਾ ਚੰਗੇ ਹੋਏ ਹਨ, ਅਤੇ ਯਾਕੂਬ 5:14 ਅਨੁਸਾਰ ਉਸ ਲਈ ਦੁਆ ਕੀਤੀ ਗਈ ਸੀ, ਅਤੇ ਪਾਸਟਰ ਨੇ ਬਿਲਕੁਲ ਵਚਨ ਮੁਤਾਬਕ ਕੀਤਾ ਸੀ, ਉਸ ਨੂੰ ਤੇਲ ਨਾਲ ਮਸਾ ਕੀਤਾ ਸੀ ਅਤੇ ਉਸ ਲਈ ਪ੍ਰਾਰਥਨਾ ਕੀਤੀ ਸੀ, ਅਤੇ ਪਾਸਟਰ ਨੇ ਨੇਚਾ ਵਾਲੀ ਪ੍ਰਾਰਥਨਾ ਕੀਤੀ ਸੀ ਜਿਸ ਦਾ ਕਿ ਉਸਨੇ ਵਿਸ਼ਵਾਸ ਕੀਤਾ ਸੀ। ਅਤੇ ਇਸ ਨੂੰ ਲਗਭਗ 1 ਸਾਲ ਬੀਤ ਗਿਆ ਹੈ ਅਤੇ ਉਸ ਨੂੰ ਇਸ ਦਾ 1 ਵੀ ਨਤੀਜਾ ਨਹੀਂ ਮਿਲਿਆ ਹੈ। ਇਸ ਲਈ ਸ਼੍ਰੀਮਾਨ ਛੱਕੀ ਦਾਅਵਾ ਕਰਦਾ ਹੈ ਕਿ ਪਰਮੇਸ਼ਵਰ ਇਸ ਤਰ੍ਹਾਂ ਦਾ ਵਾਅਦਾ ਬਾਈਬਲ ਵਿਚ ਦੇਣ ਲਈ ਅਨਿਆਈ ਹੈ ਜਿਸ ਨੂੰ ਕਿ ਉਹ ਪੂਰਾ ਨਹੀਂ ਕਰਦਾ ਹੈ। ਹੁਣ ਯਾਦ ਰੱਖੋ, ਮੈਂ ਇੱਥੇ ਬਾਈਬਲ ਦੇ ਪੂਰੇ ਵਾਅਦਿਆਂ ਨੂੰ ਪੜ੍ਹਦਾ ਹਾਂ। ਹੁਣ ਅਗਲਾ ਗਵਾਹ ਕਟਹਿਰੇ ਵਿਚ ਆਵੇਗਾ, ਵਿਰੋਧੀ ਧਿਰ ਆਪਣੇ ਅਗਲੇ ਗਵਾਹ ਨੂੰ ਪੇਸ਼ ਕਰਦੀ ਹੈ ਇਸ ਤੋਂ ਪਹਿਲਾਂ ਕਿ ਕੇਸ ਦਾ ਫੈਸਲਾ ਕੀਤਾ ਜਾਵੇ। ਉਸਦਾ ਅਗਲਾ ਗਵਾਹ ਸ਼੍ਰੀਮਾਨ ਬੇਸਬਰਾ ਹੈ। ਹੁਣ ਇਹ ਦੈਵੀ ਚਰਿੱਤਰ ਹਨ ਜੋ ਕਿ ਪਾਤਰਾਂ ਵਿਚ ਵਸਦੇ ਹਨ, ਵੇਖੋ ਹੁਣ ਉਹ ਵਸਦੇ ਹਨ। ਸੋ ਸ਼੍ਰੀਮਾਨ ਬੇਸਬਰਾ ਹੁੰਦਾ ਹੈ ਅਤੇ ਉਹ ਦਾਅਵਾ ਕਰਦਾ ਹੈ ਕਿ ਇੱਕ ਦਿਨ ਉਹ ਬਾਈਬਲ ਪੜ੍ਹ ਰਿਹਾ ਸੀ। ਉਹ ਚਰਚਾਂ ਵਿਚ ਨਹੀਂ ਜਾਂਦਾ ਹੈ, ਪਰ ਉਹ ਸੀ, ਉਹ ਇੱਕ ਵਿਸ਼ਵਾਸੀ ਸੀ। ਇਸ ਲਈ ਉਹਨਾਂ ਵਿਚੋਂ ਇੱਕ ਪ੍ਰਚਾਰਕ ਕੋਲ ਗਿਆ ਸੀ ਅਤੇ ਦੂਸਰਾ ਪਾਸਟਰ ਕੋਲ ਗਿਆ, ਪਰ ਇਹ ਸੱਜਣ ਇੱਕ ਗੁਪਤ ਵਿਸ਼ਵਾਸੀ ਸੀ ਜੋ ਕਿ ਘਰ ਹੀ ਰਹਿੰਦਾ ਸੀ। ਅਤੇ ਉਹ ਗਿਆ ਅਤੇ ਮਰਕੁਸ 11 ਬਾਬ ਦੀ 22 ਅਤੇ 23 ਐਤ ਪੜ੍ਹ ਰਿਹਾ ਸੀ, ਜੇ ਤੁਸੀਂ ਇਹਨਾਂ ਲਿਖਤਾਂ ਨੂੰ ਲਿਖ ਰਹੇ ਹੋ, ਜਿੱਥੇ ਯਿਸੂ ਮਸੀਹ ਨੇ ਖੁਦ ਪਰਮੇਸ਼ਵਰ ਇਮਾਨੁਅਲ ਹੋਣ ਦਾ ਦਾਅਵਾ ਕੀਤਾ ਹੈ ਅਤੇ ਖੁਦ ਆਪ ਆਪਣੇ ਬੁੱਲਾਂ ਤੋਂ ਬਿਆਨ ਕੀਤਾ ਹੈ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, ਜੇ ਕੋਈ ਇਸ ਪਹਾੜ ਨੂੰ ਕਹੇ ਉੱਠ ਅਤੇ ਆਪਣੇ ਦਿਲ ਵਿਚ ਸ਼ੱਕ ਨਾ ਕਰੇ ਪਰ ਨਿਸ਼ਚਾ ਕਰੇ ਕਿ ਜੋ ਤੁਸੀਂ ਆਖਿਆ ਹੈ ਪੂਰਾ ਹੋਵੇਗਾ, ਤਾਂ ਜੋ ਤੁਸੀਂ ਆਖਿਆ ਹੈ ਉਹ ਹੋ ਜਾਵੇਗਾ। ਅਤੇ ਉਸਨੇ ਇਹ ਵੀ ਕਿਹਾ ਹੈ ਕਿ ਜਾਂ ਤੁਸੀਂ ਪ੍ਰਾਰਥਨਾ ਕਰਦੇ ਹੋ, ਨਿਸ਼ਚਾ ਕਰੋ ਕਿ ਤੁਹਾਨੂੰ ਮਿਲ ਗਿਆ ਹੈ ਅਤੇ ਇਹ ਤੁਹਾਨੂੰ ਦਿੱਤਾ ਜਾਵੇਗਾ। ਉਹ ਕਹਿੰਦਾ ਹੈ ਕਿ ਉਹ ਲਗਭਗ 25 ਸਾਲਾਂ ਤੋਂ ਆਪਣੇ ਪੈਰਾਂ ਤੋਂ ਲੰਗੜਾ ਹੈ ਅਤੇ 5 ਸਾਲ ਪਹਿਲਾਂ ਜਦ ਉਹ ਕਮਰੇ ਵਿਚ ਬੈਠਾ ਸੀ, ਉਸਨੇ ਮਹਿਸੂਸ ਕੀਤਾ ਕਿ ਉਸਨੂੰ ਵਚਨ ਪੜ੍ਹਨ ਦੀ ਪ੍ਰੇਰਣਾ ਹੋਈ, ਜਿਸ ਦਾ ਕਿ ਉਹ ਦਾਅਵਾ ਕਰਦਾ ਹੈ ਕਿ ਉਹ ਉਸਦੀ ਪੂਰੇ ਹਿਰਦੇ ਤੋਂ ਨਿਹਚਾ ਕਰਦਾ ਸੀ। ਅਤੇ ਫਿਰ ਉਸਨੇ ਕਿਹਾ, ਮੈਂ ਆਪ ਬੋਲ ਕੇ ਕਿਹਾ ਸੀ, ਮੇਰੀਆਂ ਲੱਤਾਂ ਦਾ ਲੱਗਣਾ ਪਾਨ ਯਿਸੂ ਮਸੀਹ ਦੇ ਨਾਮ ਵਿਚ ਮੈਨੂੰ ਛੱਡ ਜਾਵੇ। ਉਸਨੇ ਕਿਹਾ, ਅਤੇ ਗੱਲ 5 ਸਾਲ ਪਹਿਲਾਂ ਦੀ ਹੈ ਅਤੇ ਉਹ ਅੱਜ ਵੀ ਉਸੇ ਤਰ੍ਹਾਂ ਹੀ ਅਪਾਜ ਹੈ ਜਿਵੇਂ ਕਿ ਉਹ ਕਦੇ ਸੀ। ਇਸ ਲਈ ਸ਼੍ਰੀਮਾਨ ਬੇਸਬਰਾ ਵਚਨ ਦੇ ਵਿਰੁੱਧ ਆਪਣੀ ਗਵਾਹੀ ਦਿੰਦਾ ਹੈ ਕਿ ਇਹ ਅਟਲ ਨਹੀਂ ਹੈ, ਅਤੇ ਇਸ ਦੇ ਵਿਰੁੱਧ ਗਵਾਹੀ ਪੇਸ਼ ਕਰਦਾ ਹੈ ਕਿ ਵਚਨ ਪ੍ਰੇਰਣਾਦਾਇਕ ਹੈ, ਅਤੇ ਕਹਿੰਦਾ ਹੈ ਕਿ ਇਹ ਵਾਅਦਾ ਸੱਚਾ ਨਹੀਂ ਹੈ, ਉਸਨੇ ਇਹਨੂੰ ਪਰਖਿਆ ਹੈ। ਅਤੇ ਪਾਇਆ ਹੈ ਕਿ ਸੱਚਾ ਨਹੀਂ ਹੈ। ਸ਼੍ਰੀਮਾਨ ਸ਼ੱਕੀ ਨੇ ਕਿਹਾ ਉਸਨੇ ਇਸ ਨੂੰ ਪਰਖਿਆ ਹੈ ਅਤੇ ਸੱਚਾ ਨਹੀਂ ਸੀ। ਸ਼੍ਰੀਮਾਨ ਬੇਪ੍ਰਤੀਤੇ ਨੇ ਕਿਹਾ ਉਸਨੇ ਇਸ ਨੂੰ ਪਰਖਿਆ ਹੈ ਅਤੇ ਸੱਚਾ ਨਹੀਂ ਸੀ। ਇਹ ਸਭ ਤਿੰਨੇ ਗਵਾਹ ਲਿਖਤੀ ਵਚਨ ਦੇ ਲਿਖਤੀ ਵਾਅਦਿਆਂ ਨੂੰ ਪੇਸ਼ ਕਰਦੇ ਹਨ ਅਤੇ ਕਹਿੰਦੇ ਹਨ ਕਿ ਇਹ ਵਾਅਦੇ ਪੜਨ ਵਿਚ ਪਾਏ ਜਾਂਦੇ ਹਨ। ਤੁਸੀਂ ਇਸ ਨੂੰ ਬਾਈਬਲ ਵਿਚੋਂ ਪੜ ਕੇ ਵੇਖ ਸਕਦੇ ਹੋ ਅਤੇ ਉਹ ਇਸ ਦੇ ਗਵਾਹ ਹਨ ਕਿ ਇਹ ਸੱਚਾਈ ਨਹੀਂ ਹੈ। ਇਸ ਲਈ ਬਾਈਬਲ ਨੂੰ ਦੂਰ ਸੁੱਟ ਦੇਣਾ ਚਾਹੀਦਾ ਹੈ। ਜੇ ਇਸ ਦੇ ਇੱਕ ਹਿੱਸੇ ਇੱਕ ਐਤ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਤਾਂ ਮੈਂ ਕਿਸੇ ਤੇ ਵੀ ਭਰੋਸਾ ਨਹੀਂ ਕਰ ਸਕਦਾ ਹਾਂ। ਇਹ ਸਾਰੇ ਦਾ ਸਾਰਾ ਸੱਚਾ ਹੋਣਾ ਚਾਹੀਦਾ ਹੈ ਜਾਂ ਫਿਰ ਕੋਈ ਵੀ ਗੱਲ ਸੱਚ ਨਹੀਂ ਹੈ। ਇੱਕ ਸੰਗਲੀ ਤਾਂ ਆਪਣੀਆਂ ਕਮਜ਼ੋਰ ਕੜੀਆਂ ਨਾਲ ਹੀ ਮਜ਼ਬੂਤ ਹੁੰਦੀ ਹੈ। ਤੁਸੀਂ ਸਮਝ ਗਏ ਮੇਰਾ ਕੀ ਮਤਲਬ ਹੈ? ਹੁਣ ਮੁਕੱਦਮਾ ਚਲਾਉਣ ਵਾਲਾ ਅੱਗੇ ਆਉਂਦਾ ਹੈ ਤਾਂ ਕਿ ਮੁਕੱਦਮੇ ਦਾ ਫੈਸਲਾ ਸੁਣਾਵੇ। ਉਹ ਇਸ ਨੂੰ ਤੈਅ ਕਰਨਾ ਚਾਹੁੰਦਾ ਹੈ। ਹੁਣ ਧਿਆਨ ਦਿਓ, ਉਹ ਕੀ ਕਹਿੰਦਾ ਹੈ? ਪਰਮੇਸ਼ਵਰ ਆਪਣੇ ਵਚਨ ਵਿਚ ਇਸ ਤਰ੍ਹਾਂ ਦੇ ਬੇਹੁਦਾ ਵਾਅਦੇ ਆਪਣੇ ਬੱਚਿਆਂ ਦੇ ਵਿਸ਼ਵਾਸ ਨੂੰ ਪਰਖਣ ਲਈ ਦੇਣ ਕਾਰਨ ਨਿਆਈ ਨਹੀਂ ਹੈ, ਕਿਉਂਕਿ ਉਹ ਸੱਚੇ ਨਹੀਂ ਹਨ। ਉਸਦੇ ਕੋਲ ਇੱਥੇ ਸਾਬਤ ਕਰਨ ਲਈ ਗਵਾਹ ਹਨ ਕਿ ਵਚਨ ਜਿਸਦਾ ਖੁਦਾ ਨੇ ਆਪਣੇ ਵਚਨ ਵਿਚ ਵਾਅਦਾ ਕੀਤਾ ਹੈ ਕਿ ਸੱਚ ਹੈ। ਉਸਦੇ ਕੋਲ ਇੱਥੇ ਬੈਠੇ ਹੋਏ ਗਵਾਹ ਹਨ ਜੋ ਡਾਕਟਰਾਂ ਦੇ ਸਬੂਤਾਂ ਅਤੇ ਗਵਾਹੀਆਂ ਰਾਹੀਂ ਸਾਬਤ ਕਰ ਸਕਦੇ ਹਨ ਕਿ ਉਹ ਬਿਮਾਰ ਸਨ, ਉਹਨਾਂ ਨੂੰ ਇਹ ਰੋਗ ਸੀ ਜਾਂ ਉਹਨਾਂ ਨੂੰ ਉਹ ਰੋਗ ਸੀ, ਅਤੇ ਉਹਨਾਂ ਨੇ ਇਹ ਰੱਬੀ ਜਿਸ ਨੂੰ ਪ੍ਰੇਰਣਾ ਵਾਲਾ ਵਚਨ ਮੰਨਿਆ ਜਾਂਦਾ ਹੈ ਕਬੂਲ ਕੀਤਾ ਹੈ, ਅਤੇ ਉਹਨਾਂ ਇਸ ਨੂੰ ਪਰਖਿਆ ਅਤੇ ਸੱਚੇ ਨਹੀਂ ਨਿਕਲੇ ਹਨ। ਇਸ ਨੂੰ ਸਾਬਤ ਕਰਨ ਲਈ ਉਸ ਕੋਲ ਗਵਾਹ ਹਨ ਕਿ ਵਚਨ ਸੱਚੇ ਨਹੀਂ ਹਨ, ਕਿਉਂਕਿ ਉਹ ਇਹਨਾਂ ਵਿਚੋਂ ਹਰੇਕ ਵਿਚ ਅਸਫਲ ਹੋਇਆ ਹੈ। ਹੁਣ ਫਿਰ ਧਿਆਨ ਦਿਓ, ਅਤੇ ਉਹ ਸਫਲ ਹੋਇਆ ਹੈ। ਪਰਮੇਸ਼ਵਰ ਉਹਨਾਂ ਵਿਸ਼ਵਾਸੀਆਂ ਦੇ ਜੋ ਉਸ ਉੱਤੇ ਵਿਸ਼ਵਾਸ ਰੱਖਦੇ ਹਨ ਵਿਸ਼ਵਾਸ ਨੂੰ ਬਣਾਈ ਰੱਖਣ ਵਿਚ ਫੇਲ ਹੋਇਆ ਹੈ। ਉਹਨਾਂ ਵਚਨਾਂ ਨੂੰ ਬਿਲਕੁਲ ਉਸੇ ਤਰ੍ਹਾਂ ਹੀ ਲਿਆ ਅਤੇ ਨਿਤਨੇਮ ਵਿਚ ਠੀਕ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਉਸਨੇ ਕਰਨ ਲਈ ਕਿਹਾ ਸੀ, ਅਤੇ ਸਾਲਾਂ ਸਾਲ ਗੁਜ਼ਰ ਗਏ ਹਨ ਤਦ ਵੀ ਖੁਦਾ ਨੇ ਆਪਣੇ ਦਿੱਤੇ ਵਾਅਦੇ ਨੂੰ ਪੂਰਾ ਕਰਨ ਲਈ ਆਪਣੀ ਉਂਗਲੀ ਵੀ ਨਹੀਂ ਹਿਲਾਈ ਹੈ। ਫਿਰ ਉਸਨੇ ਕਿਹਾ ਵਚਨ ਦੀਆਂ ਦੂਸਰੀਆਂ ਲਿਖਤਾਂ ਦਾ ਕੀ ਹੈ? ਜੇ ਉਹ ਵੀ ਇਸੇ ਤਰ੍ਹਾਂ ਹਨ ਜਿਵੇਂ ਜਿਹੜਾ ਨੇਚਾ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ, ਫਿਰ ਤਾਂ ਕੋਈ ਵੀ ਨਹੀਂ ਬਚੇਗਾ। ਉਹਨਾਂ ਲਿਖਤਾਂ ਦਾ ਕੀ ਬਣੇਗਾ ਜਿਹੜੀਆਂ ਵਾਅਦਾ ਕਰਦੀਆਂ ਹਨ ਕਿ ਉਹ ਵਾਪਸ ਆਵੇਗਾ? ਉਹਨਾਂ ਵਿਚੋਂ ਇੱਕ ਵੀ ਸਹੀ ਨਹੀਂ ਹੈ, ਕਿਉਂਕਿ ਇਹ ਸੱਚੀਆਂ ਨਹੀਂ ਹਨ। ਉਹ ਸੱਚ ਨਹੀਂ ਹੈ, ਇਹ ਤਾਂ ਬਸ ਕਥਾਵਾਂ ਦੀ ਕਿਤਾਬ ਹੈ। ਔਰ ਇਹ ਬੰਦੇ ਵਿਸ਼ਵਾਸੀ ਹਨ, ਤਦ ਵੀ ਉਹ ਖੁਦਾ ਨੇ ਵਾਅਦੇ ਕੀਤੇ ਹਨ ਕਿ ਵਿਸ਼ਵਾਸੀ ਲਈ ਸਭ ਕੁਝ ਸੰਭਵ ਹੈ, ਅਤੇ ਵਿਸ਼ਵਾਸੀ ਹਨ, ਫਿਰ ਵੀ ਉਹ ਆਪਣੇ ਸਲੀਬ ਦਿੱਤੇ ਜਾਣ ਤੋਂ ਬਾਅਦ ਜਿਉਂਦੇ ਹੋਣ ਦਾ ਦਾਅਵਾ ਕਰਦਾ ਹੈ। ਬਾਈਬਲ ਕਹਿੰਦੀ ਹੈ ਕਿ ਉਹ ਮੁਰਦਿਆਂ ਵਿਚੋਂ ਜੀ ਉੱਠਿਆ ਹੈ, ਅਤੇ ਕੱਲ ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਰਹਿੰਦਾ ਹੈ, ਅਤੇ ਕਿਸੇ ਨੇ ਵੀ ਇਸ ਆਦਮੀ ਨੂੰ ਹੱਥਾਂ ਵਿਚ ਕਿੱਲਾਂ ਦੇ ਨਿਸ਼ਾਨਾਂ ਨਾਲ ਕਲੀਸਿਆ ਵਿਚ ਚੱਲਦੇ ਫਿਰਦੇ ਆਦਿ ਆਦਿ ਨਹੀਂ ਵੇਖਿਆ ਹੈ। ਅਤੇ ਇਬਰਾਨੀਆਂ 13:8 ਸਹੀ ਨਹੀਂ ਹੈ, ਅਤੇ ਉਹ ਕੱਲ ਅੱਜ ਅਤੇ ਯੁਗੋ ਯੁਗ ਇੱਕੋ ਜਿਹਾ ਨਹੀਂ ਹੈ, ਕਿਉਂਕਿ ਉਹ ਕਦੇ ਵੀ ਇੱਕ ਮਨੁੱਖ ਤੋਂ ਵੱਧ ਕੇ ਨਹੀਂ ਸੀ। ਉਹ ਆਪਣਾ ਵਾਅਦਾ ਪੂਰਾ ਨਹੀਂ ਕਰ ਸਕਦਾ ਹੈ। ਇਹਨਾਂ ਗਵਾਹਾਂ ਦੁਆਰਾ ਉਸਨੇ ਸਾਬਤ ਕੀਤਾ ਹੈ ਕਿ ਉਹ ਆਪਣੇ ਵਚਨ ਨੂੰ ਪੂਰਾ ਨਹੀਂ ਕਰਦਾ ਹੈ। ਇਸ ਲਈ ਇਸ ਕਿਤਾਬ ਨੂੰ ਕੂੜੇ ਦਾਨ ਵਿਚ ਸੁੱਟ ਦੇਣਾ ਚਾਹੀਦਾ ਹੈ ਅਤੇ ਭੁੱਲ ਜਾਣਾ ਚਾਹੀਦਾ ਹੈ। ਅਜਿਹੀ ਕੋਈ ਵੀ ਗੱਲ ਨਹੀਂ ਹੈ। ਹੁਣ ਯਾਦ ਰੱਖੋ, ਮੈਂ ਮੁਕੱਦਮਾ ਕਰਨ ਵਾਲੇ ਵਿਰੋਧੀ ਦੀ ਆਵਾਜ਼ ਨੂੰ ਉਸਦਾ ਫੈਸਲਾ ਤੈਅ ਕਰਨ ਲਈ ਵਰਤ ਰਿਹਾ ਹਾਂ। ਠੀਕ ਹੈ, ਉਸਨੇ ਲੂਕਾ 17:30 ਵਿਚ ਕਿਹਾ ਹੈ, ਜਿੱਥੇ ਉਸਨੇ ਕਿਹਾ ਹੈ ਕਿ ਆਖਰੀ ਦਿਨਾਂ ਵਿਚ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ। ਪਰਮੇਸ਼ਵਰ ਆਪਣੇ ਆਪ ਨੂੰ ਅਬਰਾਹਮ ਦੀ ਸੰਤਾਨ ਉੱਤੇ ਪ੍ਰਗਟ ਕਰੇਗਾ, ਜਿਵੇਂ ਕਿ ਉਸਨੇ ਇੱਕ ਵਾਰ ਇੱਕ ਹੱਠ ਧਰਮੀ ਪ੍ਰਚਾਰਕ ਨੂੰ ਇਹ ਪ੍ਰਚਾਰ ਕਰਦੇ ਸੁਣਿਆ ਸੀ ਕਿ ਉਹ ਆਪਣੇ ਆਪ ਨੂੰ ਫਿਰ ਮਨੁੱਖ ਦੀ ਦੇਹ ਵਿਚ ਪ੍ਰਗਟ ਕਰੇਗਾ, ਜਿਸ ਨੂੰ ਮਨੁੱਖ ਦਾ ਪੁੱਤਰ ਕਿਹਾ ਗਿਆ ਹੈ। ਪ੍ਰਕਾਸ਼ ਦੀ ਪੋਥੀ 10 ਵਿਚ ਉਹ ਕਹਿੰਦਾ ਹੈ ਕਿ ਉਸਨੇ ਦਾਅਵਾ ਕੀਤਾ ਕਿ ਸੱਤਵਾਂ ਦੂਤ ਸੰਦੇਸ਼ ਵਾਹਕ ਲਾਉਦੀਕਿਆ ਦੀ ਕਲੀਸਿਆ ਅਨੁਸਾਰ ਜਿਸਨੇ ਕਿ ਸੀਲ ਗਰਮ ਹੋਣਾ ਸੀ ਉਸ ਵਿਚੋਂ ਯੇਸੂ ਨੂੰ ਜੋ ਕਿ ਵਚਨ ਹੈ ਬਾਹਰ ਕੱਢ ਦਿੱਤਾ ਜਾਵੇਗਾ। ਉਸਨੇ ਦਾਅਵਾ ਕੀਤਾ ਕਿ ਇਹਨਾਂ ਯੁੱਗਾਂ ਦੌਰਾਨ ਪਹਿਲੇ ਸਮਿਆਂ ਵਿਚ ਜੋ ਗੱਲਾਂ ਸੁਧਾਰਕਾਂ ਉੱਤੇ ਪ੍ਰਗਟ ਨਹੀਂ ਕੀਤੀਆਂ ਸਨ, ਪਰੰਤੂ ਅੰਤ ਦੇ ਆਖਰੀ ਦਿਨਾਂ ਵਿਚ ਸੱਤਵੇਂ ਦੂਤ ਸੱਤਵੇਂ ਸੰਦੇਸ਼ ਵਾਹਕ ਦੇ ਸੰਦੇਸ਼ ਦੁਆਰਾ ਸਾਰੀਆਂ ਲਿਖਤਾਂ ਨੂੰ ਪ੍ਰਤੱਖ ਰੂਪ ਵਿਚ ਪ੍ਰਗਟ ਕਰ ਦਿੱਤਾ ਜਾਵੇਗਾ। ਇਸ ਤਰ੍ਹਾਂ ਦਾ ਕੋਈ ਵੀ ਆਦਮੀ ਧਰਤੀ ਉੱਤੇ ਨਹੀਂ ਹੈ, ਨਾ ਕਦੇ ਹੋਇਆ ਸੀ ਅਤੇ ਨਾ ਹੀ ਕਦੇ ਹੋਵੇਗਾ। ਉਹ ਦਾਅਵਾ ਕਰਦਾ ਹੈ ਕਿ ਇਸ ਵਿਚ ਪਰਮੇਸ਼ਵਰ ਆਪਣੀ ਬਾਈਬਲ ਵਿਚ ਦਾਅਵਾ ਕਰਦਾ ਹੈ ਕਿ ਕਲੀਸਿਆ ਬਾਹਰੀ ਵਿਖਾਵਾ ਕਰਨ ਵਾਲੀ ਹੋ ਜਾਵੇਗੀ ਅਤੇ ਆਪਣੇ ਆਪ ਤੋਂ ਦੂਰ ਹੋ ਜਾਵੇਗੀ, ਕਿ ਮਲਾਕੀ 4 ਵਿੱਚ ਉਹ ਫਿਰ ਇੱਕ ਨਬੀ ਨੂੰ ਭੇਜੇਗਾ ਜਿਸ ਨੂੰ ਕਿ ਉਹਨੇ ਪਹਿਲਾਂ ਵੀ ਦੋ ਵਾਰ ਭੇਜਿਆ ਸੀ, ਜੋ ਕਿ ਏਲੀਆ ਅਤੇ ਯੋਹੰਨਾ ਬਪਤਿਸਮਾ ਦੇਣ ਵਾਲਾ ਸੀ। ਉਹ ਇੱਕ ਨਬੀ ਨੂੰ ਭੇਜੇਗਾ ਜੋ ਕਿ ਅਤੇ ਏਲੀਆ ਦੀ ਸ਼ਕਤੀ ਵਿੱਚ ਆਵੇਗਾ ਅਤੇ ਉਸਦੀ ਸੇਵਕਾਈ, ਉਸਦੇ ਕੰਮ, ਹਰ ਇੱਕ ਚੀਜ਼ ਏਲੀਆ ਵਾਲੀ ਹੀ ਹੋਵੇਗੀ। ਅਤੇ ਫਿਰ ਉਸਦੀ ਸੇਵਕਾਈ ਵਿੱਚ ਉਹ ਲੋਕਾਂ ਨੂੰ ਇਸ ਰਸਮੀ ਹਾਲਤ ਵਿੱਚੋਂ ਬਾਹਰ ਕੱਢੇਗਾ, ਉਹਨਾਂ ਦੇ ਵਿਸ਼ਵਾਸ ਨੂੰ ਮੁੜ ਅਸਲੀ ਸੱਚੇ ਚੇਲਿਆਂ ਦੇ ਵਿਸ਼ਵਾਸ ਵੱਲ ਲਿਆਵੇਗਾ। ਅਤੇ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੋ ਰਹੀ ਹੈ। ਅਤੇ ਉਸਦਾ ਇਹ ਵੀ ਦਾਅਵਾ ਹੈ ਕਿ ਧਰਤੀ ਅਤੇ ਆਕਾਸ਼ ਟਲ ਜਾਣਗੇ ਪਰ ਉਸਦਾ ਵਚਨ ਕਦੇ ਨਹੀਂ ਟਲੇਗਾ। ਅਤੇ ਉਹ ਕਹਿੰਦਾ ਹੈ ਕਿ ਉਸ ਕੋਲ ਅੱਜ ਦੁਪਹਿਰ ਇੱਥੇ ਸਬੂਤ ਹਨ ਕਿ ਇਹ ਟਲ ਜਾਂਦਾ ਹੈ। ਅਤੇ ਇਹ ਯੇਸੂ ਕੌਣ ਹੈ ਜਿਹੜਾ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ? ਤੁਸੀਂ ਸਾਰੇ ਦਿਮਾਗੀ ਮਨੋਵਿਗਿਆਨ ਦੇ ਝੁੰਡ ਵਿੱਚ ਉਕਸਾਏ ਗਏ ਹੋ ਅਤੇ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਨਹੀਂ ਹੈ। ਤੁਸੀਂ ਇੱਕ ਝੂਠੀ ਉਮੀਦ ਤੇ ਵਿਸ਼ਵਾਸ ਕਰ ਰਹੇ ਹੋ। ਹੁਣ ਮੈਂ ਸੋਚਦਾ ਹਾਂ ਕਿ ਉਸਦੇ ਕਹਿਣ ਲਈ ਇੰਨਾ ਹੀ ਕਾਫੀ ਹੈ। ਮੈਂ ਸੋਚਦਾ ਹਾਂ ਕਿ ਉਸਨੇ ਸਾਰੀ ਬਾਈਬਲ ਨੂੰ ਹੀ ਵਿੱਚ ਲੈ ਆਂਦਾ ਹੈ। ਹੁਣ ਉਸ ਨੂੰ ਬੈਠ ਜਾਣ ਦਿਓ। ਵਿਰੋਧੀ ਧਿਰ, ਹੁਣ ਵਿਰੋਧੀ ਧਿਰ ਦੇ ਗਵਾਹਾਂ ਨੂੰ ਵੀ ਬੈਠ ਜਾਣ ਦਿਓ। ਉਹ ਕਟਹਿਰੇ ਵਿੱਚੋਂ ਬਾਹਰ ਉੱਤਰ ਆਉਂਦੇ ਹਨ। ਅਤੇ ਹੁਣ ਮੰਚ ਉੱਤੇ ਅਸੀਂ ਪੱਖ ਦੇ ਗਵਾਹ ਪਵਿੱਤਰ ਆਤਮਾ ਨੂੰ ਬੁਲਾਵਾਂਗੇ। ਉਹ ਬੋਲਣ ਲਈ ਆਉਂਦਾ ਹੈ। ਮੈਂ ਆਸ ਕਰਦਾ ਹਾਂ ਕਿ ਤੁਸੀਂ ਉਹ ਤਰੀਕਾ ਵੇਖਿਆ ਹੈ ਕਿ ਵਿਰੋਧੀ ਧਿਰ ਨੇ ਵਚਨ ਨਾਲ ਕਿਸ ਤਰ੍ਹਾਂ ਕੇਸ ਨੂੰ ਫੈਸਲੇ ਤੱਕ ਲਿਆਂਦਾ ਹੈ। ਹੁਣ ਬਚਾਓ ਪੱਖ ਦਾ ਗਵਾਹ ਜੋ ਕਿ ਪਵਿੱਤਰ ਆਤਮਾ ਹੈ, ਵਚਨ ਜਿਸ ਤੇ ਮੁਕਦਮਾ ਚੱਲ ਰਿਹਾ ਹੈ, ਉਸਦੇ ਬਚਾਓ ਲਈ ਬਹਿਸ ਕਰਨ ਆਉਂਦਾ ਹੈ। ਮੈਂ ਸੋਚਦਾ ਹਾਂ ਕਿ ਉਹਨਾਂ ਕੋਲ ਇਸ ਤੋਂ ਵੱਧ ਕੇ ਕੋਈ ਹੋਰ ਨਹੀਂ ਹੋ ਸਕਦਾ ਹੈ।
Of God's word to the people, the prosecutor is the same interpreter that interpreted God's word to Eve.
ਪਹਿਲਾਂ ਉਹ ਇਸ ਅਦਾਲਤ ਦਾ ਧਿਆਨ ਖੁਦਾ ਦੇ ਵਚਨ ਦਾ ਲੋਕਾਂ ਲਈ ਅਨੁਵਾਦ ਕਰਨ ਵਾਲੇ ਵੱਲ ਖਿੱਚਦਾ ਹੈ ਕਿ ਮੁਕਦਮਾ ਕਰਨ ਵਾਲਾ ਹੀ ਉਹ ਅਨੁਵਾਦਕ ਹੈ ਜਿਸਨੇ ਪਰਮੇਸ਼ਵਰ ਦੇ ਵਚਨ ਦਾ ਅਨੁਵਾਦ ਹਵਾ ਨੂੰ ਕਰਕੇ ਦੱਸਿਆ ਸੀ। ਉਹ ਚਾਹੁੰਦਾ ਹੈ ਕਿ ਅਦਾਲਤ ਇਸ ਗੱਲ ਨੂੰ ਸਮਝੇ ਕਿ ਇਹ ਅਨੁਵਾਦ ਕਰਨ ਵਾਲਾ ਹੀ ਹਵਾ ਦਾ ਅਨੁਵਾਦਕ ਹੈ, ਜੋ ਕਹਿੰਦਾ ਹੈ ਕਿ ਵਚਨ ਦਾ ਹਰੇਕ ਹਿੱਸਾ ਸੱਚਾ ਹੈ ਪਰ ਸਿਰਫ ਇੱਕ ਲਫ਼ਜ਼ ਸੱਚਾ ਨਹੀਂ ਹੈ। ਅਤੇ ਉਹ ਚਾਹੁੰਦਾ ਹੈ ਕਿ ਤੁਸੀਂ ਇਹ ਵੀ ਜਾਣੋ, ਯਾਦ ਰੱਖੋ, ਉਹ ਸੀ ਜਿਸਨੇ ਬਾਈਬਲ ਨੂੰ ਲਿਖਿਆ ਸੀ। ਅਤੇ ਉਹ ਕਹਿੰਦਾ ਹੈ ਕਿ ਤੁਹਾਨੂੰ ਇਸ ਗੱਲ ਦੀ ਵੀ ਜਾਣਕਾਰੀ ਹੋਵੇ ਕਿ ਆਦਿ ਵਿੱਚ ਖੁਦਾ ਦੇ ਵਚਨ ਵਿੱਚੋਂ ਕੱਢੇ ਗਏ ਇੱਕ ਸ਼ਬਦ ਕਾਰਨ ਹੀ ਸਾਰੀ ਮੌਤ, ਦੁੱਖ ਅਤੇ ਬਿਮਾਰੀ ਆਈ ਹੈ। ਅਤੇ ਉਹ ਤੁਹਾਨੂੰ ਇਸ ਗੱਲ ਤੋਂ ਵੀ ਜਾਣੂ ਕਰਾਉਣਾ ਚਾਹੁੰਦਾ ਹੈ ਕਿ ਪਰਮੇਸ਼ਵਰ ਨੇ ਆਪਣੇ ਵਚਨ ਵਿੱਚ ਇਹ ਵੀ ਕਿਹਾ ਹੈ ਕਿ ਆਖਰੀ ਬਾਅਦ ਵਿੱਚ ਜੋ ਕਿਹਾ ਹੈ ਉਹੀ ਪਹਿਲੇ ਵਿੱਚ ਕਿਹਾ ਹੈ ਕਿ ਜੇ ਕੋਈ ਇਸ ਵਿੱਚ ਕੁਝ ਜੋੜੇ ਜਾਂ ਇਸ ਵਿੱਚੋਂ ਕੁਝ ਕੱਢੇਗਾ ਉਸਦਾ ਹਿੱਸਾ ਜੀਵਨ ਦੀ ਪੋਥੀ ਵਿੱਚੋਂ ਕੱਢ ਦਿੱਤਾ ਜਾਵੇਗਾ। ਇਹ ਸਿਰਫ ਵਚਨ ਹੋਣਾ ਚਾਹੀਦਾ ਹੈ ਅਤੇ ਕੇਵਲ ਵਚਨ ਹੀ ਹੋਵੇ। ਉਹ ਚਾਹੁੰਦਾ ਹੈ ਕਿ ਅਦਾਲਤ ਇਹ ਜਾਣੇ ਕਿ ਉਹ ਇਹ ਕੌਣ ਹੈ ਜਿਸਨੇ ਸਖਤੀ ਨਾਲ ਇਸ ਕੇਸ ਨੂੰ ਤੈਅ ਕੀਤਾ ਹੈ। ਇਹ ਹਵਾ ਲਈ ਅਨੁਵਾਦ ਕਰਨ ਵਾਲਾ ਹੀ ਹੈ। ਉਹ ਤੁਹਾਨੂੰ ਇਹ ਵੀ ਚਾਹੁੰਦਾ ਹੈ, ਇਸ ਅਦਾਲਤ ਦਾ ਫਿਰ ਧਿਆਨ ਚਾਹੁੰਦਾ ਹੈ ਕਿ ਉਹੀ ਬਚਾਓ ਪੱਖ ਦਾ ਗਵਾਹ ਹੈ ਅਤੇ ਉਹ ਇਸ ਅਦਾਲਤ ਨੂੰ ਬੁਲਾ ਕੇ ਦੱਸਣਾ ਚਾਹੁੰਦਾ ਹੈ ਕਿ ਦਾਅਵੇ ਸਿਰਫ ਵਿਸ਼ਵਾਸੀਆਂ ਲਈ ਹਨ, ਨਾ ਕਿ ਨਕਲੀ ਵਿਸ਼ਵਾਸੀਆਂ ਲਈ, ਬੇਸਬਰੇ ਜਾਂ ਸ਼ੱਕੀਆਂ ਲਈ। ਤਸਵੀਰ ਬਦਲਦੀ ਨਹੀਂ ਹੈ। ਇਹ ਤਾਂ ਬਸ ਇਹ ਸਿਰਫ ਵਿਸ਼ਵਾਸੀਆਂ ਲਈ ਹਨ, ਉਹਨਾਂ ਲੋਕਾਂ ਲਈ ਨਹੀਂ ਜੋ ਆਪਣੇ ਆਪ ਨੂੰ ਵਿਸ਼ਵਾਸੀ ਕਹਿੰਦੇ ਹਨ। ਸ਼ੈਤਾਨ ਕਹਿੰਦਾ ਹੈ ਕਿ ਉਹ ਵੀ ਵਿਸ਼ਵਾਸੀ ਹੈ, ਤੁਹਾਨੂੰ ਪਤਾ ਹੈ। ਇਹ ਉਹਨਾਂ ਲਈ ਨਹੀਂ ਹੈ, ਇਹ ਸਿਰਫ ਸੱਚੇ ਵਿਸ਼ਵਾਸੀਆਂ ਲਈ ਹੈ। ਅਤੇ ਇਹ ਬਚਾਅ ਪੱਖ ਦਾ ਗਵਾਹ ਜਾਣਨਾ ਚਾਹੁੰਦਾ ਹੈ ਕਿ ਆਦਮੀ ਵਿਸ਼ਵਾਸੀ ਹਨ ਜਾਂ ਨਹੀਂ ਹਨ, ਕਿਉਂਕਿ ਆਖਰੀ ਗੱਲ ਤਾਂ ਇਹ ਹੈ ਕਿ ਬਚਾਅ ਪੱਖ ਦਾ ਗਵਾਹ ਖੁਦ ਹੀ ਵਚਨ ਨੂੰ ਜੀਵਤ ਕਰਨ ਵਾਲਾ ਹੈ। ਉਹ ਜਾਣਨਾ ਚਾਹੁੰਦਾ ਹੈ ਕਿ ਤੁਸੀਂ ਵਿਸ਼ਵਾਸ ਕਰਦੇ ਹੋ ਜਾਂ ਨਹੀਂ ਕਰਦੇ। ਉਹੀ ਖੁਦਾ ਵੱਲੋਂ ਦਿੱਤਾ ਗਿਆ ਹੈ ਕਿ ਵਚਨ ਨੂੰ ਪੂਰਾ ਕਰੇ। ਹਾਲੇਲੂਯਾ! ਉਹੀ ਹੈ ਜੋ ਉਸ ਨੂੰ ਸਾਬਤ ਕਰਦਾ ਹੈ, ਉਹੀ ਹੈ ਜੋ ਉਸ ਨੂੰ ਪੂਰਾ ਕਰਦਾ ਹੈ, ਉਹੀ ਹੈ ਜੋ ਜਾਣਦਾ ਹੈ ਕਿ ਚੰਗੀ ਥਾਂ ਤੇ ਗਿਰਿਆ ਹੈ ਜਾਂ ਨਹੀਂ। ਇਹ ਵਚਨ ਦੇ ਬਚਾਅ ਪੱਖ ਦਾ ਗਵਾਹ ਹੈ। ਧਿਆਨ ਦਿਓ, ਉਹ ਦੁਬਾਰਾ ਵਿਸ਼ਵਾਸੀਆਂ ਨੂੰ ਬੁਲਾਉਣਾ ਚਾਹੁੰਦਾ ਹੈ। ਬਚਾਅ ਪੱਖ ਦਾ ਗਵਾਹ ਜਾਣਦਾ ਹੈ ਕਿ ਵਿਸ਼ਵਾਸੀ ਹੈ ਜਾਂ ਨਹੀਂ, ਉਹੀ ਤਾਂ ਵਚਨ ਨੂੰ ਜਿਉਂਦਾ ਕਰਨ ਵਾਲਾ ਹੈ। ਅਤੇ ਉਹ ਦੁਬਾਰਾ ਇਸ ਕਚਹਿਰੀ ਦਾ ਧਿਆਨ ਵਾਅਦੇ ਦੇ ਵਚਨ ਵੱਲ ਕਰਾਉਂਦਾ ਹੈ ਜਿਸ ਤੇ ਸਵਾਲ ਉਠਾਇਆ ਗਿਆ ਹੈ। ਉਸਨੇ ਇਹਨਾਂ ਚੀਜ਼ਾਂ ਦੇ ਹੋਣ ਦਾ ਕਦੇ ਵੀ ਕੋਈ ਸਮਾਂ ਨਿਰਧਾਰਿਤ ਨਹੀਂ ਕੀਤਾ ਹੈ। ਵੇਖਿਆ ਕਿਵੇਂ ਉਹ ਤੁਹਾਡੇ ਲਈ ਵਚਨ ਨੂੰ ਗਲਤ ਪੜ ਕੇ ਦੱਸ ਸਕਦੇ ਹਨ। ਹੁਣ ਇਹ ਆਦਮੀ ਜੋ ਆਖਦੇ ਹਨ ਮੈਨੂੰ ਇਹ ਵਾਪਰ ਦੇ ਵੇਖ ਲੈਣ ਦਿਓ, ਤੁਸੀਂ ਵੇਖਦੇ ਹੋ ਇਥੋਂ ਤੱਕ ਕਿ ਉਹ ਤਾਂ ਵਚਨ ਵੀ ਸਹੀ ਢੰਗ ਨਾਲ ਨਹੀਂ ਪੜ੍ਹਦੇ ਹਨ। ਇਹੀ ਹੈ, ਜੇ ਆਦਮੀ ਸੱਚਾ ਵਿਸ਼ਵਾਸੀ ਹੈ ਤਾਂ ਉਹ ਕਦੇ ਵੀ ਕਿਸੇ ਸਮੇਂ ਦੀ ਸੀਮਾ ਨੂੰ ਨਿਸ਼ਚਿਤ ਨਹੀਂ ਕਰੇਗਾ। ਉਹ ਇਹ ਵੀ ਚਾਹੁੰਦਾ ਹੈ ਕਿ ਅਦਾਲਤ ਯਾਦ ਰੱਖੇ ਕਿ ਲਿਖਿਆ ਹੋਇਆ ਵਚਨ ਹੈ ਅਤੇ ਯਿਸੂ ਮਸੀਹ ਪ੍ਰਗਟ ਹੋਏ ਵਚਨ ਨੇ ਕਿਹਾ ਵਚਨ ਬੀਜ ਹੈ ਜਿਸ ਨੂੰ ਬੀਜਣ ਵਾਲੇ ਨੇ ਬੀਜਿਆ ਅਤੇ ਬੀਜ ਆਪਣੇ ਆਪ ਨੂੰ ਤਦੇ ਹੀ ਉਤਪੰਨ ਕਰ ਸਕਦਾ ਹੈ, ਆਪਣੇ ਵਾਅਦੇ ਨੂੰ ਪੂਰਾ ਕਰ ਸਕਦਾ ਹੈ ਜੇ ਇਹ ਸਹੀ ਕਿਸਮ ਦੀ ਭੂਮੀ ਹੋਵੇ, ਉਹੀ ਬੀਜ ਨੂੰ ਜੀਵਤ ਕਰੇਗੀ। ਆਮੀਨ। ਕੇਸ ਦੀ ਇੱਕ ਤਰ੍ਹਾਂ ਦੀ ਤਬਦੀਲੀ ਹੋ ਰਹੀ ਹੈ, ਕੇਸੀ ਨਹੀਂ, ਇਸ ਨੂੰ ਸਹੀ ਜਗ੍ਹਾ ਤੇ ਹੀ ਹੋਣਾ ਚਾਹੀਦਾ ਹੈ। ਇਸ ਡੈਸਕ ਤੇ ਪਿਆ ਹੋਇਆ ਅਨਾਜ ਦਾ ਦਾਣੇ ਕਦੇ ਵੀ ਫਸਲ ਨਹੀਂ ਲਿਆਵੇਗਾ। ਇੱਕ ਅਨਾਜ ਦਾ ਦਾਣਾ ਇੱਥੇ ਨੀਲੇ ਪੱਥਰਾਂ ਵਿੱਚ ਪਿਆ ਹੋਇਆ ਕੁਝ ਨਹੀਂ ਕਰੇਗਾ। ਅਨਾਜ ਦੇ ਇੱਕ ਦਾਣੇ ਨੂੰ ਭੂਮੀ ਵਿੱਚ ਡਿੱਗਣਾ ਹੀ ਪੈਣਾ ਹੈ ਜੋ ਕਿ ਉਸ ਅਨਾਜ ਦੇ ਦਾਣੇ ਨੂੰ ਉਪਜਾਊ ਕੀਤੀ ਹੋਈ ਹੋਵੇ, ਨਹੀਂ ਤਾਂ ਇਹ ਉੱਗੇਗਾ ਨਹੀਂ। ਅਤੇ ਪਰਮੇਸ਼ਵਰ ਨੇ ਕਿਹਾ ਹੈ ਕਿ ਉਸ ਦਾ ਵਚਨ ਬੀਜ ਹੈ ਜਿਸ ਨੂੰ ਬੀਜਣ ਵਾਲੇ ਨੇ ਬੀਜਿਆ, ਅਤੇ ਜ਼ਰੂਰੀ ਹੈ ਕਿ ਇਹ ਸਹੀ ਕਿਸਮ ਦੀ ਭੂਮੀ ਵਿੱਚ ਬੀਜਿਆ ਜਾਵੇ। ਇਹ ਭੂਮੀ ਵਿਸ਼ਵਾਸ ਹੈ, ਇਹ ਇੱਕ ਬੀਜ ਹੈ, ਜ਼ਰੂਰੀ ਹੈ ਕਿ ਇਹ ਇਸ ਭੂਮੀ ਵਿੱਚ ਬੀਜਿਆ ਜਾਵੇ, ਨਹੀਂ ਤਾਂ ਇਹ ਜੀਵਤ ਨਹੀਂ ਹੋ ਸਕਦਾ ਹੈ। ਦੂਸਰੇ ਸ਼ਬਦਾਂ ਵਿੱਚ ਪਵਿੱਤਰ ਆਤਮਾ ਬਚਾਓ ਪੱਖ ਦਾ ਗਵਾਹ ਇੱਥੇ ਕਹਿੰਦਾ ਹੈ ਕਿ ਉਹ ਤਦ ਤੱਕ ਉਸ ਉੱਤੇ ਨਹੀਂ ਆ ਸਕਦਾ ਹੈ ਜਦ ਤੱਕ ਇਹ ਠੀਕ ਕਿਸਮ ਦੀ ਭੂਮੀ ਵਿੱਚ ਨਾ ਡਿੱਗੇ। ਉਹੀ ਇਸ ਨੂੰ ਜਿਉਂਦਾ ਕਰਨ ਵਾਲਾ ਹੈ। ਬਚਾਓ ਧਿਰ ਦਾ ਗਵਾਹ ਆਪਣੇ ਪਹਿਲੇ ਗਵਾਹ ਨੂੰ ਬੁਲਾਉਂਦਾ ਹੈ। ਮੈਂ ਸੋਚਦਾ ਹਾਂ ਕਿ ਜੇ ਇੱਥੇ ਧਰਤੀ ਤੇ ਵਚਨ ਨੂੰ ਝੂਠਾ ਸਾਬਤ ਕਰਨ ਲਈ ਵਿਰੋਧੀ ਧਿਰ ਗਵਾਹ ਬੁਲਾ ਸਕਦਾ ਹੈ, ਤਾਂ ਬਚਾਅ ਪੱਖ ਦੀ ਧਿਰ ਨੂੰ ਵੀ ਅਧਿਕਾਰ ਹੈ ਕਿ ਵਚਨ ਨੂੰ ਸੱਚਾ ਸਾਬਤ ਕਰਨ ਲਈ ਗਵਾਹ ਪੇਸ਼ ਕਰੇ, ਕਿਉਂਕਿ ਵਚਨ ਦੇ ਬਾਰੇ ਵਿੱਚ ਸਵਾਲ ਹੁਣ ਵਿਸ਼ਵਾਸੀਆਂ ਤੇ ਅਵਿਸ਼ਵਾਸੀਆਂ ਦਾ ਹੈ ਜਿਵੇਂ ਕਿ ਵਚਨ ਵੱਧਦਾ ਹੈ। ਇਸ ਦੁਪਹਿਰ ਬਚਾਅ ਪੱਖ ਵਾਲਾ ਗਵਾਹ ਇਸ ਅਦਾਲਤ ਨਾਲ ਪਹਿਲੇ ਗਵਾਹ ਦੀ ਪਛਾਣ ਕਰਾਉਣੀ ਚਾਹੁੰਦਾ ਹੈ ਜੋ ਕਿ ਨੂਹ ਹੈ। ਨੂਹ ਨੇ ਕਿਹਾ ਕਿ ਉਹ ਬਹੁਤ ਹੀ ਵਿਗਿਆਨਿਕ ਯੁੱਗ ਵਿੱਚ ਰਹਿੰਦਾ ਸੀ। ਨੂਹ ਗਵਾਹੀ ਦੇਣੀ ਚਾਹੁੰਦਾ ਹੈ ਅਤੇ ਉਸਨੇ ਕਿਹਾ ਕਿ ਉਹ ਉਹਨਾਂ ਦਿਨਾਂ ਵਿੱਚ ਰਹਿੰਦਾ ਸੀ ਜਦ ਲੋਕ ਚਮਤਕਾਰਾਂ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਦੂਰ ਹਟ ਚੁੱਕੇ ਸਨ, ਅਤੇ ਤਦ ਉਸਨੇ ਖੁਦਾ ਦਾ ਵਚਨ ਸੁਣਿਆ ਜਿਸਨੇ ਉਸਨੂੰ ਦੱਸਿਆ ਕਿ ਉਹ ਸੰਸਾਰ ਨੂੰ ਪਾਣੀ ਨਾਲ ਨਾਸ਼ ਕਰਨ ਵਾਲਾ ਹੈ ਅਤੇ ਪਾਣੀ ਆਕਾਸ਼ ਤੋਂ ਹੇਠਾਂ ਆਵੇਗਾ, ਵਰਖਾ ਹੋਵੇਗੀ ਜੋ ਪਹਿਲਾਂ ਕਦੇ ਨਹੀਂ ਸੀ ਹੋਈ। ਪਰ ਇੱਕ ਨਬੀ ਹੋਣ ਦੇ ਨਾਤੇ ਉਹ ਕਹਿੰਦਾ ਹੈ ਕਿ ਖੁਦਾ ਦਾ ਵਚਨ ਉਸ ਕੋਲ ਆਇਆ ਅਤੇ ਉਹ ਪ੍ਰਚਾਰ ਕਰਨ ਲਈ ਗਿਆ ਕਿ ਪਰਮੇਸ਼ਵਰ ਦਾ ਵਚਨ ਪੂਰਾ ਹੋਣ ਜਾ ਰਿਹਾ ਹੈ ਕਿਉਂਕਿ ਇਹ ਖੁਦਾ ਵੱਲੋਂ ਸੀ। ਅਤੇ ਉਹ ਅਦਾਲਤ ਨੂੰ ਇਸ ਗੱਲ ਤੋਂ ਵੀ ਜਾਣੂ ਕਰਾਉਣਾ ਚਾਹੁੰਦਾ ਹੈ ਕਿ ਸ਼੍ਰੀਮਾਨ ਬੇਪਰਤੀਤਾ, ਸ਼੍ਰੀਮਾਨ ਸ਼ੱਕੀ ਅਤੇ ਸ਼੍ਰੀਮਾਨ ਬੇਸਬਰਾ ਸਾਰਾ ਸਮਾਂ ਉਸ ਨੂੰ ਪਰਖਦੇ ਰਹੇ ਸਨ, ਪਰ ਨਬੀ ਹੋਣ ਦੇ ਕਾਰਨ ਉਹ ਜਾਣਦਾ ਸੀ ਕਿ ਪਰਮੇਸ਼ਵਰ ਝੂਠ ਨਹੀਂ ਬੋਲ ਸਕਦਾ ਹੈ। ਉਸਨੇ ਹਰ ਹਾਲ ਵਿੱਚ ਵਚਨ ਨੂੰ ਫੜੀ ਰੱਖਿਆ। ਉਸਦੇ ਕੋਲ ਆਏ ਅਤੇ ਕਿਹਾ, ਹੁਣ ਨੂਹ, ਸ਼੍ਰੀਮਾਨ ਬੇਪਰਤੀਤੇ ਨੇ ਕਿਹਾ, ਤੂੰ ਇਹ ਕਿਵੇਂ ਸਾਬਤ ਕਰ ਸਕਦਾ ਹੈ ਕਿ ਉੱਪਰ ਕੋਈ ਵਰਖਾ ਹੈ? ਮੈਂ ਨਹੀਂ ਜਾਣਦਾ ਹਾਂ ਕਿ ਇਹ ਕਿੱਥੇ ਹੈ, ਪਰ ਜੇ ਪਰਮੇਸ਼ਵਰ ਨੇ ਇਸ ਤਰ੍ਹਾਂ ਕਿਹਾ ਹੈ ਤਾਂ ਇਹ ਤੈਅ ਹੈ। ਵਰਖਾ ਕਿਵੇਂ ਆਵੇਗੀ ਜਦ ਤੱਕ ਕਿ ਉੱਪਰ ਕੋਈ ਵਰਖਾ ਨਹੀਂ ਹੈ? ਮੈਂ ਨਹੀਂ ਜਾਣਦਾ ਹਾਂ, ਪਰ ਪਰਮੇਸ਼ਵਰ ਨੇ ਇਸ ਤਰ੍ਹਾਂ ਕਿਹਾ ਹੈ ਅਤੇ ਹੋਣਾ ਹੀ ਹੈ। ਸ਼੍ਰੀਮਾਨ ਸ਼ੱਕੀ ਕੋਲ ਆਇਆ ਤੇ ਉਸਨੇ ਕਿਹਾ, ਜੇ ਵਰਖਾ ਵਰਗੀ ਕੋਈ ਚੀਜ਼ ਹੇਠਾਂ ਆਉਣ ਨੂੰ ਹੁੰਦੀ ਤਾਂ ਉਹ ਆਪ ਹੇਠਾਂ ਉਤਰ ਕੇ ਇੱਥੇ ਆਉਂਦਾ ਅਤੇ ਵਰਖਾ ਨੂੰ ਉੱਪਰ ਲੈ ਕੇ ਜਾਂਦਾ। ਉਹ ਇਸ ਨੂੰ ਕਿਵੇਂ ਕਰਨ ਜਾ ਰਿਹਾ ਹੈ ਮੈਨੂੰ ਨਹੀਂ ਪਤਾ। ਅਤੇ ਜਦ ਮੈਂ ਕਿਸ਼ਤੀ ਬਣਾ ਲਵਾਂਗਾ, ਪਹਿਲਾਂ ਉਹ ਕਹਿਣਾ ਚਾਹੁੰਦਾ ਹੈ ਲੋਕਾਂ ਵਿੱਚ ਨਬੀ ਹੋਣ ਦੇ ਨਾਤੇ, ਜਦ ਉਸਨੇ ਇਹ ਬਿਆਨ ਦਿੱਤਾ ਹਰ ਕੋਈ ਉਸ ਉੱਤੇ ਹੱਸਿਆ ਅਤੇ ਕਿਹਾ, ਮੈਂ ਕੋਈ ਵਰਖਾ ਨਹੀਂ ਦੇਖਦਾ ਹਾਂ। ਚੰਗਾ, ਯਾਦ ਉਹ ਕਿਸ਼ਤੀ ਬਣਾਉਣ ਲਈ ਕੰਮ ਤੇ ਚਲਾ ਗਿਆ। ਉਹਨਾਂ ਨੇ ਆਖਿਆ, ਸ਼ਾਇਦ ਕਿਸ਼ਤੀ ਤੋਂ ਬਾਅਦ ਸ਼੍ਰੀਮਾਨ ਬੇਸਬਰੇ ਨੇ ਉਸਨੂੰ ਕਹਿਣ ਦੀ ਕੋਸ਼ਿਸ਼ ਕੀਤੀ, ਸ਼ਾਇਦ ਕਿਸ਼ਤੀ ਬਣ ਜਾਣ ਤੋਂ ਬਾਅਦ ਵਰਖਾ ਆਵੇ, ਪਰੰਤੂ ਜਦੋਂ ਕਿਸ਼ਤੀ ਤਿਆਰ ਹੋ ਗਈ ਸੀ ਹਾਲੇ ਵੀ ਵਰਖਾ ਨਹੀਂ ਆਈ ਸੀ। ਵਰਖਾ ਅਗਲੇ ਦਿਨ ਵੀ ਬਿਲਕੁਲ ਨਹੀਂ ਆਈ, ਅਗਲੇ ਹਫਤੇ ਵੀ ਵਰਖਾ ਨਾ ਹੋਈ, ਵਰਖਾ ਨਾ ਹੋਈ, ਅਗਲੇ ਮਹੀਨੇ ਵੀ ਵਰਖਾ ਨਾ ਹੋਈ, ਅਗਲੇ ਸਾਲ ਵੀ ਵਰਖਾ ਨਾ ਆਈ। ਅਤੇ ਯਾਦ ਉਸਨੇ ਕਿਸ਼ਤੀ ਤਿਆਰ ਕਰ ਲਈ ਸੀ, ਵਰਖਾ ਫਿਰ ਵੀ ਨਹੀਂ ਆਈ ਸੀ। ਅਤੇ ਫਿਰ ਉਸਨੇ ਕਿਹਾ, ਇੱਕ ਦਿਨ ਫਿਰ ਪਰਮੇਸ਼ਵਰ ਦੀ ਆਵਾਜ਼ ਉਸ ਕੋਲ ਆਈ ਅਤੇ ਉਸਨੂੰ ਦੱਸਿਆ ਕਿ ਉਹ ਕੁਦਰਤ ਵਿੱਚ ਅਲੌਕਿਕ ਨਿਸ਼ਾਨ ਵੇਖੇਗਾ ਕਿ ਪਸ਼ੂ ਅਤੇ ਪੰਛੀ ਇਸ ਵਿੱਚ ਅੰਦਰ ਜਾਣ ਲੱਗਣਗੇ। ਅਤੇ ਤਦ ਸ਼੍ਰੀਮਾਨ ਬੇਸਬਰਾ ਉਸ ਉੱਤੇ ਹੱਸਿਆ ਤੇ ਕਿਹਾ, ਇਹ ਪੰਛੀਆਂ ਦੇ ਰਹਿਣ ਦਾ ਟਿਕਾਣਾ ਬਣ ਗਿਆ ਹੈ, ਕਿਸ਼ਤੀ ਦੀ ਬਜਾਏ ਉਸਨੇ ਅਸਲ ਵਿੱਚ ਆਲਣਾ ਬਣਾਇਆ ਹੈ। ਅਤੇ ਉਸ ਉੱਤੇ ਸਾਰੇ ਹੱਸੇ ਅਤੇ ਉਸਦਾ ਮਜ਼ਾਕ ਬਣਾਇਆ। ਪਰ ਇੱਕ ਦਿਨ ਪਰਮੇਸ਼ਵਰ ਉਸ ਨਾਲ ਬੋਲਿਆ ਤੇ ਕਿਹਾ, ਕਿਸ਼ਤੀ ਅੰਦਰ ਚਲਾ ਜਾ। ਅਤੇ ਨੂਹ ਨੇ ਦਰਵਾਜੇ ਵਿੱਚ ਖੜਾ ਹੋ ਕੇ ਕਿਹਾ, ਤੁਸੀਂ ਆਪਣਾ ਆਖਰੀ ਸੱਦਾ ਸੁਣ ਰਹੇ ਹੋ, ਅੰਦਰ ਆ ਜਾਓ। ਪਰ ਉਸਦੇ ਆਪਣੇ ਪਰਿਵਾਰ ਨੂੰ ਛੱਡ ਕੇ ਹੋਰ ਕੋਈ ਅੰਦਰ ਨਾ ਆਇਆ। ਇਸ ਲਈ ਉਹ ਆਖਦਾ ਹੈ ਕਿ ਉਹ ਕਿਸ਼ਤੀ ਦੇ ਅੰਦਰ ਚਲਾ ਗਿਆ ਅਤੇ ਉਸਨੇ ਆਪਣੇ ਛੋਟੇ ਜਿਹੇ ਪਿਆਰੇ ਪਰਿਵਾਰ ਨੂੰ ਕਿਹਾ, ਹੁਣ ਇਹ ਨੂਹ ਨਬੀ ਹੈ, ਉਹ ਕੋਈ ਸ਼ੱਕ ਵਾਲੀ ਗੱਲ ਨਹੀਂ, ਅਗਲੇ ਘੰਟੇ ਬਾਅਦ ਵਰਖਾ ਪੈ ਰਹੀ ਹੋਵੇਗੀ। ਅਤੇ ਜਦ ਉਹ ਅੰਦਰ ਚਲਾ ਗਿਆ, ਅਲੌਕਿਕ ਤਰੀਕੇ ਨਾਲ ਉਸਦੇ ਪਿੱਛੇ ਬੂਹਾ ਬੰਦ ਹੋ ਗਿਆ। ਉਸਨੇ ਆਪਣੀ ਪਿਆਰੀ ਪਤਨੀ ਨੋਹਾ ਅਤੇ ਆਪਣੇ ਪੁੱਤਰਾਂ ਨੂੰ ਕਿਹਾ, ਤੁਸੀਂ ਵੇਖਿਆ, ਅਸੀਂ ਖੁਦਾ ਦੇ ਨਾਲ ਅੰਦਰ ਬੰਦ ਕਰ ਦਿੱਤੇ ਗਏ ਹਾਂ। ਹੁਣ ਇੱਥੇ ਉੱਪਰ ਸਾਡੇ ਕੋਲ ਇੱਕ ਮੋਗ ਹੈ, ਜਲਦੀ ਕਰੋ, ਉੱਪਰ ਪੌੜੀਆਂ ਤੇ ਆਓ, ਇਸ ਤੋਂ ਨਾ ਖੁੰਝਿਓ, ਛੇਤੀ ਉੱਪਰ ਵੱਲ ਭੱਜੋ ਅਤੇ ਹੁਣ ਇੱਥੇ ਉੱਪਰ ਨੂੰ ਆਓ। ਕੋਈ ਸ਼ੱਕ ਨਹੀਂ, ਮੀਂਹ ਆਉਣ ਵਾਲਾ ਹੈ। ਅਤੇ ਕੁਝ ਲੋਕ ਉੱਥੇ ਬਾਹਰ ਸਨ ਜਿਨ੍ਹਾਂ ਨੇ ਉਸ ਨੂੰ ਪ੍ਰਚਾਰ ਕਰਦੇ ਸੁਣਿਆ ਸੀ, ਕਿਹਾ, ਹੈਰਾਨੀ ਦੀ ਗੱਲ ਹੈ ਕਿ ਉਹ ਹੱਥ ਧਰਮੀ ਬੁੱਢਾ ਠੀਕ ਹੋਵੇ। ਸ਼੍ਰੀਮਾਨ ਬੇਪਰਤੀਤਾ, ਸ਼੍ਰੀਮਾਨ ਛੱਕੀ, ਸ਼੍ਰੀਮਾਨ ਬੇਸਬਰਾ, ਉਹ ਸਭ ਲਾਗੇ ਆਏ ਅਤੇ ਕਿਹਾ, ਅਸੀਂ ਲੱਭਾਂਗੇ। ਕਿਹਾ, ਨੂਹ, ਕੀ ਤੂੰ ਉੱਥੇ ਅੰਦਰ ਹੈ? ਹਾਂ। ਦਰਵਾਜ਼ਾ ਖੋਲ, ਅਸੀਂ ਅੰਦਰ ਵੇਖਣਾ ਚਾਹੁੰਦੇ ਹਾਂ। ਪਰਮੇਸ਼ਵਰ ਨੇ ਦਰਵਾਜ਼ਾ ਬੰਦ ਕਰ ਦਿੱਤਾ ਹੈ, ਮੈਂ ਇਸ ਨੂੰ ਖੋਲ ਨਹੀਂ ਸਕਦਾ ਹਾਂ। ਇਸ ਨੂੰ ਖੋਲਣ ਲਈ ਇੱਥੇ ਕੋਈ ਵੀ ਕੁੰਡੀ ਨਹੀਂ ਹੈ। ਹੁਣ ਉਹਨਾਂ ਕਿਹਾ, ਪਾਗਲ ਬੁੱਢਾ, ਉਸਨੇ ਅੰਦਰ ਜਾ ਕੇ ਦਰਵਾਜ਼ਾ ਬੰਦ ਕਰ ਲਿਆ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਸੋਚੀਏ। ਇਹ ਸ਼ਰਾਰਤ ਭਰਿਆ ਮਜ਼ਾਕ ਹੈ, ਉਹ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਤੇ ਇੱਥੇ ਵਿਰੋਧੀ ਧਿਰ ਦੇ ਗਵਾਹ ਬੈਠੇ ਹੋਏ ਹਨ ਜੋ ਇਹ ਸਾਰੀਆਂ ਗੱਲਾਂ ਸੁਣ ਰਹੇ ਹਨ, ਕਿਉਂਕਿ ਉਹੀ ਇਹ ਕਰਨ ਦੇ ਦੋਸ਼ੀ ਹਨ। ਬਾਈਬਲ ਨੇ ਇਸੇ ਤਰ੍ਹਾਂ ਕਿਹਾ ਹੈ, ਠੱਠਾ ਕਰਨ ਵਾਲੇ, ਅਤੇ ਉਹਨਾਂ ਨੇ ਮੈਨੂੰ ਠੱਠਾ ਕੀਤਾ ਅਤੇ ਮੇਰਾ ਮਜ਼ਾਕ ਉਡਾਇਆ, ਅਤੇ ਇੱਥੋਂ ਤੱਕ ਕਿ ਮੈਂ ਵਰਖਾ ਦੀ ਉਡੀਕ ਕਰ ਰਿਹਾ ਸੀ। ਸਾਰਾ ਦਿਨ ਮੀਂਹ ਨਾ ਆਇਆ, ਅਗਲੇ ਦਿਨ ਵੀ ਕੋਈ ਮੀਂਹ ਨਾ ਪਿਆ, ਉਸ ਤੋਂ ਅਗਲੇ ਦਿਨ ਵੀ ਵਰਖਾ ਨਹੀਂ ਆਈ ਸੀ, ਚਾਰ ਦਿਨਾਂ ਤੋਂ ਬਾਅਦ ਵੀ ਕੋਈ ਮੀਂਹ ਨਹੀਂ ਆਇਆ, ਪੰਜਾਂ ਦਿਨਾਂ ਬਾਅਦ ਕੋਈ ਬਾਰਿਸ਼ ਨਹੀਂ, ਛੇਵੇਂ ਦਿਨ ਵੀ ਕੋਈ ਵਰਖਾ ਨਾ ਹੋਈ। ਪਰ ਪਰਮੇਸ਼ਵਰ ਨੇ ਮੈਨੂੰ ਇਹ ਨਹੀਂ ਦੱਸਿਆ ਸੀ ਕਿ ਵਰਖਾ ਕਦ ਆਵੇਗੀ, ਬਸ ਉਸਨੇ ਇੰਨਾ ਕਿਹਾ ਸੀ ਕਿ ਬਾਰਿਸ਼ ਆ ਰਹੀ ਹੈ। ਉਸਨੇ ਸਮੇਂ ਦੀ ਕੋਈ ਵੀ ਸੀਮਾ ਨਹੀਂ ਠਹਿਰਾਈ ਸੀ, ਉਸਨੇ ਸਿਰਫ ਇੰਨਾ ਕਿਹਾ ਸੀ, ਮੀਂਹ ਆ ਰਿਹਾ ਹੈ। ਉਸਨੇ ਕਦੇ ਨਹੀਂ ਕਿਹਾ, ਜਿਉਂ ਹੀ ਤੁਸੀਂ ਰੋਗੀ ਤੇ ਹੱਥ ਰੱਖੋਗੇ ਤਾਂ ਛਾਲ ਮਾਰ ਕੇ ਉੱਠ ਜਾਣਗੇ ਅਤੇ ਫਰਸ਼ ਤੇ ਦੌੜਨਗੇ, ਜਿਵੇਂ ਕਿ ਸ਼ੱਕੀ ਚਾਹੁੰਦਾ ਹੈ ਕਿ ਤੁਸੀਂ ਸੋਚੋ। ਉਸਨੇ ਕਿਹਾ, ਉਹ ਚੰਗੇ ਹੋ ਜਾਣਗੇ। ਉਸਨੇ ਕਦੇ ਨਹੀਂ ਕਿਹਾ ਕਦ ਕਿਵੇਂ ਉਹ ਚੰਗੇ ਹੋਣਗੇ। ਉਸਨੇ ਕਿਹਾ, ਵਿਸ਼ਵਾਸ ਦੀ ਪ੍ਰਾਰਥਨਾ ਬਿਮਾਰ ਨੂੰ ਬਚਾਵੇਗੀ, ਯਕੂਬ 5:14, ਪਰਮੇਸ਼ਵਰ ਉਸ ਨੂੰ ਉਠਾ ਖੜਾ ਕਰੇਗਾ। ਕਦ ਉਸਨੇ ਇਸ ਬਾਰੇ ਨਹੀਂ ਕਿਹਾ, ਉਸਨੇ ਸਿਰਫ ਇੰਨਾ ਕਿਹਾ ਉਹ ਚੰਗੇ ਹੋ ਜਾਣਗੇ। ਮਰਕੁਸ 16 ਵਿੱਚ ਉਸਨੇ ਕਿਹਾ, ਇਸ ਪਹਾੜ ਨੂੰ ਕਹੋ ਕਿ ਉੱਠ ਅਤੇ ਆਪਣੇ ਹਿਰਦੇ ਵਿੱਚ ਸ਼ੱਕ ਨਾ ਕਰੋ, ਪਰੰਤੂ ਵਿਸ਼ਵਾਸ ਕਰੋ ਕਿ ਜੋ ਤੁਸੀਂ ਆਖਿਆ ਹੈ ਪੂਰਾ ਹੋਵੇਗਾ। ਉਸਨੇ ਇਹ ਨਹੀਂ ਕਿਹਾ ਕਦ, ਉਸਨੇ ਕਿਹਾ ਇਹ ਹੋਵੇਗਾ। ਹਾਲੇਲੂਇਆ। ਇੱਥੇ ਵਚਨ ਦਾ ਗਲਤ ਅਨੁਵਾਦ ਕਰਨ ਵਾਲਿਆਂ ਵੱਲ ਵੇਖੋ, ਫਿਰ ਤੁਸੀਂ ਕਹਿੰਦੇ ਹੋ, ਅੱਛਾ, ਮੈਨੂੰ ਇਸ ਆਦਮੀ ਨੂੰ ਜੋ ਕਿ ਲੰਬੇ ਸਮੇਂ ਤੋਂ ਪਈਆਂ ਵਾਲੀ ਕੁਰਸੀ ਉੱਤੇ ਹੈ, ਚੰਗਾ ਕਰਦੇ ਵੇਖ ਲੈਣ ਦਿਓ, ਮੈਨੂੰ ਵੇਖ ਲੈਣ ਦਿਓ। ਉਹ ਕਹਿੰਦਾ ਹੈ ਕਿ ਉਸਦੇ ਕੋਲ ਨਿਹਚਾ ਹੈ, ਉਹ ਸ਼ੈਤਾਨ ਹੈ, ਵੇਖੋ ਕੌਣ ਹੈ। ਯਿਸੂ ਨੇ ਕਦੇ ਨਹੀਂ ਕਿਹਾ ਉਹ ਉਸੇ ਵੇਲੇ ਛਾਲਾਂ ਮਾਰ ਕੇ ਖੜੇ ਹੋ ਜਾਣਗੇ। ਬਹੁਤ ਸਾਰੇ ਪੈਂਟੀਕਾਸਟਲਾਂ ਨੇ ਇਸੇ ਤਰ੍ਹਾਂ ਹੀ ਸੋਚਿਆ ਹੈ, ਪਰ ਬਾਈਬਲ ਨੇ ਇਸ ਤਰ੍ਹਾਂ ਕਦੇ ਨਹੀਂ ਕਿਹਾ ਹੈ। ਉਸਨੇ ਕਿਹਾ ਜੇ ਉਹ ਨਿਹਚਾ ਕਰਨਗੇ ਉਹ ਚੰਗੇ ਹੋ ਜਾਣਗੇ, ਅਤੇ ਇਸ ਨੂੰ ਸਾਬਤ ਕਰਨ ਲਈ ਉਸਦੇ ਕੋਲ ਇੱਥੇ ਗਵਾਹ ਹਨ। ਨੂਹ ਨੇ ਕਿਹਾ 120 ਸਾਲਾਂ ਤੋਂ ਬਾਅਦ ਫੇਰ ਬਾਰਿਸ਼ ਆਈ, ਪਰੰਤੂ ਵਰਖਾ ਹੋਈ। ਨੂਹ ਜਾਣਦਾ ਸੀ ਕਿ ਉਹ ਇਸ ਨੂੰ ਆਪਣੀ ਪੀੜ੍ਹੀ ਵਿੱਚ ਵੇਖੇਗਾ, ਕਿਉਂਕਿ ਉਸਨੇ ਕਿਸ਼ਤੀ ਬਣਾ ਲਈ ਸੀ, ਉਹ ਅੰਦਰ ਜਾਣ ਲਈ ਤਿਆਰ ਸੀ। ਹੁਣ ਅਸੀਂ ਜਾਣਦੇ ਹਾਂ ਕਿ ਇਹੀ ਸੱਚਾ ਸੀ। ਹੁਣ ਇਹ ਨੂਹ ਹੈ, ਪਹਿਲਾ ਗਵਾਹ। ਹੁਣ ਅਸੀਂ ਦੂਸਰੇ ਗਵਾਹ ਨੂੰ ਉੱਪਰ ਬੁਲਾਵਾਂਗੇ। ਆਓ ਅਬਰਾਹਮ ਨੂੰ ਉੱਪਰ ਬੁਲਾਈਏ। ਉਸਨੇ ਕਿਹਾ ਮੈਂ ਇੱਕ ਨਬੀ ਸੀ ਅਤੇ ਮੈਂ ਪਰਮੇਸ਼ਵਰ ਦੀ ਪ੍ਰੇਰਣਾ ਹੇਠ ਭਵਿੱਖਬਾਣੀ ਕੀਤੀ ਸੀ, ਅਤੇ ਉਸਨੇ ਮੈਨੂੰ ਦੱਸਿਆ ਸੀ ਕਿ ਮੇਰੀ ਪਤਨੀ, ਜੋ ਕਿ 65 ਸਾਲ ਦੀ ਸੀ ਅਤੇ ਮੈਂ ਉਸ ਵੇਲੇ 75 ਸਾਲਾਂ ਦਾ ਸੀ, ਕਿ ਮੈਂ ਸਾਰਾ ਰਾਹੀਂ ਬੱਚਾ ਪ੍ਰਾਪਤ ਕਰਾਂਗਾ। ਭਾਵੇਂ ਕਿ ਪੱਕੀ ਗੱਲ ਹੈ ਕਿ ਉਹ ਸੀ, ਮੈਂ ਜੀਵਾਣੂ ਰਹਿਤ ਸੀ ਅਤੇ ਉਹ ਸੀ, ਉਸਦੀ ਕੁੱਖ ਸੁੱਕ ਚੁੱਕੀ ਸੀ, ਉਸਦੀ ਮਹਾਵਾਰੀ 20 ਜਾਂ ਇਸ ਤੋਂ ਵੀ ਜ਼ਿਆਦਾ ਸਾਲਾਂ ਤੋਂ ਬੰਦ ਹੋ ਚੁੱਕੀ ਸੀ। ਇਹਨਾਂ ਸਾਰੇ ਸਾਲਾਂ ਵਿੱਚ ਮੈਂ ਉਸਦੇ ਨਾਲ ਰਿਹਾ ਸੀ ਅਤੇ ਬੱਚਿਆਂ ਵਾਲਾ ਕੋਈ ਵੀ ਚਿੰਨ ਨਹੀਂ ਸੀ, ਉਸਦੀ ਕੁੱਖ ਮੁਰਦਾ ਸੀ, ਅਤੇ ਪਰ ਖੁਦਾ ਨੇ ਮੈਨੂੰ ਦੱਸਿਆ ਸੀ ਕਿ ਮੈਂ ਉਸ ਤੋਂ ਬੱਚਾ ਪ੍ਰਾਪਤ ਕਰਾਂਗਾ। ਅਤੇ ਤੁਹਾਨੂੰ ਪਤਾ ਹੈ ਕਿ ਸ਼੍ਰੀਮਾਨ ਬੇਪਰਤੀਤਾ, ਸ਼੍ਰੀਮਾਨ ਛੱਕੀ ਅਤੇ ਸ਼੍ਰੀਮਾਨ ਬੇਸਬਰਾ, ਪਹਿਲੇ 28 ਦਿਨ ਬੀਤਣ ਤੋਂ ਬਾਅਦ ਯਾਦ ਸਾਰਾ ਨਾਲ ਕੁਝ ਨਹੀਂ ਹੋਇਆ ਤਾਂ ਮੇਰੇ ਉੱਤੇ ਹੱਸੇ ਅਤੇ ਮੇਰਾ ਮਜ਼ਾਕ ਉਡਾਇਆ। ਪਹਿਲੇ ਵਰੇ ਉਹ ਮੇਰੇ ਕੋਲ ਆਏ ਅਤੇ ਮੈਨੂੰ ਕਿਹਾ, ਹੁਣ ਤੇਰੇ ਕਿੰਨੇ ਬੱਚੇ ਹਨ? ਪਰੰਤੂ 25 ਸਾਲਾਂ ਤੋਂ ਬਾਅਦ ਬੱਚਾ ਦ੍ਰਿਸ਼ ਆ ਗਿਆ। ਇਹ ਹੋ ਕੇ ਹੀ ਰਿਹਾ। ਪਰਮੇਸ਼ਵਰ ਨੇ ਇਹ ਨਹੀਂ ਕਿਹਾ ਸੀ ਕਿ ਅਗਲੇ ਹਫਤੇ ਸਾਰਾ ਤੋਂ ਤੇਰੇ ਕੋਲ ਬੱਚਾ ਹੋਵੇਗਾ। ਉਸਨੇ ਕੋਈ ਸਮਾਂ ਨਹੀਂ ਬੰਨਿਆ ਸੀ। ਉਸਨੇ ਕਿਹਾ ਕਿ ਉਸਦੇ ਕੋਲ ਸਾਰਾ ਤੋਂ ਬੱਚਾ ਹੋਵੇਗਾ। ਉਸਨੇ ਕਦੇ ਨਹੀਂ ਕਿਹਾ ਕਦ ਹੋਵੇਗਾ। ਉਸਨੇ ਸਿਰਫ ਇੰਨਾ ਕਿਹਾ ਕਿ ਬੱਚਾ ਹੋਵੇਗਾ।
ਇਸ
ਲਈ ਅਬਰਾਹਮ ਨੇ ਕਿਹਾ, ਮੈਂ ਬੇਪ੍ਰਤੀਤੀ ਨਾਲ ਵਾਅਦੇ ਤੋਂ ਨਹੀਂ ਡਗਮਗਾਇਆ, ਪਰ ਜਿਉਂ ਜਿਉਂ ਦੇਰ ਹੁੰਦੀ ਗਈ ਮੈਂ ਹਰ ਸਮੇਂ ਹੋਰ ਤਕੜਾ ਹੁੰਦਾ ਗਿਆ, ਅਤੇ ਇਹ ਵੇਖਦੇ ਹੋਏ ਕਿ ਮੈਂ ਸਰੀਰ ਵਿਚ ਕਮਜ਼ੋਰ ਹੋ ਰਿਹਾ ਹਾਂ, ਜੋ ਕਿ ਬੱਚੇ ਦੇ ਆਉਣ ਵਿਚ ਰੁਕਾਵਟ ਸੀ, ਵਿਸ਼ਵਾਸ ਵਿਚ ਕਮਜ਼ੋਰ ਹੋਣ ਦੀ ਬਜਾਏ ਮੈਂ ਵਿਸ਼ਵਾਸ ਵਿਚ ਤਕੜਾ ਹੁੰਦਾ ਗਿਆ, ਕਿਉਂਕਿ ਮੈਂ ਜਾਣਦਾ ਸੀ ਕਿ ਪਰਮੇਸ਼ਵਰ ਆਪਣਾ ਵਾਅਦਾ ਪੂਰਾ ਕਰਨ ਦੇ ਯੋਗ ਹੈ। ਸੋ ਇੱਕ ਦਿਨ ਮੈਂ ਬੈਠਾ ਸੀ ਅਤੇ ਸਾਰਾ ਨਾਲ ਗੱਲਾਂ ਕਰ ਰਿਹਾ ਸੀ, ਅਤੇ ਪ੍ਰਭੂ ਦਾ ਦੂਤ ਆ ਗਿਆ। ਤਿੰਨ ਆਦਮੀ ਸਨ, ਉਹਨਾਂ ਵਿੱਚੋਂ ਦੋ ਸਦੂਮ ਨੂੰ ਚਲੇ ਗਏ, ਅਤੇ ਇੱਕ ਮੇਰੇ ਕੋਲ ਖੜਾ ਰਿਹਾ ਅਤੇ ਮੇਰੇ ਨਾਲ ਗੱਲਾਂ ਕਰਨ ਲੱਗਾ, ਅਤੇ ਆਉਣ ਵਾਲੀਆਂ ਗੱਲਾਂ ਮੈਨੂੰ ਦੱਸਣ ਲੱਗਾ। ਅਤੇ ਮੈਂ ਬੁੱਢਾ ਸੀ ਅਤੇ ਮੇਰੇ ਮੋਢੇ ਝੁਕੇ ਹੋਏ ਸਨ, ਅਤੇ ਸਾਰਾ ਬੜੀ ਮੁਸ਼ਕਲ ਨਾਲ ਚੱਲ ਫਿਰ ਸਕਦੀ ਸੀ। ਅਤੇ ਤੁਹਾਨੂੰ ਪਤਾ, ਅਗਲੇ ਹੀ ਦਿਨ ਮੈਂ ਵੇਖਣਾ ਸ਼ੁਰੂ ਕੀਤਾ ਕਿ ਮੇਰੇ ਲੱਕ ਦਾ ਕੁੱਬ ਠੀਕ ਹੋ ਰਿਹਾ ਹੈ, ਅਤੇ ਮੇਰੇ ਵਾਲ ਕਾਲੇ ਹੋਣੇ ਸ਼ੁਰੂ ਹੋ ਗਏ, ਅਤੇ ਸਾਰਾ ਦੀਆਂ ਗੱਲਾਂ ਲਾਲ ਹੋ ਗਈਆਂ ਸਨ। ਹੁਣ ਤੁਸੀਂ ਕਹਿੰਦੇ ਹੋ, ਭਾਈ ਬ੍ਰਾਨਹਮ, ਇਹ ਤਾਂ ਔਖੀ ਗੱਲ ਹੈ। ਜਰਾ ਰੁਕੋ, ਵੇਖੋ ਕੀ ਇਹ ਹੋਇਆ। ਧਿਆਨ ਦਿਓ, ਉਹ ਦੁਬਾਰਾ ਇੱਕ ਜਵਾਨ ਆਦਮੀ ਅਤੇ ਇੱਕ ਜਵਾਨ ਔਰਤ ਬਣ ਗਏ ਸਨ। ਹੁਣ ਤੁਸੀਂ ਆਖਦੇ ਹੋ, ਉਹ ਭਾਈ ਬ੍ਰਾਨਹਮ, ਹੁਣ ਪਰਮੇਸ਼ਵਰ ਆਪਣੇ ਸੰਦੇਸ਼ ਨੂੰ ਲਾਈਨਾਂ ਵਿੱਚ ਲੁਕਾਉਂਦਾ ਹੈ, ਸੈਮਿਨਰੀ ਇਸ ਨੂੰ ਕਦੇ ਵੀ ਨਹੀਂ ਜਾਣੇਗੀ। ਇਹ ਸਹੀ ਹੈ? ਨਹੀਂ ਨਹੀਂ ਜੀ, ਇੱਕ ਪ੍ਰੇਮ ਕਹਾਣੀ ਹੈ। ਮੇਰੀ ਪਤਨੀ ਉੱਥੇ ਹੈ, ਉਹ ਮੈਨੂੰ ਇੱਕ ਪੱਤਰ ਲਿਖਦੀ ਹੈ, ਅਤੇ ਪੱਤਰ ਵਿੱਚ ਉਹ ਇੱਕ ਗੱਲ ਕਹਿੰਦੀ ਹੈ, ਪਰ ਮੈਂ ਲਾਈਨਾਂ ਦੇ ਵਿਚਕਾਰ ਪੜ ਸਕਦਾ ਹਾਂ। ਮੈਨੂੰ ਪਤਾ ਹੈ ਕਿ ਉਹ ਕੀ ਗੱਲ ਕਰ ਰਹੀ ਹੈ, ਕਿਉਂਕਿ ਮੈਂ ਉਸਨੂੰ ਪਿਆਰ ਕਰਦਾ ਹਾਂ, ਮੈਂ ਉਸਦੇ ਸੁਭਾਅ ਨੂੰ ਜਾਣਦਾ ਹਾਂ, ਮੈਨੂੰ ਪਤਾ ਹੈ ਉਸਦਾ ਮਤਲਬ ਕੀ ਹੈ। ਬਿਲੀ, ਮੈਂ ਅੱਜ ਰਾਤ ਇੱਥੇ ਬੈਠੀ ਹਾਂ, ਬੱਚੇ ਬੈੱਡ ਤੇ ਸੁੱਤੇ ਹੋਏ ਹਨ, ਮੈਂ ਤੇਰੇ ਬਾਰੇ ਸੋਚ ਰਹੀ ਹਾਂ। ਉਹ ਮੈਨੂੰ ਪਤਾ ਹੈ ਉਸਦਾ ਮਤਲਬ ਕੀ ਹੈ, ਸਮਝੇ? ਵੇਖਿਆ, ਕਿਉਂਕਿ ਮੈਂ ਉਸ ਨਾਲ ਪਿਆਰ ਕਰਦਾ ਹਾਂ। ਅਤੇ ਜੇ ਤੁਸੀਂ ਖੁਦਾ ਨਾਲ ਪਿਆਰ ਵਿੱਚ ਹੋ, ਅਤੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਅੰਦਰ ਹੈ, ਪਵਿੱਤਰ ਆਤਮਾ ਆਪ ਖੁਦ ਹੀ ਇਸ ਵਚਨ ਦਾ ਅਨੁਵਾਦ ਕਰਨ ਵਾਲਾ ਹੈ। ਧਿਆਨ ਦਿਓ, ਹੁਣ ਉਹ ਵਡੇਰੀ ਉਮਰ ਦੇ ਸ਼ਿਕਾਰ ਸਨ। ਬਾਈਬਲ ਇਸੇ ਤਰ੍ਹਾਂ ਦੱਸਦੀ ਹੈ, ਹੁਣ ਛੇਤੀ ਹੀ ਅਸੀਂ ਖਾਤਮੇ ਤੇ ਆਉਂਦੇ ਹਾਂ। ਤਦ ਉਸਨੇ ਕਿਹਾ, ਮੈਂ ਮੁੜ ਕੇ ਜਵਾਨ ਆਦਮੀ ਬਣ ਗਿਆ ਸੀ, ਉਹ ਮੁੜ ਇੱਕ ਨੌਜਵਾਨ ਇਸਤਰੀ ਬਣ ਗਈ ਸੀ। ਤੁਸੀਂ ਕਹਿੰਦੇ ਹੋ, ਉਹ ਭਾਈ ਬ੍ਰਾਨਹਮ, ਸੁਣੋ, ਉਸ ਬੱਚੇ ਨੂੰ ਪ੍ਰਾਪਤ ਕਰਨ ਲਈ ਉਸਦੀ ਕੁੱਖ ਮਰ ਚੁੱਕੀ ਸੀ, ਉਸਦਾ ਆਪਣਾ ਜੀਵਨ ਲਿਆਉਣ ਵਾਲਾ ਵਹਾਰ ਮਰ ਚੁੱਕਾ ਸੀ। ਹੁਣ ਪ੍ਰਾਪਤ ਕਰਨ ਲਈ ਖੁਦਾ ਨੂੰ ਉਸਨੇ ਇੱਕ ਹੋਰ ਕੁੱਖ ਬਣਾਉਣੀ ਪਈ, ਕਿ ਉਸਨੂੰ ਇਹ ਬਣਾਉਣੀ ਪੈਣੀ ਸੀ। ਅਤੇ ਉਸ ਵਕਤ ਉਹਨਾਂ ਕੋਲੇ ਬੋਤਲਾਂ ਨਹੀਂ ਸਨ ਜੋ ਬੱਚਿਆਂ ਦੇ ਮੂੰਹ ਵਿੱਚ ਪਾਉਂਦੇ ਹਨ ਕਿ ਮਾਂ ਜਿੱਥੇ ਮਰਜ਼ੀ ਜਾ ਸਕੇ। ਉਸ ਸਮੇਂ ਮਾਵਾਂ ਦੁੱਧ ਚੰਗਾਉਣ ਵਾਲੀਆਂ ਹੁੰਦੀਆਂ ਸਨ, ਇਸ ਲਈ ਦੁੱਧ ਚੰਗਾਉਣ ਲਈ ਦੁੱਧ ਵਾਲੀਆਂ ਨਾੜਾਂ ਸੁੱਕ ਚੁੱਕੀਆਂ ਸਨ। ਇਸ ਲਈ ਬੱਚੇ ਨੂੰ ਦੁੱਧ ਪਿਆਉਣ ਲਈ ਉਸਨੂੰ ਦੁੱਧ ਵਾਲੀਆਂ ਨਾੜਾਂ ਨਵੀਆਂ ਬਣਾਉਣੀਆਂ ਪਈਆਂ ਸਨ, ਅਤੇ ਇਸੇ ਤਰ੍ਹਾਂ ਹੋਰ। ਅਤੇ ਇੱਕ ਹੋਰ ਗੱਲ, 100 ਸਾਲ ਦੀ ਜਨਾਨੀ ਬੱਚਾ ਪੈਦਾ ਕਰਨ ਜਾ ਰਹੀ ਸੀ, ਉਹਨੂੰ ਉਸ ਲਈ ਇੱਕ ਨਵਾਂ ਦਿਲ ਬਣਾਉਣਾ ਪੈਣਾ ਸੀ, ਸਮਝੇ? ਇਸ ਲਈ ਉਸਨੇ ਇਸ ਤੇ ਟਾਕੀ ਨਹੀਂ ਲਗਾਈ ਸੀ। ਉਸਨੇ ਉਸ ਵਿੱਚ ਵੀ ਵਿਖਾਇਆ ਕਿ ਉਹ ਅਬਰਾਹਮ ਦੀ ਸਾਰੀ ਸੰਤਾਨ ਨਾਲ ਕੀ ਕਰਨ ਜਾ ਰਿਹਾ ਹੈ। ਉਹ ਮੁੜ ਨਵੇਂ ਬਣ ਜਾਣਗੇ, ਆਉਣ ਵਾਲੇ ਪੁੱਤਰ ਨੂੰ ਪ੍ਰਾਪਤ ਕਰਨ ਲਈ ਉਹ ਇੱਕ ਨਵੀਂ ਦੇਹ ਪ੍ਰਾਪਤ ਕਰਨਗੇ, ਜਿਸ ਦੀ ਅਸੀਂ ਉਡੀਕ ਕਰ ਰਹੇ ਹਾਂ। ਮੈਂ ਵਾਅਦੇ ਤੇ ਹਾਲੇ ਵੀ ਵਿਸ਼ਵਾਸ ਕਰਦਾ ਹਾਂ। ਤੁਸੀਂ ਆਖਦੇ ਹੋ, ਔਖੀ ਗੱਲ ਹੈ, ਠੀਕ ਹੈ, ਬਸ ਇੱਕ ਮਿੰਟ ਲਈ। ਵੇਖੋ, ਉਹਨਾਂ ਨੇ ਜਿੱਥੇ ਉਹ ਰਹਿੰਦੇ ਸਨ ਉਸ ਜਗ੍ਹਾ ਤੋਂ 300 ਮੀਲ ਦੂਰ ਹੇਠਾਂ ਫਲਿਸਤੀਨ ਦੀ ਧਰਤੀ ਵਿੱਚ ਗਰਾਰ ਦਾ ਸਫ਼ਰ ਕੀਤਾ, ਅਤੇ ਉੱਥੇ ਅਬੀਮਲਕ ਨਾਮ ਦਾ ਇੱਕ ਜਵਾਨ ਆਦਮੀ ਸੀ, ਉਹ ਰਾਜਾ ਸੀ, ਅਤੇ ਉਹ ਫਲਿਸਤੀਨ ਦੀਆਂ ਸਭ ਸੁੰਦਰ ਲੜਕੀਆਂ ਵਿੱਚੋਂ ਇੱਕ ਪ੍ਰੇਮਿਕਾ ਦੀ ਭਾਲ ਕਰ ਰਿਹਾ ਸੀ। ਇੱਥੇ ਅਬਰਾਹਮ ਅਤੇ ਇੱਕ ਛੋਟੀ ਦਾਦੀ ਅੰਮਾ ਸਾਰਾ ਆਪਣੇ ਦੁਆਲੇ ਸ਼ੋਲ ਪੇਟੀ ਆਉਂਦੀ ਹੈ, ਅਤੇ ਅਬਰਾਹਮ ਨੇ ਕਿਹਾ, ਪਿਆਰੀ, ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ ਪੱਖ ਦੀ ਗੱਲ ਕਰ। ਕਿਹਾ, ਤੂੰ ਵੇਖਣ ਨੂੰ ਬਹੁਤ ਹੀ ਸੋਹਣੀ ਹੈ, ਜਦ ਉਹ ਰਾਜਾ ਤੈਨੂੰ ਵੇਖੇਗਾ ਉਹ ਤੈਨੂੰ ਆਪਣੀ ਪਤਨੀ ਬਣਾਉਣ ਨੂੰ ਲੈ ਲਵੇਗਾ। ਅਤੇ ਜਦ ਲੋਕਾਂ ਨੇ ਉਸਨੂੰ ਵੇਖਿਆ, ਉਹ ਬਹੁਤ ਹੀ ਸੋਹਣੀ ਸੀ, ਦਾਦੀ ਅੰਮਾ, ਉਹ ਇੰਨੀ ਸੋਹਣੀ ਸੀ, ਇੱਥੋਂ ਤੱਕ ਕਿ ਅਬੀਮਲਕ ਨੇ ਉਸਨੂੰ ਆਪਣੀ ਪਤਨੀ ਬਣਾਉਣ ਲਈ ਲੈ ਲਿਆ। ਫਿਰ ਖੁਦਾ ਅਬੀਮਲਕ ਦੇ ਸੁਪਨੇ ਵਿੱਚ ਪ੍ਰਗਟ ਹੋਇਆ ਤੇ ਕਿਹਾ, ਉਸਦਾ ਪਤੀ ਮੇਰਾ ਨਬੀ ਹੈ, ਜੇ ਤੂੰ ਉਸਨੂੰ ਛੂਹੇ ਤਾਂ ਤੂੰ ਮੁਰਦੇ ਤੋਂ ਵੱਧ ਕੇ ਹੋਰ ਕੁਝ ਨਹੀਂ ਹੈ। ਇਹ ਸਹੀ ਗੱਲ ਹੈ? ਉੱਥੇ ਵਿਖਾ ਰਿਹਾ ਸੀ ਕਿ ਅਬਰਾਹਮ ਦੇ ਸਭ ਬੱਚਿਆਂ ਨਾਲ ਕੀ ਕਰਨ ਜਾ ਰਿਹਾ ਹੈ। ਕਿਹਾ, ਉਸਨੇ ਇਹ ਨਹੀਂ ਦੱਸਿਆ ਕਿ ਉਹ ਕਦ ਕਰੇਗਾ, ਪਰ ਉਸਨੇ ਕਿਹਾ ਹੈ ਕਿ ਉਹ ਇਹ ਕਰੇਗਾ। ਦੋਸਤੋ, ਇਹ ਬਿਲਕੁਲ ਠੀਕ ਹੈ, ਬਸ ਉਸਨੂੰ ਇਹ ਕਰਨ ਦਿਓ, ਕੁਝ ਵੀ ਹੋਵੇ ਉਹ ਇਸਨੂੰ ਕਰੇਗਾ, ਉਸਨੇ ਇਸਦਾ ਵਾਅਦਾ ਕੀਤਾ ਹੈ। ਹੁਣ ਪਰੰਤੂ ਵਾਅਦਾ ਕੀਤੇ ਜਾਣ ਦੇ ਸਮੇਂ ਤੋਂ 25 ਸਾਲ ਬਾਅਦ ਸਾਰਾ ਦੇ ਪੁੱਤਰ ਹੋਇਆ ਸੀ। ਵਚਨ ਨੇ ਇਹ ਕਦੇ ਨਹੀਂ ਕਿਹਾ ਸੀ ਕਿ ਉਸਦੇ ਕਦ ਬੱਚਾ ਹੋਵੇਗਾ, ਪਰ ਇਹ ਕਿਹਾ ਸੀ ਕਿ ਉਸਦੇ ਬੱਚਾ ਹੋਵੇਗਾ। ਹੁਣ ਆਓ ਅਸੀਂ ਨਾ ਗਵਾਹਾਂ ਨਾਲ ਜਲਦੀ ਕਰੀਏ। ਤੀਸਰਾ ਗਵਾਹ ਮੂਸਾ ਹੈ। ਉਸਨੇ ਕਿਹਾ, ਖੁਦਾ ਨੇ ਉਸ ਯੁੱਗ ਦਾ ਵਚਨ ਸਿੱਧ ਕਰਨ ਲਈ ਉਸਨੂੰ ਇੱਕ ਚਿੰਨ੍ਹ ਦਿੱਤਾ ਸੀ। ਉਸਨੇ ਇੱਕ ਆਵਾਜ਼ ਅਤੇ ਇੱਕ ਚਿੰਨ੍ਹ ਨਾਲ ਖੁਦਾ ਦਾ ਵਚਨ ਲਿਆ ਸੀ, ਅਤੇ ਹੇਠਾਂ ਪਾਸਟਰ ਫਰੋਨ ਦੇ ਸਾਹਮਣੇ ਗਿਆ ਸੀ। ਅਤੇ ਪਾਸਟਰ ਫਰੋਨ ਨੇ ਕਿਹਾ ਸੀ ਇਹ ਜਾਦੂਗਰੀ ਦਾ ਇੱਕ ਹਲਕਾ ਜਿਹਾ ਧੋਖਾ ਹੈ, ਮੇਰੇ ਕੋਲ ਇੱਥੇ ਬੰਦੇ ਹਨ ਜਿਹੜੇ ਇਹੀ ਕੰਮ ਕਰ ਸਕਦੇ ਹਨ, ਅਤੇ ਉਹਨਾਂ ਨੇ ਕੀਤਾ ਸੀ। ਉਹ ਨਕਲ ਕਰਨ ਵਾਲੇ ਸਨ। ਉਸਨੇ ਆਖਿਆ ਜੇ ਮੈਂ ਨਬੀ ਨਾ ਹੁੰਦਾ ਤੇ ਨਾ ਜਾਣਦਾ ਕਿ ਇਹ ਤਾਂ ਵਾਅਦਾ ਕੀਤਾ ਹੋਇਆ ਵਚਨ ਸੀ, ਮੈਂ ਕਹਿ ਦਿੱਤਾ ਹੁੰਦਾ ਕਿ ਇਸ ਵਿੱਚ ਕਰਨ ਲਈ ਕੁਝ ਨਹੀਂ ਹੈ, ਕਿਉਂਕਿ ਨਕਲ ਕਰਨ ਵਾਲੇ ਵੀ ਇੱਥੇ ਉਹੀ ਕੰਮ ਕਰ ਰਹੇ ਹਨ ਜੋ ਮੈਂ ਕਰ ਰਿਹਾ ਹਾਂ। ਪਰ ਉਹ ਜਾਣਦਾ ਸੀ ਕਿ ਪਰਮੇਸ਼ਵਰ ਵੱਲੋਂ ਆਇਆ ਹੈ, ਇਸ ਲਈ ਉਸਨੇ ਇਸ ਨੂੰ ਤਕੜਾਈ ਨਾਲ ਫੜੀ ਰੱਖਿਆ। ਪਰਮੇਸ਼ਵਰ ਨੇ ਕਿਹਾ ਉਹ ਲੋਕਾਂ ਨੂੰ ਛਡਾਵੇਗਾ ਅਤੇ ਉਹ ਇੱਕ ਪਹਾੜ ਤੇ ਆਉਣਗੇ। ਉਸਨੂੰ ਉਮੀਦ ਸੀ ਕਿ ਸ਼ਾਇਦ ਉਹ ਉਸੇ ਦਿਨ ਵਾਪਸ ਆ ਜਾਣਗੇ, ਪਰ ਇਹ ਸਾਲਾਂ ਤੋਂ ਬਾਅਦ ਹੋਇਆ। ਪਰ ਉਹ ਵਾਪਸ ਆਏ ਸਨ, ਉਹ ਪਹਾੜ ਤੇ ਆਏ ਸਨ। ਖੁਦਾ ਨੇ ਆਪਣਾ ਵਚਨ ਪੂਰਾ ਕੀਤਾ ਸੀ। ਉਹਨਾਂ ਨੂੰ ਵਾਅਦਾ ਕੀਤੀ ਧਰਤੀ ਵਿੱਚ ਲੈ ਗਿਆ ਜਿਸ ਤਰ੍ਹਾਂ ਕਿ ਉਸਨੇ ਕਿਹਾ ਸੀ। ਉਸਨੇ ਖੁਦਾ ਦੇ ਵਚਨ ਉੱਤੇ ਨਿਸ਼ਚਾ ਕੀਤੀ ਸੀ। ਹੁਣ ਬਹੁਤ ਹੀ ਜਲਦੀ ਮੈਂ ਇੱਕ ਹੋਰ ਗਵਾਹ, ਚੌਥੇ ਗਵਾਹ ਯਹੋਸ਼ੂਆ ਨੂੰ ਪੇਸ਼ ਕਰਨ ਜਾ ਰਿਹਾ ਹਾਂ। ਉਸਨੇ ਕਿਹਾ ਜਦ ਪਰਮੇਸ਼ਵਰ ਨੇ ਸਾਨੂੰ ਵਾਅਦਾ ਦਿੱਤਾ ਸੀ ਅਤੇ ਅਸੀਂ ਅੱਗੇ ਗਏ ਸਾਂ, ਇਹ ਲਗਭਗ ਬਾਅਦ 40 ਮੀਲ ਸੀ, ਅਤੇ ਜਦ ਅਸੀਂ ਕਦੇਸ਼ ਬਰਨੇਆ ਪਹੁੰਚੇ, ਮੂਸਾ ਨੇ ਗਵਾਹਾਂ ਨੂੰ ਭੇਜਿਆ ਕਿ ਵੇਖਣ ਕਿ ਅਸੀਂ ਇਸ ਧਰਤੀ ਨੂੰ ਲੈ ਸਕਦੇ ਹਾਂ ਜਾਂ ਨਹੀਂ, ਅਤੇ ਉਹ ਅਮਾਲੇਕੀ ਅਤੇ ਵੱਡੇ ਦੈਨ ਅਤੇ ਉੱਚੇ ਗੜਾਂ ਵਾਲੇ ਨਗਰ। ਕਿਹਾ ਇਸ ਤਰ੍ਹਾਂ ਲੱਗਦਾ ਸੀ ਕਿ ਅਸੀਂ ਇਸ ਨੂੰ ਨਹੀਂ ਲੈ ਸਕਦੇ ਹਾਂ, ਪਰੰਤੂ ਕੋਈ ਉਸ ਪਾਸੇ ਗਿਆ ਅਤੇ ਕੁਝ ਸਬੂਤ ਲੈ ਕੇ ਵਾਪਸ ਆਇਆ ਕਿ ਉਹ ਧਰਤੀ ਚੰਗੀ ਹੈ। ਇਸ ਲਈ ਉਸਨੇ ਕਿਹਾ ਬਾਕੀ ਸਾਰੀਆਂ ਗੋਤਾਂ, ਉਹਨਾਂ ਨੇ ਕਿਹਾ ਉਹ ਅਸੀਂ ਇਸ ਨੂੰ ਲੈ ਨਹੀਂ ਸਕਦੇ ਹਾਂ। ਉਸਨੇ ਕਿਹਾ ਮੈਂ ਖੜਾ ਹੋ ਗਿਆ ਅਤੇ ਲੋਕਾਂ ਨੂੰ ਚੁੱਪ ਕਰਾਇਆ ਅਤੇ ਲੋਕਾਂ ਨੂੰ ਜਾਣੂ ਕਰਾਇਆ ਕਿ ਇਹ ਉਹਨਾਂ ਦੇ ਆਕਾਰ ਦੀ ਗੱਲ ਨਹੀਂ ਹੈ, ਇਹ ਪਰਮੇਸ਼ਵਰ ਦੇ ਵਾਅਦੇ ਦੀ ਗੱਲ ਹੈ ਅਤੇ ਪਰਮੇਸ਼ਵਰ ਹੀ ਇਹ ਕਰੇਗਾ। ਉਸਨੇ ਕਿਹਾ ਜਦ ਮੈਂ ਲੋਕਾਂ ਨੂੰ ਚੁੱਪ ਕਰਾ ਹਟਿਆ ਤਾਂ ਉਹ ਅਗਲੇ ਦਿਨ ਜਾਂ ਅਗਲੇ ਹਫਤੇ ਸਾਨੂੰ ਉਸ ਥਾਂ ਤੇ ਲੈ ਕੇ ਨਾ ਗਿਆ। 40 ਸਾਲ ਬਾਅਦ ਉਹ ਸਾਨੂੰ ਉਸ ਧਰਤੀ ਵਿੱਚ ਲੈ ਕੇ ਗਿਆ, ਪਰ ਉਸਨੇ ਇਹ ਨਹੀਂ ਦੱਸਿਆ ਸੀ ਕਿ ਉਹ ਕਦ ਸਾਨੂੰ ਉਸ ਧਰਤੀ ਵਿੱਚ ਲੈ ਕੇ ਜਾਵੇਗਾ। ਉਸਨੇ ਕਿਹਾ ਸੀ ਕਿ ਉਹ ਸਾਨੂੰ ਲੈ ਕੇ ਜਾਵੇਗਾ, ਇਸ ਲਈ ਅਸੀਂ ਚਲੇ ਗਏ।
ਮੈਂ ਚਾਹੁੰਦਾ ਹਾਂ ਕਿ ਥੋੜੀ ਦੇਰ ਲਈ ਯਸ਼ਾਇਆ ਆਵੇ। ਯਸ਼ਾਇਆ ਵੱਲ ਧਿਆਨ ਦਿਓ। ਉਸਨੇ ਕਿਹਾ ਮੈਂ ਲੋਕਾਂ ਵਿੱਚ ਇੱਕ ਪ੍ਰਮਾਣਿਤ ਕੀਤਾ ਹੋਇਆ ਨਬੀ ਸੀ, ਹਰ ਕੋਈ ਮੇਰੇ ਉੱਤੇ ਵਿਸ਼ਵਾਸ ਕਰਦਾ ਸੀ, ਉਚੀਆ ਰਾਜੇ ਤੋਂ ਲੈ ਕੇ ਹੇਠਾਂ ਤੱਕ ਸਾਰੇ ਮੇਰੇ ਉੱਤੇ ਵਿਸ਼ਵਾਸ ਕਰਦੇ ਸਨ। ਮੈਂ ਪ੍ਰਮਾਣਿਤ ਹੋਇਆ ਇੱਕ ਨਬੀ ਸੀ, ਜੋ ਵੀ ਮੈਂ ਆਖਿਆ ਪਰਮੇਸ਼ਵਰ ਨੇ ਉਸਨੂੰ ਪੂਰਾ ਕੀਤਾ। ਉਸਨੇ ਜਿਹੜੇ ਵੀ ਸ਼ਬਦ ਬੋਲੇ ਉਹਨਾਂ ਨੂੰ ਪੂਰਾ ਕੀਤਾ, ਕਿਉਂਕਿ ਮੈਂ ਉਹਨਾਂ ਨੂੰ ਉਸਦੇ ਨਾਮ ਯਹੋਵਾ ਵਿੱਚ ਬੋਲਿਆ ਸੀ। ਉਸਨੇ ਆਖਿਆ ਇੱਕ ਦਿਨ ਯਹੋਵਾ ਮੇਰੇ ਨਾਲ ਬੋਲਿਆ ਅਤੇ ਕਿਹਾ ਮੈਂ ਉਹਨਾਂ ਨੂੰ ਇੱਕ ਚਿੰਨ ਦੇਣ ਜਾ ਰਿਹਾ ਹਾਂ, ਇੱਕ ਵਾਰੀ ਗਰਭਵਤੀ ਹੋਵੇਗੀ। ਅਤੇ ਮੈਂ ਕਹਿ ਦਿੱਤਾ, ਮੈਂ ਇਸ ਨੂੰ ਉਸੇ ਤਰ੍ਹਾਂ ਕਹਿ ਦਿੱਤਾ ਜਿਸ ਤਰ੍ਹਾਂ ਯਹੋਵਾ ਨੇ ਬੋਲਿਆ ਸੀ। ਕਿਹਾ ਅਤੇ ਮੈਂ ਇਸ ਅਦਾਲਤ ਵਿੱਚ ਇਸ ਚੀਜ਼ ਦੀ ਜਾਣਕਾਰੀ ਦੇਣੀ ਚਾਹੁੰਦਾ ਹਾਂ ਕਿ ਹਰ ਇੱਕ ਇਬਰਾਨੀ ਲੜਕੀ ਨੇ ਉਸ ਬਾਲਕ ਨੂੰ ਪ੍ਰਾਪਤ ਕਰਨ ਲਈ ਛੋਟੇ ਛੋਟੇ ਬੂਟ ਅਤੇ ਹਰ ਇੱਕ ਚੀਜ਼ ਤਿਆਰ ਕਰ ਲਈ। ਇੱਕ ਵਾਰੀ ਗਰਭਵਤੀ ਹੋਣ ਜਾ ਰਹੀ ਸੀ ਅਤੇ ਮਹੀਨੇ ਲੰਘ ਗਏ ਪਰ ਕੁਝ ਨਹੀਂ ਹੋਇਆ, ਹਫਤੇ ਲੰਘ ਗਏ ਇਹ ਨਹੀਂ ਹੋਇਆ ਸੀ, ਲਗਭਗ 800 ਸਾਲ ਬਾਅਦ ਇਹ ਬੀਤਿਆ, ਪਰੰਤੂ ਇੱਕ ਵਾਰੀ ਗਰਭਵਤ ਹੋਈ ਅਤੇ ਬੱਚੇ ਨੂੰ ਜਨਮ ਦਿੱਤਾ। ਯਹੋਵਾ ਨੇ ਉਸ ਨੂੰ ਕਦੇ ਨਹੀਂ ਕਿਹਾ ਸੀ ਕਿ ਇਹ ਕੱਲ ਹੋਵੇਗਾ, ਕੋਈ ਕੁਆਰੀ ਤੇਰੇ ਯੁੱਗ ਵਿੱਚ ਹੋਵੇਗੀ, ਉਹਨੇ ਸਿਰਫ ਕਿਹਾ ਸੀ ਇੱਕ ਵਾਰੀ ਗਰਭਵਤੀ ਹੋਵੇਗੀ ਅਤੇ ਮਾਮਲਾ ਤੈਅ ਹੋ ਗਿਆ। ਉਸਨੇ ਇਹ ਨਹੀਂ ਕਿਹਾ ਕਦੋਂ, ਉਸਨੇ ਕੇਵਲ ਇੰਨਾ ਕਿਹਾ ਕਿ ਉਹ ਹੋਵੇਗੀ। ਹੁਣ ਜੇਕਰ ਅਦਾਲਤ ਨੂੰ ਇਹ ਚੰਗਾ ਲੱਗੇ ਕਿ ਮੈਂ ਉਸਦਾ ਅਗਲਾ ਗਵਾਹ ਹੋ ਸਕਦਾ ਹਾਂ, ਅਗਲੀ ਗਵਾਹੀ ਦੇਣ ਲਈ ਮੈਂ ਉਸਦਾ ਗਵਾਹ ਹੋਣਾ ਚਾਹੁੰਦਾ ਹਾਂ। ਮੈਂ ਅੱਜ ਦੇ ਦਿਨ ਲਈ ਦਿੱਤੇ ਵਚਨ ਦੇ ਵਾਅਦੇ ਦਾ ਗਵਾਹ ਬਣਨਾ ਚਾਹੁੰਦਾ ਹਾਂ। ਇੱਕ ਛੋਟੇ ਬੱਚੇ ਦੇ ਰੂਪ ਵਿੱਚ ਮੈਂ ਕੈਂਟਕੀ ਵਿੱਚ ਪੈਦਾ ਹੋਇਆ। ਉਸ ਰੋਸ਼ਨੀ ਨੂੰ ਤੁਸੀਂ ਪ੍ਰਾਰਥਨਾ ਦੇ ਕਾਰਡਾਂ ਤੇ ਸਭ ਜਗ੍ਹਾ ਖੜੇ ਵੇਖਦੇ ਹੋ। ਮੈਂ ਇਸ ਦੇ ਬਾਰੇ ਸਾਰੀ ਉਮਰ ਆਪਣੀ ਮੰਮੀ ਅਤੇ ਪਾਪਾ ਨੂੰ ਦੱਸਿਆ। ਉਮੀਦ ਕਰਦਾ ਹਾਂ ਕਿ ਇਹ ਨਿੱਜੀ ਨਹੀਂ ਲੱਗਦਾ ਹੈ, ਪਰ ਮੈਂ ਉਸ ਦੇ ਅੱਗੇ ਸਿਰਫ ਇੱਕ ਗਵਾਹ ਬਣ ਕੇ ਖੜਾ ਹਾਂ। ਇਹ ਵਚਨ ਦੇ ਰੂਪ ਵਿੱਚ ਪਰਮੇਸ਼ਵਰ ਹੈ। ਮੈਂ ਨਹੀਂ ਜਾਣਦਾ ਇਸ ਦਾ ਕੀ ਅਰਥ ਹੈ, ਕੋਈ ਵੀ ਨਹੀਂ ਜਾਣਦਾ ਹੈ। ਉਹਨਾਂ ਪਹਾੜਾਂ ਦੇ ਪਿਛਲੇ ਪਾਸੇ ਇੱਕ ਛੋਟੀ ਪੁਰਾਣੀ ਥਾਂ ਤੇ, ਇੱਥੋਂ ਤੱਕ ਕਿ ਖਿੜਕੀ ਨੂੰ ਸ਼ੀਸ਼ੇ ਵੀ ਨਹੀਂ ਸਨ, ਜਿਵੇਂ ਅੱਜ ਤੁਹਾਡੀਆਂ ਸਾਰੀਆਂ ਖਿੜਕੀਆਂ ਤੇ ਸ਼ੀਸ਼ੇ ਲੱਗੇ ਹਨ। ਤੁਹਾਡੇ ਇੱਕ ਛੋਟਾ ਪੁਰਾਣਾ ਬੂਹਾ ਸੀ ਤੁਸੀਂ ਜਿਸ ਨੂੰ ਧੱਕ ਕੇ ਖਿੜਕੀ ਲਈ ਖੋਲਦੇ ਸੀ, ਅਤੇ ਉਹ ਸਵੇਰ ਇੱਕ ਰੋਸ਼ਨੀ ਅੰਦਰ ਆਈ ਸੀ। ਮੈਂ ਇਸ ਦੇ ਬਾਰੇ ਲੋਕਾਂ ਨੂੰ ਅਤੇ ਮੰਮੀ ਨੂੰ ਦੱਸਦਾ ਸੀ। ਮੈਂ ਜਿਸ ਤਰ੍ਹਾਂ ਗੱਲਾਂ ਦੱਸਦਾ ਸੀ ਉਹ ਬਿਲਕੁਲ ਉਸੇ ਤਰ੍ਹਾਂ ਪੂਰੀਆਂ ਹੁੰਦੀਆਂ ਸਨ। ਉਹਨਾਂ ਨੇ ਇਸ ਤੇ ਵਿਸ਼ਵਾਸ ਨਹੀਂ ਕੀਤਾ ਸੀ, ਉਹਨਾਂ ਨੇ ਕਿਹਾ ਇਹ ਇਸ ਤਰ੍ਹਾਂ ਨਹੀਂ ਹੈ। ਪਰੰਤੂ ਲਗਭਗ 30 ਸਾਲ ਬਾਅਦ ਖੁਦਾ ਨੇ ਇਸ ਨੂੰ ਵਿਗਿਆਨਕ ਸਬੂਤ ਨਾਲ ਪ੍ਰਮਾਣਿਤ ਕੀਤਾ ਕਿ ਇਹ ਇਸੇ ਤਰ੍ਹਾਂ ਹੈ, ਇਸੇ ਤਰ੍ਹਾਂ ਸੀ, ਕਿਉਂਕਿ ਇੱਕ ਵਾਅਦਾ ਸੀ। 7 ਸਾਲ ਦੀ ਉਮਰ ਵਿੱਚ ਰੁੱਖ ਦੇ ਕੋਲ ਜਿੱਥੋਂ ਇੱਕ ਆਵਾਜ਼ ਮੇਰੇ ਨਾਲ ਬੋਲੀ ਅਤੇ ਕਿਹਾ ਕਦੇ ਵੀ ਸਿਗਰਟ ਨਹੀਂ ਪੀਣੀ, ਤੰਬਾਕੂ ਨਹੀਂ ਖਾਣਾ ਜਾਂ ਸ਼ਰਾਬ ਨਹੀਂ ਪੀਣੀ ਔਰ ਆਪਣੇ ਸਰੀਰ ਨੂੰ ਭ੍ਰਿਸ਼ਟ ਨਹੀਂ ਕਰਨਾ, ਅਤੇ ਮੈਂ ਸ਼ਰਾਬੀਆਂ ਦੇ ਘਰ ਵਿੱਚ ਸੀ। ਇੱਥੋਂ ਤੱਕ ਕਿ ਮੈਂ ਬਾਈਬਲ ਇੱਕ ਸ਼ਬਦ ਤੋਂ ਵੱਧ ਇਸ ਬਾਰੇ ਕੁਝ ਵੀ ਨਹੀਂ ਜਾਣਦਾ ਸੀ। ਅਸੀਂ ਆਪਣੇ ਘਰ ਵਿੱਚ ਸ਼ਾਇਦ ਜੰਤਰੀ ਤਾਂ ਲੱਭ ਸਕਦੇ ਸੀ ਪਰ ਬਾਈਬਲ ਨਹੀਂ। ਇੱਕ ਝੁੰਡ ਤੋਂ ਸਿਵਾ ਕੁਝ ਨਹੀਂ। ਆਪਣੇ ਲੋਕਾਂ ਦੇ ਵਿਰੁੱਧ ਨਹੀਂ ਬੋਲ ਰਿਹਾ ਹਾਂ ਪਰ ਖੁਦਾ ਇਸ ਬਾਰੇ ਸਭ ਜਾਣਦਾ ਹੈ। ਮੇਰੇ ਤੋਂ ਪਹਿਲਾਂ ਮੇਰੇ ਲੋਕਾਂ ਲਈ ਕੋਈ ਵੀ ਰਾਹ ਨਹੀਂ ਸੀ, ਉਹ ਸਾਰੇ ਪਹਿਲਾਂ ਕੈਥੋਲਿਕ ਸਨ। ਉਹਨਾਂ ਸਭ ਦੀਆਂ ਸ਼ਾਦੀਆਂ ਚਰਚੋਂ ਬਾਹਰ ਹੀ ਹੋਈਆਂ ਸਨ, ਅਜੇ ਦੂਰ ਜਾ ਚੁੱਕੇ ਸਨ ਅਤੇ ਉਹਨਾਂ ਦਾ ਕੋਈ ਵੀ ਧਰਮ ਨਹੀਂ ਸੀ। ਇਥੋਂ ਤੱਕ ਕਿ ਅਸੀਂ ਇਸ ਉੱਤੇ ਕਦੇ ਵੀ ਧਿਆਨ ਨਹੀਂ ਦਿੱਤਾ ਸੀ,
ਪਰੰਤੂ
ਉਸਨੇ ਮੈਨੂੰ ਦੱਸਿਆ ਕੀ ਘਟਣ ਜਾ ਰਿਹਾ ਹੈ,
ਕਿ
ਮੈਂ ਸਿਗਰਟ ਨਹੀਂ ਪੀਣੀ ਜਾਂ ਸ਼ਰਾਬ ਜਾਂ ਆਪਣੇ ਸਰੀਰ ਨੂੰ ਕਿਸੇ ਵੀ ਤਰ੍ਹਾਂ ਸ਼ੁੱਧ ਨਹੀਂ ਕਰਨਾ ਹੈ। ਮੇਰੇ ਕਰਨ ਲਈ ਇੱਕ ਕੰਮ ਸੀ ਜਦ ਮੈਂ ਵੱਡਾ ਹੋ ਜਾਣਾ ਸੀ। ਚੰਗਾ, ਇਸ ਤੋਂ ਬਾਅਦ ਸਾਲਾਂ ਸਾਲ ਲੰਘ ਗਏ। ਮੈਂ ਕਿਵੇਂ ਜਾਣਦਾ ਕਿ ਮੈਂ ਇੱਕ ਸੇਵਾਦਾਰ ਹੋਵਾਂਗਾ? ਮੈਂ ਪ੍ਰਚਾਰਕ ਹੋਣ ਦੇ ਵਿਚਾਰ ਨਾਲ ਨਫ਼ਰਤ ਕਰਦਾ ਸੀ, ਪਰ ਕੁਝ ਵੀ ਹੋਵੇ ਇਹ ਉਸੇ ਤਰ੍ਹਾਂ ਹੋਇਆ। ਇਹ ਗੱਲ ਦੱਸਦੀ ਹੈ ਕਿ ਆਪਣੇ ਵਚਨ ਨੂੰ ਪੂਰਾ ਕਰਦਾ ਹੈ। 17 ਸਾਲ ਬਾਅਦ ਇੱਕ ਝਾੜੀ ਵਿੱਚ ਦੀ ਉਹ ਮੇਰੇ ਉੱਤੇ ਪ੍ਰਗਟ ਹੋਇਆ। ਅਸੀਂ ਵੇਖਿਆ ਕਿ ਉਸ ਤੋਂ ਅਗਲੇ ਦਿਨ ਉਸਨੇ ਮੈਨੂੰ ਇੱਥੇ ਦਰਿਆ ਤੇ ਪੁਲ ਬਣਦਾ ਹੋਇਆ ਵਿਖਾਇਆ ਕਿ ਇਸ ਤੋਂ 16 ਆਦਮੀ ਹੇਠਾਂ ਡਿੱਗ ਗਏ। ਮੈਂ ਆਪਣੀ ਮੰਮੀ ਨੂੰ ਦੱਸਿਆ, ਇੱਕ ਰੁੱਖ ਦੇ ਨਾਲ ਬੈਠੇ ਮੈਂ ਵੇਖਿਆ। ਉਸਨੇ ਕਿਹਾ, ਪਿਆਰੇ ਤੂੰ ਸੌ ਗਿਆ ਸੀ। ਮੈਂ ਕਿਹਾ, ਨਹੀਂ ਮਾਂ, ਮੈਂ ਸੁੱਤਾ ਨਹੀਂ ਸੀ, ਮੈਂ ਇਸ ਨੂੰ ਵੇਖਿਆ ਹੈ। ਉਸ ਦਿਨ ਤੋਂ ਠੀਕ 17 ਸਾਲ ਬਾਅਦ ਨਗਰ ਪਾਲਿਕਾ ਦੁਆਰਾ ਜੈਫਰਸਨ ਵਿਲੇ ਤੋਂ ਕੈਂਟਕੀ ਤੱਕ ਇੱਕ ਪੁਲ ਵਿਛਾਇਆ ਗਿਆ ਅਤੇ 7ਵਾਂ ਅਤੇ ਇੱਥੇ 16 ਆਦਮੀਆਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਉਸਨੇ ਕਿਹਾ ਸੀ। ਉਹ ਇਸੇ ਤਰ੍ਹਾਂ ਸ਼੍ਰੀਮਾਨ ਬੇਪ੍ਰਤੀਤੇ ਨੇ ਮੈਨੂੰ ਸਾਰਾ ਸਮਾਂ ਪਰਖਿਆ ਹੈ। ਅਤੇ ਕੀ ਮੈਂ ਇਸ ਮੁਕਦਮਾ ਚਲਾਉਣ ਵਾਲੇ ਅੰਨੇ ਦਾ ਧਿਆਨ ਇਸ ਯਸੂ ਵੱਲ, ਜਿਸ ਦੇ ਹੱਥਾਂ ਵਿਚ ਕਿੱਲਾਂ ਦੇ ਨਿਸ਼ਾਨ ਹਨ, ਖਿੱਚ ਸਕਦਾ ਹਾਂ? ਉਸਨੇ ਇਸ ਤਰ੍ਹਾਂ ਦੀ ਕਦੇ ਵੀ ਕੋਈ ਗੱਲ ਨਹੀਂ ਕਹੀ ਸੀ। ਉਸਨੇ ਕਿਹਾ ਸੀ, ਜਦ ਉਹ ਸੁਰਗ ਤੋਂ ਵਾਪਿਸ ਮੁੜੇਗਾ, ਹਰ ਇੱਕ ਗੋਡਾ ਚੁੱਕੇਗਾ ਤੇ ਹਰ ਇੱਕ ਅੱਖ ਉਸਨੂੰ ਵੇਖੇਗੀ ਅਤੇ ਹਰ ਇੱਕ ਜੀਵ ਉਸਦਾ ਇਕਰਾਰ ਕਰੇਗੀ। ਉਸਨੇ ਸਿਰਫ ਪਵਿੱਤਰ ਆਤਮਾ ਦੀ ਸ਼ਕਤੀ ਵਿਚ ਆਉਣ ਦਾ ਅਤੇ ਮਰਕੁਸ ਵਾਲੇ ਆਪਣੇ ਵਚਨ ਨੂੰ ਪ੍ਰਮਾਣਿਤ ਕਰਨ ਦਾ ਵਾਅਦਾ ਕੀਤਾ ਹੈ, ਅਤੇ ਉਹ ਕੀ ਪੂਰਾ ਕਰੇਗਾ? ਉਹ ਬਸ ਇਸ ਨੂੰ ਨਹੀਂ ਸਮਝਦੇ ਹਨ। ਹੁਣ ਇਸ ਬਹਿਸ ਦੇ ਆਧਾਰ ਤੇ ਅੱਜ ਦੁਪਹਿਰ ਅਤੇ ਜਿਹੜੇ ਜਿਉਂਦੇ ਹਾਂ, ਜਿਸ ਨੂੰ ਮੈਂ ਛੱਡ ਰਿਹਾ ਹਾਂ, ਤੁਸੀਂ ਮੈਨੂੰ ਇਹਨਾਂ ਵਿਸ਼ਿਆਂ ਦੇ ਸਫ਼ਿਆਂ ਅਤੇ ਗੱਲਾਂ ਨੂੰ ਪਰਤਦੇ ਹੋਏ ਵੇਖ ਰਹੇ ਹੋ ਜੋ ਕਿ ਪੇਸ਼ ਕਰਨ ਲਈ ਮੇਰੇ ਕੋਲ ਹਨ, ਪਰ ਮੈਂ ਸੋਚਦਾ ਹਾਂ ਕਿ ਇਸ ਨੂੰ ਸਮਝਣ ਲਈ ਅਸੀਂ ਇਸ ਤੇ ਬਹੁਤ ਨੇੜੇ ਹਾਂ। ਹੁਣ ਤਦ ਵੀ ਉਹ ਇਸ ਦਾ ਵਿਸ਼ਵਾਸ ਨਹੀਂ ਕਰਨਗੇ ਜਿਸ ਨੇ ਇਸ ਦਾ ਵਾਅਦਾ ਕੀਤਾ ਹੈ। ਜਿਸ ਤਰ੍ਹਾਂ ਨੂਹ ਦੇ ਦਿਨਾਂ ਵਿਚ ਅਤੇ ਜਿਸ ਤਰ੍ਹਾਂ ਲੂਤ ਦੇ ਦਿਨਾਂ ਵਿਚ ਸੀ, ਇਸੇ ਤਰ੍ਹਾਂ ਹੀ ਅੰਤ ਦੇ ਦਿਨਾਂ ਵਿਚ ਹੋਵੇਗਾ। ਅਸੀਂ ਇਹ ਪ੍ਰਾਪਤ ਕਰ ਲਿਆ ਹੈ, ਇਹ ਇੱਥੇ ਹੈ, ਇਹ ਪਹਿਲਾਂ ਹੀ ਪ੍ਰਮਾਣਿਤ ਕਰ ਦਿੱਤਾ ਗਿਆ ਹੈ। ਬਸ ਕਿੰਨੀਆਂ ਕੁ ਲਿਖਤਾਂ ਹਨ। ਸਦੂਮ ਦੇ ਯੁੱਗ ਵਿਚ ਅਬਰਾਹਾਮ ਨਾਲ ਜੋ ਹੋਇਆ ਸੀ, ਜਦ ਉਹ ਵਾਪਸ ਮੁੜੇਗਾ, ਇਹੀ ਅਬਰਾਹਾਮ ਦੇ ਸ਼ਾਹੀ ਵੰਸ਼ ਨਾਲ ਜੋ ਕਿ ਮਸੀਹ ਯਸੂ ਵਿਚ ਹੈ ਦੁਹਰਾਇਆ ਜਾਵੇਗਾ। ਮਸੀਹ ਵਚਨ ਦੀ ਸ਼ਕਲ ਵਿਚ ਵਾਪਸ ਪਰਤ ਰਿਹਾ ਹੈ, ਮਨੁੱਖ ਦੀ ਦੇਹ ਵਿਚ ਕੰਮ ਕਰ ਰਿਹਾ ਹੈ ਅਤੇ ਉਹਨਾਂ ਚਿੰਨ੍ਹਾਂ ਨੂੰ ਪ੍ਰਗਟ ਕਰ ਰਿਹਾ ਹੈ ਜਿਨ੍ਹਾਂ ਚਿੰਨ੍ਹਾਂ ਦਾ ਉਸਨੇ ਵਾਅਦਾ ਕੀਤਾ ਸੀ ਕਿ ਉਹ ਕਰੇਗਾ। ਪਰਮੇਸ਼ਵਰ ਨੇ ਉਸਦੀ ਪ੍ਰਤਿਗਿਆ ਕੀਤੀ ਸੀ ਅਤੇ ਪਰਮੇਸ਼ਵਰ ਆਪਣੀ ਪ੍ਰਤਿਗਿਆ ਨੂੰ ਪੂਰਾ ਕਰੇਗਾ। ਅਤੇ ਹੁਣ ਕੁਝ ਸਾਲ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਉਸਨੇ ਮੇਰੇ ਨਾਲ ਗੱਲ ਕੀਤੀ ਅਤੇ ਕਿਹਾ, ਇਸ ਸੇਵਕਾਈ ਦੀਆਂ 3 ਸਥਿਤੀਆਂ ਹੋਣਗੀਆਂ ਅਤੇ ਉਹਨਾਂ ਵਿੱਚੋਂ ਇੱਕ ਲੋਕਾਂ ਦੇ ਹੱਥ ਫੜ ਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਜਾਣ ਲੈਣਾ ਹੋਵੇਗਾ। ਇਹ ਕਿੰਨਿਆਂ ਨੂੰ ਯਾਦ ਹੈ? ਯਕੀਨਨ ਜੇ ਮੈਂ ਤੁਹਾਨੂੰ ਨਹੀਂ ਦੱਸਿਆ, ਜੇ ਮੈਂ ਇਮਾਨਦਾਰ ਰਹਾਂਗਾ, ਉਸਨੇ ਮੈਨੂੰ ਕਿਹਾ ਸੀ ਕਿ ਇਹ ਹੋਵੇਗਾ ਕਿ ਮੈਂ ਮਨ ਦੀਆਂ ਗੁਪਤ ਗੱਲਾਂ ਜਿਹੜੀਆਂ ਉਹਨਾਂ ਦੇ ਦਿਲਾਂ ਵਿਚ ਹਨ ਜਾਣ ਲਵਾਂਗਾ। ਕੀ ਮੈਂ ਤੁਹਾਨੂੰ ਇਹ ਦੱਸਿਆ ਸੀ? ਕਿੰਨਿਆਂ ਨੂੰ ਇਹ ਯਾਦ ਹੈ ਕਿ ਇਹ ਵਾਪਰਿਆ ਸੀ? ਇਹ ਅਗਲੇ ਹੀ ਦਿਨ ਨਹੀਂ ਵਾਪਰਿਆ ਸੀ, ਇਹ ਸਾਲਾਂ ਬਾਅਦ ਵਾਪਰਿਆ ਸੀ, ਪਰੰਤੂ ਇਹ ਪੂਰਾ ਹੋਇਆ ਸੀ। ਅਤੇ ਉੱਥੇ ਹੇਠਾਂ ਨਦੀ ਤੇ ਉਸਨੇ ਕਿਹਾ ਸੀ, ਉਸਨੇ ਕਿਹਾ, ਜਿਸ ਤਰ੍ਹਾਂ ਯੋਹੰਨਾ ਬਪਤਿਸਮਾ ਦੇਣ ਵਾਲਾ ਮਸੀਹ ਦੀ ਆਮਦ ਦੀ ਘੋਸ਼ਣਾ ਕਰਨ ਲਈ ਭੇਜਿਆ ਗਿਆ ਸੀ, ਉਸਦੀ ਸੇਵਕਾਈ ਦੇ ਅੰਤ ਵਿਚ ਯਸੂ ਆਇਆ ਸੀ, ਅਤੇ ਜਿਸ ਤਰ੍ਹਾਂ ਯੋਹੰਨਾ ਭੇਜਿਆ ਗਿਆ ਸੀ, ਉਸੇ ਤਰ੍ਹਾਂ ਤੇਰੀ ਸੇਵਕਾਈ ਮਸੀਹ ਦੀ ਦੂਸਰੀ ਆਮਦ ਦੇ ਅੱਗੇ ਚੱਲੇਗੀ। ਅਤੇ ਸਾਰੇ ਸੰਸਾਰ ਭਰ ਵਿਚ ਪਿਛਲੇ 15 ਸਾਲਾਂ ਤੋਂ ਲੰਬੇ ਸਮੇਂ ਦੀ ਬੇਦਾਰੀ, ਵਿਸ਼ਵ ਵਿਆਪੀ ਬੇਦਾਰੀ ਖੁਦਾ ਦੇ ਲੋਕਾਂ ਵਿਚਕਾਰ ਰਹੀ ਹੈ। ਕੋਈ ਵੀ ਇਤਿਹਾਸਕਾਰ ਜਾਣਦਾ ਹੈ ਕਿ ਕੋਈ ਵੀ ਬੇਦਾਰੀ 3 ਸਾਲ ਤੋਂ ਵੱਧ ਨਹੀਂ ਰਹਿੰਦੀ ਹੈ, ਅਤੇ ਇਸ ਨੂੰ 15 ਸਾਲ ਹੋ ਗਏ ਹਨ। ਅਤੇ ਅੱਜ ਚਰਚਾਂ ਨੂੰ ਵੇਖੋ, ਇਹ ਠੰਡੇ ਪੈ ਚੁੱਕੇ ਹਨ। ਅਸੀਂ ਉਸਦੀ ਆਮਦ ਦਾ ਇੰਤਜ਼ਾਰ ਕਰ ਰਹੇ ਹਾਂ। ਉਹ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਹੈ, ਵਿਖਾ ਰਿਹਾ ਹੈ। ਹੁਣ ਇਹ ਸਾਰੀਆਂ ਗੱਲਾਂ ਪੂਰੀਆਂ ਹੋਈਆਂ ਹਨ। ਉਸਨੇ ਉੱਥੇ ਵਾਅਦਾ ਕੀਤਾ ਸੀ ਕਿ ਤੂੰ ਦਿਲਾਂ ਦੇ ਗੁਪਤ ਖਿਆਲਾਂ ਨੂੰ ਜਾਣ ਲਵੇਂਗਾ। ਹੁਣ ਤੀਸਰੀ ਸਥਿਤੀ ਸੇਵਕਾਈ ਦੇ ਅੰਦਰ ਹੁਣ ਹੋ ਰਹੀ ਹੈ। ਮੈਂ ਇਸ ਵਿਚ ਜਾਣ ਲਈ ਸਮਾਂ ਨਹੀਂ ਲਵਾਂਗਾ, ਕਿਉਂਕਿ ਮੈਂ ਸੋਚਦਾ ਹਾਂ ਕਿ ਮੈਨੂੰ ਨਹੀਂ ਚਾਹੀਦਾ ਹੈ, ਪਰ ਤੁਹਾਡੇ ਵਿਚੋਂ ਇੱਥੇ ਇਸ ਦੇ ਬਾਰੇ ਵਿਚ ਬਹੁਤ ਸਾਰੇ ਜਾਣਦੇ ਹਨ ਕੀ ਹੋਇਆ ਸੀ। ਹੁਣ ਜਦ ਮੈਂ ਤੁਹਾਨੂੰ ਦੱਸਿਆ ਸੀ, ਜਦੋਂ ਮੈਂ ਪਹਿਲੀ ਵਾਰ ਇੱਥੇ ਕੈਨਸਾਸ ਅਤੇ ਉੱਥੇ ਹੇਠਾਂ ਅਰਕਨਸਾਸ ਸ਼ਹਿਰ ਵਿਚ ਆਇਆ ਸੀ, ਤੁਹਾਨੂੰ ਦੱਸਿਆ ਸੀ ਕਿ ਇਹ ਗੱਲਾਂ ਪੂਰੀਆਂ ਹੋਣਗੀਆਂ, ਅਤੇ ਹੁਣ ਉਹ ਪੂਰੀਆਂ ਹੋਈਆਂ ਹਨ। ਅਸੀਂ ਇਸ ਦੇ ਜੀਵਤ ਗਵਾਹ ਹਾਂ ਕਿ ਪੂਰੀਆਂ ਹੋਈਆਂ ਹਨ। ਜੋ ਖੁਦਾ ਨੇ ਕਿਹਾ ਹੈ ਪੂਰਾ ਹੋ ਕੇ ਹੀ ਰਹੇਗਾ। ਇਹ ਇਸ ਤਰ੍ਹਾਂ ਨਹੀਂ ਕਹਿੰਦਾ ਕਿ ਠੀਕ ਉਸੇ ਵੇਲੇ ਹੋਵੇਗਾ, ਉਸਨੇ ਕਿਹਾ ਹੈ ਕਿ ਪੂਰਾ ਹੋਵੇਗਾ। ਮਰਕੁਸ 16 ਨੇ ਕਿਹਾ ਹੈ, ਨਿਸ਼ਚਾ ਕਰਨ ਵਾਲਿਆਂ ਨਾਲ ਨਿਸ਼ਾਨ ਹੋਣਗੇ। ਜੇ ਮੈਂ ਵਿਸ਼ਵਾਸੀ ਨਹੀਂ ਹਾਂ, ਫਿਰ ਇਹ ਵਚਨ ਕਿਸ ਤਰ੍ਹਾਂ ਸੱਚਾ ਪ੍ਰਮਾਣਿਤ ਹੋਇਆ ਹੈ? ਜੇ ਤੁਸੀਂ ਵਿਸ਼ਵਾਸੀ ਨਹੀਂ ਹੋ, ਫਿਰ ਪਰਮੇਸ਼ਵਰ ਕਿਉਂ ਤੁਹਾਨੂੰ ਆਪਣਾ ਪਵਿੱਤਰ ਆਤਮਾ ਦੇਵੇ? ਹੋ ਸਕਦਾ ਹੈ ਤੁਹਾਡੇ ਕੋਲ ਸਭ ਤਰ੍ਹਾਂ ਦੇ ਪ੍ਰਮਾਣ ਹੋਣ, ਤੁਸੀਂ ਭੱਜ ਸਕਦੇ ਹੋ, ਪਰਾਈਆਂ ਭਾਖਿਆਂ ਬੋਲ ਸਕਦੇ ਹੋ ਅਤੇ ਉਸ ਤਰ੍ਹਾਂ ਦੇ ਕੰਮ ਕਰ ਸਕਦੇ ਹੋ ਜਿਸ ਤਰ੍ਹਾਂ ਪਵਿੱਤਰ ਆਤਮਾ ਪਾਏ ਹੋਏ ਲੋਕ ਕਰਦੇ ਹਨ, ਪਰ ਜੇਕਰ ਤੁਹਾਡੇ ਦਿਲ ਵਿਚ ਉਹ ਅਸਲੀ ਚੀਜ਼ ਨਹੀਂ ਹੈ, ਇਹ ਕਦੇ ਵੀ ਉਸ ਵਚਨ ਨੂੰ ਜੀਵਨ ਅੰਦਰ ਨਹੀਂ ਲਿਆਵੇਗੀ। ਪਰੰਤੂ ਜੇਕਰ ਇਹ ਉੱਥੇ ਅਸਲੀ ਚੀਜ਼ ਹੈ, ਆਕਾਸ਼ ਅਤੇ ਧਰਤੀ ਟਲ ਜਾਣਗੇ ਪਰ ਵਚਨ ਅਸਫਲ ਨਹੀਂ ਹੋ ਸਕਦਾ ਹੈ। ਨਿਹਚਾਕਣ ਵਾਲਿਆਂ ਨਾਲ ਨਿਸ਼ਾਨ ਹੋਣਗੇ, ਜੋ ਰੋਗੀਆਂ ਉੱਤੇ ਆਪਣੇ ਹੱਥ ਰੱਖਣ ਤਾਂ ਉਹ ਚੰਗੇ ਹੋ ਜਾਣਗੇ। ਅਤੇ ਤੁਸੀਂ ਦੂਸਰਿਆਂ ਨੂੰ ਚੰਗਾ ਹੁੰਦਾ ਵੇਖਦੇ ਹੋ, ਉਸਨੇ ਇਹ ਨਹੀਂ ਕਿਹਾ ਉਹ ਉਸੇ ਵੇਲੇ ਚੰਗੇ ਹੋ ਜਾਣਗੇ, ਉਸਨੇ ਕਿਹਾ ਜੋ ਨਿਹਚਾ ਕਰਨ ਤਾਂ ਚੰਗੇ ਹੋ ਜਾਣਗੇ। ਕਿੰਨੇ ਜਣੇ ਹਨ ਜੋ ਸੁਣਦੇ ਹਨ ਕਿ ਸੱਚਾਈ ਹੈ? ਕਿੰਨੇ ਵਿਸ਼ਵਾਸ ਕਰਦੇ ਹਨ ਕਿ ਖੁਦਾ ਦਾ ਵਚਨ ਹਾਲੇ ਵੀ ਸੱਚ ਹੈ? ਇਹਦਾ ਬਸ ਲੋਕਾਂ ਨੂੰ ਗਲਤ ਅਨੁਵਾਦ ਕਰਕੇ ਦੱਸਿਆ ਗਿਆ ਹੈ। ਕੀ ਤੁਸੀਂ ਐਸਾ ਵਿਸ਼ਵਾਸ ਨਹੀਂ ਕਰਦੇ ਹੋ? ਇਹ ਬਸ ਗਲਤ ਅਨੁਵਾਦ ਕਰਕੇ ਦੱਸਿਆ ਗਿਆ। ਹੁਣ ਪਿੱਛੇ ਲੂਥਰ ਦੇ ਦਿਨਾਂ ਵਿੱਚ ਨਹੀਂ, ਪਿਛਾਂ ਪੌਲੁਸ ਦੇ ਦਿਨਾਂ ਵਿੱਚ ਨਹੀਂ, ਨਾ ਹੀ ਪਿੱਛੇ ਨੂਹ ਦੇ ਦਿਨਾਂ ਵਿੱਚ, ਅਤੇ ਨਾ ਹੀ ਇਹਨਾਂ ਦੂਸਰੇ ਗਵਾਹਾਂ ਦੇ ਦਿਨਾਂ ਵਿੱਚ, ਨਾ ਹੀ 15 ਸਾਲ ਪਹਿਲਾਂ ਜਦ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਗੱਲਾਂ ਹੋਣਗੀਆਂ, ਪਰ ਅੱਜ ਟੋਪੈਕਾ ਕੰਸਾਸ ਵਿੱਚ, ਅੱਜ ਇਸੇ ਸਮੇਂ ਇਸੇ ਪਲ ਆਓ ਪਰਮੇਸ਼ਵਰ ਦੇ ਵਚਨ ਨੂੰ ਫੈਸਲੇ ਤੇ ਲਿਆਈਏ। ਉਸਨੇ ਵਾਅਦਾ ਕੀਤਾ ਹੈ ਕਿ ਅੰਤ ਦੇ ਦਿਨਾਂ ਵਿੱਚ ਇਹ ਹੋਵੇਗਾ। ਹੁਣ ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਆਪਣੇ ਵਚਨ ਨੂੰ ਪੂਰਾ ਕਰਦਾ ਹੈ? ਪਰਮੇਸ਼ਵਰ ਰਹਿਣ ਲਈ ਇਹ ਜ਼ਰੂਰੀ ਹੈ ਕਿ ਆਪਣੇ ਵਚਨ ਨੂੰ ਪੂਰਾ ਕਰੇ। ਉਸਨੇ ਕਰਨਾ ਹੀ ਹੈ, ਉਹ ਜ਼ਰੂਰ ਆਪਣੇ ਵਚਨ ਨੂੰ ਪੂਰਾ ਕਰਦਾ ਹੈ। ਹੁਣ ਕੀ ਉਸਨੇ ਵਾਅਦਾ ਕੀਤਾ ਹੈ ਕਿ ਜਿਸ ਤਰ੍ਹਾਂ ਸਦੂਮ ਦੇ ਦਿਨਾਂ ਵਿੱਚ ਹੋਇਆ ਸੀ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਆਉਣ ਦੇ ਦਿਨਾਂ ਵਿੱਚ ਹੋਵੇਗਾ? ਕਿਉਂ ਅੰਤ ਦੇ ਦਿਨਾਂ ਵਿੱਚ ਉਸੇ ਤਰ੍ਹਾਂ ਪ੍ਰਗਟ ਹੋਵੇਗਾ ਜਿਸ ਤਰ੍ਹਾਂ ਅਬਰਾਹਮ ਅਤੇ ਉਸਦੇ ਵੰਸ਼ ਦੇ ਸਦੂਮ ਵਿੱਚ ਪ੍ਰਗਟ ਹੋਇਆ ਸੀ ਕਿ ਉਸਨੇ ਇਸ ਦਾ ਵਾਅਦਾ ਕੀਤਾ ਸੀ? ਲੂਕਾ 17:2 ਤੁਸੀਂ ਇਸ ਨੂੰ ਪੜ੍ਹ ਸਕਦੇ ਹੋ। ਹੁਣ ਉਸਨੇ ਇਸ ਦੀ ਪ੍ਰਤੀਗਿਆ ਕੀਤੀ ਹੈ, ਉਸਨੇ ਕਿਹਾ ਹੈ ਇਹ ਹੋਵੇਗਾ। ਯਸੂ ਨੇ ਕਿਹਾ ਸਾਰੀਆਂ ਲਿਖਤਾਂ ਦਾ, ਸਾਰੇ ਵਾਅਦਿਆਂ ਦਾ ਪੂਰਾ ਹੋਣਾ ਜ਼ਰੂਰੀ ਹੈ। ਕਿ ਉਸਨੇ ਮਲਾਕੀ 4 ਵਿੱਚ ਵਾਅਦਾ ਕੀਤਾ ਹੈ ਕਿ ਅੰਤ ਦੇ ਦਿਨਾਂ ਵਿੱਚ ਕੀ ਕਰੇਗਾ, ਅਤੇ ਇਸ ਦੇ ਹੋਣ ਤੋਂ ਤੁਰੰਤ ਬਾਅਦ ਅੱਗ ਆਵੇਗੀ ਅਤੇ ਬੇਪ੍ਰਤੀਤਿਆਂ ਨੂੰ ਸਾੜ ਦੇਵੇਗੀ, ਅਤੇ ਧਰਮੀ ਨਿਸ਼ਚਾਹੀਣਾਂ ਦੀ ਸਵਾਹ ਤੇ ਤੁਰਨਗੇ। ਇਹ ਸੱਚ ਹੈ। ਖੈਰ, ਅਸੀਂ ਇਸ ਦੇ ਬਿਲਕੁਲ ਬੂਹੇ ਤੇ ਹਾਂ। ਹੁਣ ਮਹਾਨ ਪਰਲੋ ਦੇ ਆਉਣ ਤੋਂ ਪਹਿਲਾਂ ਉਸਨੇ ਕੀ ਵਾਅਦਾ ਕੀਤਾ ਸੀ? ਬਸ ਨੂਹ ਦੇ ਬਾਹਰ ਆਉਣ ਤੋਂ ਪਹਿਲਾਂ, ਨੂਹ ਦਾ ਜਾਂ ਮੂਸਾ ਦੇ ਇਸਰਾਇਲੀ ਬੱਚਿਆਂ ਨੂੰ ਬਾਹਰ ਲੈ ਕੇ ਆਉਣ ਤੋਂ ਪਹਿਲਾਂ ਕੀ ਹੋਇਆ ਸੀ? ਯਸੂ ਮਸੀਹ ਦੇ ਆਉਣ ਤੋਂ ਪਹਿਲਾਂ ਕੀ ਹੋਇਆ ਸੀ? ਯੂਹੰਨਾ, ਅਸੀਂ ਉਸਨੂੰ ਗਵਾਹ ਹੋਣ ਲਈ ਨਹੀਂ ਲਿਆਂਦਾ, ਉਹ ਇੱਥੇ ਸਾਡੇ ਨਾਲ ਸੀ, ਪਰ ਅਸੀਂ ਉਸਨੂੰ ਗਵਾਹੀ ਦੇਣ ਲਈ ਨਹੀਂ ਬੁਲਾਇਆ। ਕਿਵੇਂ ਉਹ ਉਸ ਸਮੇਂ ਦੇ ਸਾਰੇ ਧਰਮ ਗਿਆਨ ਤੋਂ ਵੱਖਰਾ ਕਰਕੇ ਬੁਲਾਇਆ ਗਿਆ ਤਾਂ ਕਿ ਉਹ ਉਜਾੜ ਵਿੱਚ ਜਾਵੇ, ਕਿਉਂਕਿ ਉਸਨੇ ਪਛਾਣ ਕਰਾਉਣੀ ਸੀ, ਉਸਨੇ ਮਸੀਹਾ ਦੀ ਪਛਾਣ ਕਰਾਉਣੀ ਸੀ। ਅੱਛਾ, ਜੇ ਅਸੀਂ ਸਕੂਲ ਵਿੱਚ ਉਸਦੇ ਪਿਤਾ ਕੋਲ ਗਏ ਹੁੰਦੇ, ਕਹਿੰਦੇ ਹੁਣ ਮੈਂ ਤੇਰੇ ਪਿਤਾ ਦਾ ਬਹੁਤ ਵੱਡਾ ਮਿੱਤਰ ਹਾਂ, ਉਹ ਬੜਾ ਮਹਾਨ ਆਦਮੀ ਸੀ, ਮੈਂ ਉਸ ਨਾਲ ਪਿਆਰ ਕਰਦਾ ਹਾਂ, ਅਤੇ ਮੈਂ ਜਾਣਦਾ ਹਾਂ ਹੁਣ ਕੀ ਭਾਈ ਜੋਨ ਸੀ ਉਹ ਮਸੀਹਾ ਨਹੀਂ ਹੈ, ਹੁਣ ਯੋਹੰਨਾ ਤੈਨੂੰ ਪਤਾ ਹੈ ਉਹੀ ਮਸੀਹਾ ਹੈ। ਵੇਖੋ, ਉਸਨੇ ਆਪਣੇ ਆਪ ਨੂੰ ਵੱਖਰਾ ਕਰ ਲਿਆ ਸੀ। 9 ਸਾਲ ਦੀ ਉਮਰ ਵਿੱਚ ਹੀ ਉਹ ਉਜਾੜ ਵਿੱਚ ਚਲਾ ਗਿਆ ਸੀ, ਕਿਉਂਕਿ ਉਹ ਜੰਗਲਾਂ ਨੂੰ ਪਿਆਰ ਕਰਨ ਵਾਲਾ ਆਦਮੀ ਸੀ। ਏਲੀਆ ਦਾ ਆਤਮਾ ਉਸਦੇ ਉੱਤੇ ਸੀ, ਅਤੇ ਏਲੀਆ ਦਾ ਆਤਮਾ ਏਲੀਆ ਨਹੀਂ ਸੀ, ਉਹ ਇੱਕ ਆਦਮੀ ਸੀ। ਇਹ ਪਰਮੇਸ਼ਵਰ ਦਾ ਆਤਮਾ ਸੀ ਜੋ ਉਸ ਦਿਨ ਵਿੱਚ ਵਚਨ ਦੇ ਨਾਲ ਸੀ, ਅਤੇ ਉਹ ਉਜਾੜ ਵਿੱਚ ਚਲਾ ਗਿਆ ਸੀ, ਅਤੇ ਜਦ ਉਹ ਬਾਹਰ ਆਇਆ ਉਸਨੇ ਮਸੀਹ ਦੀ ਪਛਾਣ ਕਰਾਉਣੀ ਸੀ, ਇੱਕ ਭਲੇ ਆਦਮੀ ਦੇ ਰੂਪ ਵਿੱਚ ਨਹੀਂ, ਬਲਕਿ ਜਿਸ ਉੱਪਰ ਤੂੰ ਆਤਮਾ ਨੂੰ ਉਤਰਦਾ ਵੇਖੇ, ਨਾ ਕਿ ਸਭ ਤੋਂ ਵਧੀਆ ਉਪਦੇਸ਼ਕ ਦੀ, ਨਾ ਹੀ ਜੇ ਆਦਮੀ ਦੀ ਜੋ ਉਸ ਵੇਲੇ ਧਰਤੀ ਉੱਤੇ ਸਭ ਤੋਂ ਕੀਮਤੀ ਸੀ, ਪਰੰਤੂ ਜਿਸ ਉੱਤੇ ਪਵਿੱਤਰ ਆਤਮਾ ਆਪ ਉਤਰ ਕੇ ਵਚਨ ਹੋਣ ਦੀ ਪਛਾਣ ਕਰਾਵੇ। ਵਚਨ ਨੇ ਆਪ ਖੁਦ ਵਚਨ ਦੀ ਪਛਾਣ ਕਰਾਈ। ਹੁਣ ਉਸਨੇ ਇਸ ਦਾ ਅੰਤ ਦੇ ਦਿਨਾਂ ਲਈ ਵਾਅਦਾ ਕੀਤਾ ਹੈ। ਯਸੂ ਮਸੀਹ ਵਿਖਾਵੇਗਾ ਕਿ ਉਹ ਕੱਲ, ਅੱਜ ਅਤੇ ਯੁਗੋ ਯੁਗ ਇੱਕੋ ਜਿਹਾ ਹੈ। ਕੀ ਤੁਸੀਂ ਇਹਦਾ ਵਿਸ਼ਵਾਸ ਕਰਦੇ ਹੋ? ਹੁਣ ਆਓ ਥੋੜੀ ਦੇਰ ਲਈ ਆਪਣੇ ਸਿਰਾਂ ਨੂੰ ਝੁਕਾਈਏ, ਨਿਹਚਾ ਰੱਖੋ, ਸ਼ੱਕ ਨਾ ਕਰੋ, ਵਿਸ਼ਵਾਸ ਕਰੋ। ਪ੍ਰਭੂ ਦਾ ਧੰਨਵਾਦ। ਠੀਕ ਹੈ, ਉਹ ਕੱਲ, ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ। ਤੁਸੀਂ ਇਸ ਦਾ ਵਿਸ਼ਵਾਸ ਕਰਦੇ ਹੋ? ਹੁਣ ਉਸਨੇ ਆਪਣੇ ਆਪ ਨੂੰ ਸਾਬਤ ਕਰਨ ਲਈ ਕੀ ਵਾਅਦਾ ਕੀਤਾ ਸੀ? ਇੱਕ ਮਨੁੱਖ ਵਿਚ, ਮਨੁੱਖੀ ਦੇਹ ਵਿਚ, ਜਿਵੇਂ ਉਸਨੇ ਅਬਰਾਹਮ ਨਾਲ ਕੀਤਾ ਸੀ, ਜਦ ਮਨੁੱਖ ਦਾ ਪੁੱਤਰ, ਇਹ ਮਨੁੱਖ ਦਾ ਪੁੱਤਰ ਹੋਣਾ ਹੈ, ਹੁਣ ਖੁਦਾ ਦਾ ਪੁੱਤਰ ਨਹੀਂ, ਖੁਦਾ ਦਾ ਪੁੱਤਰ ਮਨੁੱਖ ਦੇ ਪੁੱਤਰ ਅੰਦਰ। ਹਿਜ਼ਕੀਏਲ ਇੱਕ ਬਾਬ ਦੀ ਦੂਸਰੀ ਆਇਤ ਵਿਚ ਯਹੋਵਾ ਨੇ ਹਿਜ਼ਕੀਏਲ ਨੂੰ ਮਨੁੱਖ ਦਾ ਪੁੱਤਰ ਕਿਹਾ, ਬਿਲਕੁਲ ਜੋ ਯਸੂ ਨੇ ਆਪਣੇ ਆਪ ਨੂੰ ਕਿਹਾ ਸੀ। ਤੁਸੀਂ ਇਸ ਨੂੰ ਸਮਝਦੇ ਹੋ? ਹਫਤੇ ਦੀ ਸਿੱਖਿਆ। ਹੁਣ ਵੇਖੋ, ਮਨੁੱਖ ਦਾ ਪੁੱਤਰ ਕੀ ਹੈ? ਨਬੀਆਂ ਵਾਲੀ ਸੇਵਾ। ਮਲਾਕੀ 4 ਕੀ ਸੀ? ਨਬੀ ਹੋਵੇਗਾ। ਇਨ੍ਹਾਂ ਅੰਤ ਦੇ ਦਿਨਾਂ ਵਿਚ ਹੋਣ ਵਾਲੀਆਂ ਗੱਲਾਂ ਕੀ ਸਨ? ਹੁਣ ਉਸਨੇ ਕਦੇ ਨਹੀਂ ਕਿਹਾ ਕਦ, ਉਸਨੇ ਕਿਹਾ ਉਹ ਹੋਣਗੀਆਂ ਅਤੇ ਉਹ ਹੋਈਆਂ ਹਨ। ਹੁਣ ਤੁਸੀਂ ਜੋ ਹਾਲੇ ਵੀ ਪਰਮੇਸ਼ਵਰ ਦਾ ਪੁੱਤਰ ਹੈ, ਮਨੁੱਖ ਦਾ ਪੁੱਤਰ ਹੈ, ਅਤੇ ਦੋ ਦੇ ਸਿੰਘਾਸਨ ਤੇ ਆਪਣੇ ਆਪ ਨੂੰ ਅੰਤ ਦੇ ਦਿਨਾਂ ਵਿਚ ਦੋ ਦੇ ਪੁੱਤਰ ਦੇ ਰੂਪ ਵਿਚ ਪ੍ਰਗਟ ਕਰਨ ਲਈ ਤਿਆਰ ਹੈ, ਵੇਖੋ, ਧਿਆਨ ਦਿਓ, ਫਿਰ ਜੇ ਇਹ ਸਹੀ ਹੈ, ਉਸਨੇ ਵਾਅਦਾ ਕੀਤਾ ਹੈ, ਤਾਂ ਉਹ ਇਸ ਵਚਨ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਹ ਉਸ ਵਚਨ ਦਾ ਪਾਬੰਦ ਹੈ। ਹੁਣ ਤੁਸੀਂ ਆਪਣੇ ਵਿਸ਼ਵਾਸ ਨਾਲ ਉਸਦੇ ਬਸਤਰ ਦੇ ਪੱਲੇ ਨੂੰ ਛੂਹੋ, ਅਤੇ ਮੈਂ ਇਹ ਦਾਅਵੇ ਕੀਤੇ ਹਨ, ਜੇ ਪਰਮੇਸ਼ਵਰ ਵੱਲੋਂ ਹੈ, ਇਹ ਪੂਰਾ ਹੋਵੇਗਾ। ਜੇ ਪਰਮੇਸ਼ਵਰ ਵੱਲੋਂ ਨਹੀਂ ਹੈ, ਇਹ ਪੂਰਾ ਨਹੀਂ ਹੋਵੇਗਾ। ਅਤੇ ਇਹ ਸਿਰਫ ਉਹੀ ਹੈ ਜੋ ਸੱਚ ਹੈ। ਵੇਖੋ, ਜੇ ਇਹ ਹੈ, ਅਸੀਂ ਵਿਸ਼ਵਾਸੀਆਂ ਵਿਚਕਾਰ ਹਾਂ ਜਾਂ ਨਹੀਂ? ਹੁਣ ਤੁਹਾਨੂੰ ਵਿਸ਼ਵਾਸੀ ਹੋਣਾ ਪੈਣਾ ਹੈ, ਉਸੇ ਤਰ੍ਹਾਂ ਜਿਵੇਂ ਕਿ ਮੈਂ ਇੱਕ ਵਿਸ਼ਵਾਸੀ ਹਾਂ। ਤੁਹਾਨੂੰ ਇਹ ਵਿਸ਼ਵਾਸ ਕਰਨਾ ਪੈਣਾ ਹੈ ਕਿ ਇਹ ਸੱਚ ਹੈ। ਜੇ ਤੁਸੀਂ ਉਸ ਤੇ ਵਿਸ਼ਵਾਸ ਕਰੋਗੇ, ਇਹ ਹੋਵੇਗਾ। ਹੁਣ ਤੁਹਾਡੇ ਵਿੱਚੋਂ ਹਰ ਇੱਕ ਦੁਆ ਕਰੇ, ਆਪਣੇ ਹੀ ਵਿਸ਼ਵਾਸ ਅਨੁਸਾਰ ਕਰੇ। ਆਓ ਅਸੀਂ ਇੱਕ ਪਾਸੇ ਤੋਂ ਸ਼ੁਰੂ ਕਰੀਏ। ਬਸ ਇੱਕ ਪਾਸੇ ਵੱਲ ਚਿੱਤ ਲਗਾਉਂਦੇ ਹਾਂ, ਅਤੇ ਮੈਂ ਬਸ ਇੱਕ ਪਾਸੇ ਵਾਲਿਆਂ ਨੂੰ ਇੱਥੇ ਕੰਧ ਵੱਲ ਚਾਹੁੰਦਾ ਹਾਂ। ਤੁਸੀਂ ਵਿਸ਼ਵਾਸ ਕਰੋ, ਨਿਹਚਾ ਰੱਖੋ, ਸ਼ੱਕ ਨਹੀਂ ਕਰਨੇ, ਸਿਰਫ ਵਿਸ਼ਵਾਸ ਕਰੋ। ਕਹੋ, ਪ੍ਰਭੂ, ਹੁਣ ਮੇਰੇ ਵੱਲ ਨਾ ਵੇਖੋ, ਸਮਝੇ, ਤੁਸੀਂ ਮੇਰੇ ਵੱਲ ਨਹੀਂ ਵੇਖ ਸਕਦੇ, ਪਰ ਵੇਖੋ, ਤੁਹਾਡਾ ਵਿਸ਼ਵਾਸ ਉਸ ਤੋਂ ਪਾਰ ਵੇਖੇ। ਤੁਸੀਂ ਸਰੀਰਕ ਅੱਖਾਂ ਨਾਲ ਮੈਨੂੰ ਵੇਖ ਸਕਦੇ ਹੋ, ਪਰ ਆਪਣੇ ਵਿਸ਼ਵਾਸ ਦੀਆਂ ਅੱਖਾਂ ਨਾਲ ਉਸ ਨੂੰ ਵੇਖੋ ਕਿ ਉਹੀ ਉਹ ਵਚਨ ਹੈ।
Could not be seen to what is absolutely declared, the word made flesh. Have faith.
ਅਤੇ ਉਸਨੇ ਬਸ ਆਪਣਾ ਨਕਾਬ ਉਸ ਤੋਂ ਬਦਲ ਲਿਆ, ਸਮਝੇ, ਜੋ ਕਿ ਵੇਖਿਆ ਨਹੀਂ ਜਾ ਸਕਦਾ। ਉਹੀ ਹੈ ਜੋ ਸੰਪੂਰਨ ਤਰ੍ਹਾਂ ਨਾਲ ਪ੍ਰਗਟ ਕੀਤਾ ਗਿਆ। ਵਚਨ ਦੇਹਧਾਰੀ ਹੋਇਆ ਹੈ। ਵਿਸ਼ਵਾਸ ਕਰੋ। ਹੁਣ ਆਲੇ ਦੁਆਲੇ ਨਾ ਘੁੰਮੋ, ਪੂਰੀ ਤਰ੍ਹਾਂ ਸ਼ਾਂਤ ਰਹੋ, ਆਦਰ ਸਹਿਤ ਰਹੋ। ਤੁਸੀਂ ਥੋੜੀ ਦੇਰ ਬਾਅਦ ਘੁੰਮ ਫਿਰ ਸਕਦੇ ਹੋ, ਪਰ ਪੂਰੀ ਤਰ੍ਹਾਂ ਸ਼ਾਂਤ ਰਹੋ, ਆਦਰ ਧਾਰਨ ਕਰੋ। ਹੁਣ ਇਹ ਹੈ, ਇਹ ਕੀ ਹੈ? ਇੱਕ ਵਰਦਾਨ ਹੈ। ਵਰਦਾਨ ਇੱਕ ਤਲਵਾਰ ਵਾਂਗ ਨਹੀਂ ਹੈ, ਲੈ ਕੇ ਜਾਓ ਅਤੇ ਛੇਦ ਕਰੋ ਅਤੇ ਖਿੱਚ ਲਓ, ਇੰਜ ਨਹੀਂ ਹੈ। ਇੱਕ ਦਾਨ ਤਾਂ ਤੁਹਾਨੂੰ ਇੱਕ ਜਗ੍ਹਾ ਤੇ ਲਿਆਉਂਦਾ ਹੈ, ਤਾਂ ਕਿ ਪਵਿੱਤਰ ਆਤਮਾ ਮਨੁੱਖੀ ਦੇਹ ਵਿੱਚ ਕੰਮ ਕਰ ਸਕੇ। ਇਹ ਕਹਿਣ ਦੀ ਕੋਸ਼ਿਸ਼ ਨਾ ਕਰੋ, ਪਰਮੇਸ਼ਵਰ ਦੀ ਮਹਿਮਾ ਹੋਵੇ, ਮੈਂ ਦਾਨ ਪ੍ਰਾਪਤ ਕੀਤਾ ਹੈ, ਮੇਰੇ ਕੋਲ ਦਾਨ ਹੈ, ਹਾਲੇਲੂਯਾ। ਤੁਸੀਂ ਇਸ ਨੂੰ ਕਦੇ ਵੀ ਪ੍ਰਾਪਤ ਨਹੀਂ ਕਰੋਗੇ ਜੇ ਤੁਸੀਂ ਬਸ ਆਪਣੇ ਆਪ ਨੂੰ ਚਲਾਉਣਾ ਜਾਣਦੇ ਹੋ। ਇਹ ਗੇਅਰ ਨੂੰ ਖਿੱਚਣ ਵਾਂਗ ਹੈ, ਸਮਝੇ, ਆਪਣੇ ਆਪ ਨੂੰ ਅਵਿਸ਼ਵਾਸ ਤੋਂ ਵਿਸ਼ਵਾਸ ਵਿੱਚ ਬਦਲਣਾ। ਬਸ ਥੋੜਾ ਜਿਹਾ ਪਿਛਾਂ ਨੂੰ ਪਾ ਕੇ ਕਹਿਣਾ, ਚੰਗਾ, ਮੈਂ ਹਮੇਸ਼ਾ ਇੱਕ ਸ਼ੱਕੀ ਰਿਹਾ ਹਾਂ, ਪਰ ਹੁਣ ਅਸਲ ਵਿੱਚ ਮੈਂ ਵਿਸ਼ਵਾਸ ਕਰਦਾ ਹਾਂ। ਹੁਣ ਧਿਆਨ ਦਿਓ, ਫਿਰ ਕੀ ਹੁੰਦਾ ਹੈ? ਇਸ ਨੂੰ ਬਸ ਇੱਕ ਵਾਰ ਕਰੋ ਅਤੇ ਫਿਰ ਵੇਖੋ ਕੀ ਹੁੰਦਾ ਹੈ। ਬਸ ਦੁਆ ਕਰੋ, ਅਤੇ ਮੈਂ ਹੁਣ ਆਪਣੇ ਆਪ ਨੂੰ ਸੰਦੇਸ਼ ਵਿੱਚੋਂ ਕੱਢ ਕੇ ਵਰਦਾਨ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਹਾਂ, ਇੱਕ ਵਰਦਾਨ ਤੋਂ ਉਸ ਵਚਨ ਵੱਲ ਕਿ ਆਪਣੇ ਆਪ ਨੂੰ ਇਬਰਾਨੀਆਂ 4:12 ਅਨੁਸਾਰ ਪ੍ਰਗਟ ਕਰੇ, ਜੋ ਕਹਿੰਦਾ ਹੈ, ਦਿਲ ਦੇ ਗੁਪਤ ਵਿਚਾਰਾਂ ਨੂੰ ਜਾਣਨ ਵਾਲਾ ਹੈ। ਜੋ ਵੀ ਤੁਹਾਡੇ ਅੰਦਰ ਗਲਤੀ ਹੈ, ਉਸ ਲਈ ਪ੍ਰਾਰਥਨਾ ਕਰੋ, ਦੁਆ ਕਰੋ, ਅਤੇ ਬਸ ਕਹੋ, ਖੁਦਾ, ਮੈਂ ਲੋੜਵੰਦ ਹਾਂ। ਆਦਮੀ ਮੈਨੂੰ ਨਹੀਂ ਜਾਣਦਾ ਹੈ, ਪਰ ਮੈਂ ਜ਼ਰੂਰਤਮੰਦ ਹਾਂ। ਪਰਮੇਸ਼ਵਰ ਦੇ ਪੁੱਤਰ ਯਸੂ ਮਸੀਹ ਦੇ ਨਾਮ ਵਿੱਚ, ਪਰਮੇਸ਼ਵਰ ਦੀ ਮਹਿਮਾ ਲਈ ਅਤੇ ਖੁਦਾ ਦੇ ਵਚਨ ਦੇ ਮੁਤਾਬਕ, ਜਿਸ ਦਾ ਕਿ ਮੈਂ ਹੁਣੇ ਪ੍ਰਚਾਰ ਕੀਤਾ ਹੈ, ਮੈਂ ਇੱਥੇ ਹਰ ਇੱਕ ਆਤਮਾ ਨੂੰ ਆਪਣੇ ਕੰਟਰੋਲ ਵਿੱਚ ਰਹਿੰਦਾ ਹਾਂ। ਹੁਣ ਕੋਈ ਗੱਲ ਨਹੀਂ, ਕੀ ਹੁੰਦਾ ਹੈ? ਇੱਕ ਪਲ ਵਿੱਚ ਕੁਝ ਹੋ ਸਕਦਾ ਹੈ। ਇੱਥੇ ਆਲੋਚਨਾ ਕਰਨ ਵਾਲਾ ਬੈਠਾ ਹੈ, ਅਤੇ ਮੈਂ ਬਸ ਸੋਚ ਰਿਹਾ ਹਾਂ ਕਿ ਕੁਝ ਹੋਣ ਜਾ ਰਿਹਾ ਹੈ, ਸਮਝੇ। ਇਸ ਲਈ ਬਸ ਪੂਰੇ ਆਦਰ ਸਹਿਤ ਰਹੋ। ਅਗਰ ਕੋਈ ਚੀਜ਼ ਪਰੇਸ਼ਾਨ ਕਰਦੀ ਹੈ, ਤੁਸੀਂ ਬਸ ਸ਼ਾਂਤੀ ਨਾਲ ਬੈਠੇ ਰਹੋ, ਤੁਸੀਂ ਖਾਮੋਸ਼ੀ ਨਾਲ ਬੈਠੇ ਰਹੋ। ਜੇਕਰ ਕੋਈ ਆਦਮੀ ਕੁਝ ਕਰਦਾ ਹੈ, ਤਾਂ ਉਸਨੂੰ ਕਰਨ ਦਿਓ, ਧਿਆਨ ਦਿਓ ਕੀ ਵਾਪਰਦਾ ਹੈ, ਉਹਨਾਂ ਨੂੰ ਹਿਲ ਜੁਲ ਕਰਨ ਦਿਓ, ਅਤੇ ਵੇਖੋ ਕੀ ਵਾਪਰਦਾ ਹੈ। ਤੁਸੀਂ ਵੇਖੋਗੇ ਕਿ ਉਹ ਪਰਮੇਸ਼ਵਰ ਹੈ ਜਾਂ ਨਹੀਂ। ਤੁਹਾਨੂੰ ਉਸਨੂੰ ਯੁੱਧ ਵਿੱਚ ਵੇਖਣਾ ਚਾਹੀਦਾ ਹੈ। ਤੁਸੀਂ ਉਸਨੂੰ ਚੰਗਾਈ ਵਿੱਚ ਵੇਖਿਆ ਹੈ, ਉਸਨੂੰ ਯੁੱਧ ਵਿੱਚ ਵੇਖੋ। ਸ਼ੈਤਾਨ ਇਸ ਨੂੰ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ, ਪਰ ਉਸਨੂੰ ਬਸ ਇੱਕ ਵਾਰ ਇਹ ਕਰਨ ਦਿਓ, ਫਿਰ ਵੇਖੋ ਕਿ ਕੀ ਵਾਪਰਦਾ ਹੈ। ਇੱਥੇ ਇੱਕ ਹੋਰ ਆਦਮੀ ਬੈਠਾ ਹੈ, ਜੋ ਕਿ ਇੱਥੇ ਹੇਠਾਂ ਵਾਲੇ ਪਾਸੇ ਬੈਠਾ ਹੈ। ਆਦਮੀ ਅਤੇ ਉਸਦੀ ਪਤਨੀ ਹੈ, ਉਹ ਪ੍ਰਾਰਥਨਾ ਕਰ ਰਹੀ ਹੈ, ਉਸ ਲਈ ਪ੍ਰਾਰਥਨਾ ਕਰ ਰਿਹਾ ਹੈ। ਇਹ ਬੇਚੈਨੀ ਦੀ ਸਮੱਸਿਆ ਹੈ, ਚਿਹਰੇ ਦੀਆਂ ਨਸਾਂ ਦੀ ਪਰੇਸ਼ਾਨੀ ਹੈ। ਉਹ ਇੱਕ ਭਾਰੀ ਕਿਸਮ ਦੀ ਔਰਤ ਹੈ, ਉਸਦੇ ਪਤੀ ਨੇ ਚਿੱਟੀ ਕਮੀਜ਼ ਪਾਈ ਹੋਈ ਹੈ, ਉਸਨੇ ਆਪਣੇ ਹੱਥਾਂ ਨੂੰ ਆਪਣੀ ਪਤਨੀ ਉੱਤੇ ਰੱਖਿਆ ਹੋਇਆ ਹੈ। ਇਹ ਸੱਚ ਹੈ, ਜੇ ਸੱਚ ਹੈ ਤਾਂ ਆਪਣਾ ਹੱਥ ਖੜਾ ਕਰੋ। ਜੇ ਤੂੰ ਇਸੇ ਲਈ ਪ੍ਰਾਰਥਨਾ ਕਰ ਰਹੀ ਹੈ, ਫਿਕਰ ਨਾ ਕਰ, ਇਹ ਰੁਕ ਜਾਵੇਗਾ। ਇੱਕ ਵਾਅਦਾ ਹੈ, ਜੇ ਤੂੰ ਵਿਸ਼ਵਾਸ ਕਰੇ ਤੂੰ ਉਸਦੇ ਬਸਤਰ ਨੂੰ ਛੂਹਿਆ ਹੈ। ਇਸ ਪਾਸੇ ਇੱਥੇ ਇੱਕ ਤੀਵੀਂ ਬੈਠੀ ਹੋਈ ਹੈ, ਉਹ ਔਰਤਾਂ ਵਾਲੀ ਬਿਮਾਰੀ ਤੋਂ ਪਰੇਸ਼ਾਨ ਹੈ। ਮੈਨੂੰ ਆਸ ਹੈ ਉਹ ਹੇ ਪਰਮੇਸ਼ਵਰ, ਸ਼੍ਰੀਮਤੀ ਰੀਡ, ਤੂੰ ਜਾਣਦੀ ਹੈ ਕਿ ਮੈਂ ਤੈਨੂੰ ਨਹੀਂ ਜਾਣਦਾ ਹਾਂ, ਪਰ ਇਹ ਸੱਚ ਹੈ ਕਿ ਇਹ ਸੱਚ ਨਹੀਂ ਹੈ। ਤੂੰ ਪ੍ਰਾਰਥਨਾ ਕਰ ਰਹੀ ਸੀ, ਪ੍ਰਭੂ ਮੇਰੇ ਉੱਤੇ ਦਇਆ ਕਰ। ਉਸਨੇ ਦਇਆ ਕਰ ਦਿੱਤੀ ਹੈ, ਇਹ ਰੋਗ ਤੈਨੂੰ ਛੱਡ ਕੇ ਹੁਣ ਜਾ ਰਿਹਾ ਹੈ। ਤੂੰ ਬਸ ਆਪਣੇ ਪੂਰੇ ਹਿਰਦੇ ਨਾਲ ਵਿਸ਼ਵਾਸ ਕਰ, ਸ਼ੱਕ ਨਾ ਕਰ, ਤੂੰ ਵਿਸ਼ਵਾਸ ਕਰ। ਇੱਥੇ ਠੀਕ ਆਖਿਰ ਤੇ ਇੱਕ ਤੀਵੀਂ ਬੈਠੀ ਹੋਈ ਹੈ, ਕਾਲੇ ਰੰਗ ਦੀ ਛੋਟੀ ਜਿਹੀ ਟੋਪੀ ਪਾਏ ਹੋਏ, ਉਹ ਪ੍ਰਾਰਥਨਾ ਕਰ ਰਹੀ ਹੈ। ਇਹ ਤਕਲੀਫ ਹੈ, ਉਸਨੂੰ ਤਕਲੀਫ ਹੈ ਕਿ ਤੁਸੀਂ ਉਸ ਰੋਸ਼ਨੀ ਨੂੰ ਉਸਦੇ ਉੱਤੇ ਲਟਕਦੇ ਹੋਏ ਨਹੀਂ ਵੇਖਦੇ ਹੋ। ਸਮਝੇ, ਵੇਖਿਆ, ਉਸਨੇ ਆਪਣਾ ਸਿਰ ਚੁਕਾਇਆ ਹੋਇਆ ਹੈ, ਉਸਦੀ ਗੋਡਿਆਂ ਦੀ ਤਕਲੀਫ ਹੈ, ਉਸਦੇ ਗੋਡੇ ਦੁਖਦੇ ਹਨ। ਉਹ ਡਿੱਗ ਗਈ ਸੀ ਅਤੇ ਉਸਦੇ ਗੋਡਿਆਂ ਤੇ ਸੱਟ ਲੱਗੀ ਸੀ। ਸਮਝੇ, ਮੈਂ ਉਸਨੂੰ ਨਹੀਂ ਜਾਣਦਾ ਹਾਂ, ਪਰਮੇਸ਼ਵਰ ਇਹ ਜਾਣਦਾ ਹੈ, ਪਰ ਇਹ ਸੱਚ ਹੈ। ਬੀਬੀ, ਕੀ ਇਹ ਸੱਚ ਨਹੀਂ ਹੈ? ਇੱਥੇ ਇੱਕ ਔਰਤ ਦੂਸਰੀ ਔਰਤ ਉੱਤੇ ਹੱਥ ਰੱਖੀ ਬੈਠੀ ਹੋਈ ਹੈ, ਠੀਕ ਉਸ ਵੱਲ ਆਉਂਦਾ ਹੈ। ਉਹ ਨਸਾਂ ਸੰਬੰਧੀ ਰੋਗ ਕਾਰਨ ਪਰੇਸ਼ਾਨ ਹੈ, ਅਤੇ ਨਸਾਂ ਸੰਬੰਧੀ ਬਿਮਾਰੀ ਉਸਦੀਆਂ ਅੱਖਾਂ ਦੀ ਸਮੱਸਿਆ ਹੈ, ਅਤੇ ਅੱਖ ਦਾ ਆਪਰੇਸ਼ਨ ਹੋਇਆ ਸੀ ਜਿਸਦੇ ਕਾਰਨ ਬਿਮਾਰੀ ਹੋਈ ਹੈ। ਇਹ ਸੱਚ ਹੈ ਕਿ ਨਹੀਂ ਹੈ? ਆਪਣਾ ਹੱਥ ਉੱਪਰ ਉਠਾ, ਜੇ ਤੂੰ ਨਿਸ਼ਚਾ ਕਰ ਸਕੇ। ਇਹ ਦੂਸਰੀ ਇਸਤਰੀ ਜਿਸਨੇ ਆਪਣਾ ਹੱਥ ਇੱਕ ਪਾਸੇ ਵੱਲ ਉੱਪਰ ਨੂੰ ਚੁੱਕਿਆ ਹੋਇਆ ਹੈ, ਉਸਨੂੰ ਇੱਕ ਕਿਸਮ ਦਾ ਝਟਕਾ ਲੱਗਾ ਹੈ। ਪਰ ਕਾਰਨ, ਜੇ ਤੂੰ ਕਰੇ, ਤੂੰ ਵਿਸ਼ਵਾਸ ਕਰਦੀ ਹੈ ਕਿ ਪਰਮੇਸ਼ਵਰ ਮੈਨੂੰ ਦੱਸ ਸਕਦਾ ਹੈ ਕਿ ਤੇਰੀ ਕੀ ਤਕਲੀਫ ਹੈ, ਇਹ ਤੇਰੇ ਗਿੱਟਿਆਂ ਵਿੱਚ ਹੈ। ਜੇ ਸੱਚ ਹੈ ਤਾਂ ਆਪਣਾ ਹੱਥ ਇਸ ਤਰ੍ਹਾਂ ਹਿਲਾ, ਠੀਕ ਹੈ। ਜੋ ਉਸਨੇ ਕਿਹਾ ਹੈ ਉਸਨੂੰ ਉਹ ਕਰੇਗਾ, ਉਹ ਕੱਲ, ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ। ਕਿ ਤੂੰ ਇਹਦੀ ਨਿਸ਼ਚਾ ਕਰਦੀ ਹੈ? ਇੱਥੇ ਇੱਕ ਆਦਮੀ ਮੇਰੇ ਸਾਹਮਣੇ ਬੈਠਾ ਹੋਇਆ ਹੈ, ਉਸਨੂੰ ਗਠੀਏ ਦਾ ਰੋਗ ਹੈ। ਉਹ ਅਸਲ ਵਿੱਚ, ਮੈਨੂੰ ਨਹੀਂ ਪਤਾ ਉਹ ਚੰਗਾਈ ਪ੍ਰਾਪਤ ਕਰੇਗਾ ਜਾਂ ਨਹੀਂ। ਉਹ ਲਗਭਗ ਮੇਰੀ ਉਮਰ ਦਾ ਹੈ, ਉਹ ਗਠੀਏ ਦਾ ਰੋਗੀ ਹੈ, ਉਹ ਇੱਥੇ ਦਾ ਨਹੀਂ ਹੈ, ਉਹ ਕੰਸਾਸ ਸ਼ਹਿਰ ਦਾ ਰਹਿਣ ਵਾਲਾ ਹੈ। ਕਿ ਤੈਨੂੰ ਵਿਸ਼ਵਾਸ ਹੈ ਕਿ ਪਰਮੇਸ਼ਵਰ ਤੈਨੂੰ ਚੰਗਾ ਕਰੇਗਾ? ਕਿ ਤੂੰ ਵਿਸ਼ਵਾਸ ਕਰਦਾ ਹੈ ਕਿ ਪਰਮੇਸ਼ਵਰ ਮੈਨੂੰ ਦੱਸ ਸਕਦਾ ਹੈ ਕਿ ਤੇਰਾ ਨਾਮ ਕੀ ਹੈ? ਸ਼੍ਰੀਮਾਨ ਫ੍ਰਾਂਸਿਸ, ਤੂੰ ਆਪਣੇ ਪੂਰੇ ਦਿਲ ਨਾਲ ਵਿਸ਼ਵਾਸ ਕਰ। ਸ਼੍ਰੀਮਾਨ, ਉਹ ਤੈਨੂੰ ਇਸ ਤੋਂ ਠੱਗਣ ਦੀ ਕੋਸ਼ਿਸ਼ ਕਰ ਰਿਹਾ ਸੀ, ਅਤੇ ਉਹ ਤੂੰ ਸੋਚ ਰਿਹਾ ਸੀ ਕਿ ਮੇਰਾ ਮਤਲਬ ਦੂਸਰੇ ਆਦਮੀ ਤੋਂ ਹੈ, ਪਰ ਇਹ ਤੂੰ ਹੀ ਸੀ। ਅਤੇ ਜਦ ਮੈਂ ਇਹ ਕਿਹਾ ਸੀ, ਇੱਕ ਅਸਲੀ ਅਜੀਬ, ਇੱਕ ਅਸਲ ਵਿੱਚ ਮਿੱਠਾ ਅਤੇ ਨਿੱਘਾ ਸਪਰਸ਼ ਤੈਨੂੰ ਹੋਇਆ। ਜੇ ਸੱਚ ਹੈ ਤਾਂ ਆਪਣਾ ਹੱਥ ਇਸ ਤਰ੍ਹਾਂ ਹਿਲਾ ਦਿਓ। ਤੇਰੀ ਪਤਨੀ ਵੀ ਉੱਥੇ ਬੈਠੀ ਹੈ, ਉਹ ਸ਼੍ਰੀਮਤੀ ਫ੍ਰਾਂਸਿਸ ਹੈ, ਉਹ ਵੀ ਗਠੀਏ ਤੋਂ ਪਰੇਸ਼ਾਨ ਹੈ, ਅਤੇ ਉਸਨੂੰ ਅੱਖਾਂ ਦੀ ਵੀ ਬਿਮਾਰੀ ਹੈ, ਅਤੇ ਕੰਨਾਂ ਦੀ ਵੀ ਮੁਸ਼ਕਿਲ ਹੈ। ਕਿ ਇਹ ਸਹੀ ਹੈ? ਇਹ ਸੱਚ ਹੈ। ਉਸਦੇ ਨਾਲ ਜਿਹੜੀ ਔਰਤ ਬੈਠੀ ਹੋਈ ਹੈ, ਬਿਲਕੁਲ ਉਸਦੇ ਅੱਗੇ ਬੈਠੀ ਹੋਈ ਹੈ, ਉਹ ਨਾੜਾਂ ਦੀ ਸੋਜ ਕਾਰਨ ਤਕਲੀਫ ਵਿੱਚ ਹੈ, ਠੀਕ ਹੈ। ਉਸਨੂੰ ਕੋਈ ਅੰਦਰੂਨੀ ਬਿਮਾਰੀ ਵੀ ਹੈ, ਕਿਸੇ ਕਿਸਮ ਦਾ, ਇਹ ਬਲੈਡਰ ਦੀ ਸਮੱਸਿਆ ਹੈ, ਉਸਨੂੰ ਬਲੈਡਰ ਦਾ ਨੁਕਸ ਹੈ, ਉਹ ਵੀ ਕੈਂਸਾਸ ਸ਼ਹਿਰ ਦੀ ਹੈ। ਸ਼੍ਰੀਮਤੀ ਗ੍ਰੈਗ, ਇਹ ਸੱਚ ਹੈ। ਲੋਕੋ, ਜੇਕਰ ਮੈਂ ਤੁਹਾਡੇ ਲਈ ਪੂਰੀ ਤਰ੍ਹਾਂ ਅਜਨਬੀ ਹਾਂ ਤਾਂ ਆਪਣੇ ਹੱਥਾਂ ਨੂੰ ਇਸ ਤਰ੍ਹਾਂ ਉਠਾਓ। ਇਸ ਕਰਕੇ ਮੇਰਾ ਮਤਲਬ ਹੈ, ਜਿਹੜੇ ਲੋਕ ਇੱਥੇ ਹਾਜ਼ਰ ਹਨ ਜਿਨ੍ਹਾਂ ਨੂੰ ਬੁਲਾਇਆ ਗਿਆ ਸੀ, ਜੇ ਮੈਂ ਤੁਹਾਡੇ ਲਈ ਅਜਨਬੀ ਹਾਂ ਤਾਂ ਆਪਣੇ ਹੱਥਾਂ ਨੂੰ ਉੱਪਰ ਉਠਾਓ। ਉਹ ਲੋਕ ਜਿਨ੍ਹਾਂ ਨੂੰ ਬਸ ਬੁਲਾਇਆ ਗਿਆ ਹੈ, ਇਹ ਕੀ ਹੈ? ਉਹੀ ਖੁਦਾ ਜਿਹੜਾ ਸ਼ਰੀਰ ਵਿੱਚ ਹੇਠਾਂ ਆਇਆ ਅਤੇ ਮਾਸ ਖਾਧਾ ਅਤੇ ਦੁੱਧ ਪੀਤਾ, ਅਤੇ ਯਿਸੂ ਨੇ ਕਿਹਾ, ਅਤੇ ਅਸਲ ਵਿੱਚ ਅਬਰਾਹਮ ਨੇ ਕਿਹਾ ਕਿ ਉਹ ਇਲੋਹਿਮ ਸੀ, ਪਰਮੇਸ਼ਵਰ ਦੇਹ ਵਿੱਚ ਪ੍ਰਗਟ ਹੋਇਆ ਸੀ। ਯਿਸੂ ਨੇ ਕਿਹਾ, ਜਿਸ ਤਰ੍ਹਾਂ ਉਸ ਦਿਨ ਸੀ ਕਿ ਯਹੋਵਾ ਮਨੁੱਖ ਦਾ ਪੁੱਤਰ ਫਿਰ ਨਬੀ ਦੀ ਸੇਵਕਾਈ ਦੇ ਰੂਪ ਵਿੱਚ, ਜਿਵੇਂ ਕਿ ਉਹ ਸੀ, ਆਖਰੀ ਦਿਨਾਂ ਵਿੱਚ ਫਿਰ ਵਾਪਸ ਆਵੇਗਾ, ਬਸ ਤੁਹਾਡੀਆਂ ਦੇਹਾਂ ਦੇ ਬਦਲਣ ਤੋਂ ਪਹਿਲਾਂ। ਅਸੀਂ ਨਹੀਂ ਸਕਦੇ, ਵੇਖੋ, ਸਾਰਾ ਉਸ ਦੇਹ ਵਿੱਚ ਉਸ ਬੱਚੇ ਨੂੰ ਪ੍ਰਾਪਤ ਨਹੀਂ ਕਰ ਸਕਦੀ ਸੀ। ਕੀ ਉਹ ਕਰ ਸਕਦੀ ਸੀ? ਅਬਰਾਹਮ ਉਸ ਦੇਹ ਵਿੱਚ ਪ੍ਰਾਪਤ ਨਹੀਂ ਕਰ ਸਕਦਾ ਸੀ, ਉਸਦੇ ਸਰੀਰ ਨੂੰ ਬਦਲਣਾ ਪੈਣਾ ਸੀ। ਇਸੇ ਤਰ੍ਹਾਂ ਸਾਡੇ ਸਰੀਰਾਂ ਨੂੰ ਬਦਲਣਾ ਪੈਣਾ ਹੈ ਪੁੱਤਰ ਨੂੰ ਪ੍ਰਾਪਤ ਕਰਨ ਲਈ। ਵਚਨ ਨੂੰ ਲਓ, ਅਤੇ ਉਹੀ ਪੁੱਤਰ ਹੈ, ਇਹ ਵਚਨ ਹੈ ਕਿ ਤੁਸੀਂ ਵਿਸ਼ਵਾਸ ਕਰਦੇ ਹੋ। ਹੁਣ ਆਓ, ਆਪਣੇ ਸਿਰਾਂ ਨੂੰ ਪ੍ਰਾਰਥਨਾ ਵਿੱਚ ਝੁਕਾਓ, ਸੰਪੂਰਨਤਾ ਨਾਲ, ਆਪਣੇ ਪੂਰੇ ਦਿਲ ਨਾਲ, ਕਿ ਪਰਮੇਸ਼ਵਰ ਇਹਨਾਂ ਵਾਅਦਿਆਂ ਨੂੰ ਦੇਣ ਵਿੱਚ ਵਫ਼ਾਦਾਰ ਹੈ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਸਦਾ ਵਚਨ ਸੱਚਾ ਹੈ? ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਇਹ ਗਵਾਹ ਬਾਅਦ ਝੂਠੇ ਗਵਾਹ ਹਨ ਕਿ ਉਹਨਾਂ ਵਿੱਚ ਸ਼ੁਰੂ ਤੋਂ ਹੀ ਵਿਸ਼ਵਾਸ ਕਰਨ ਲਈ ਪ੍ਰਤੀਤ ਨਹੀਂ ਸੀ? ਤੁਸੀਂ ਹੀ ਅਦਾਲਤ ਦੀ ਪੰਚਾਇਤ ਹੋ ਅਤੇ ਤੁਸੀਂ ਹੀ ਜੱਜ ਜਾਂ ਨਿਆਈ ਹੋ। ਹਰ ਇੱਕ ਪੰਚਾਇਤੀ ਅਦਾਲਤ ਨੂੰ ਆਪਣਾ ਇਰਾਦਾ ਬਣਾਉਣਾ ਪੈਂਦਾ ਹੈ। ਜੱਜ ਨੇ ਫੈਸਲਾ ਦੇਣਾ ਹੀ ਹੁੰਦਾ ਹੈ। ਕੀ ਤੁਸੀਂ ਆਪਣਾ ਇਰਾਦਾ ਬਣਾ ਲਿਆ ਹੈ ਕਿ ਮਰਕੁਸ 16 ਪਰਮੇਸ਼ਵਰ ਦਾ ਵਚਨ ਸੱਚਾ ਹੈ? ਜੇ ਤੁਸੀਂ ਇਰਾਦਾ ਬਣਾ ਲਿਆ ਹੈ, ਆਪਣੇ ਹੱਥ ਖੜੇ ਕਰੋ। ਮੈਂ ਗਵਾਹਾਂ ਨੂੰ ਦ੍ਰਿਸ਼ ਤੇ ਲਿਆਂਦਾ ਹੈ ਜੋ ਕਿ ਅੰਤ ਦੇ ਦਿਨਾਂ ਵਿੱਚ ਜਿਸ ਤਰ੍ਹਾਂ ਹੋਣੇ ਚਾਹੀਦੇ ਸਨ ਉਸੇ ਤਰ੍ਹਾਂ ਹੀ ਹੋਏ ਹਨ, ਅਤੇ ਉਹਨਾਂ ਸਾਬਤ ਕੀਤਾ ਕਿ ਪਰਮੇਸ਼ਵਰ ਦਾ ਵਚਨ ਸੱਚਾ ਸੀ, ਅਤੇ ਪਰਮੇਸ਼ਵਰ ਨੇ ਇਹਨਾਂ ਆਖਰੀ ਦਿਨਾਂ ਲਈ ਵਾਅਦੇ ਕੀਤੇ ਹਨ ਉਹ ਸੱਚੇ ਹਨ, ਅਤੇ ਮੈਂ ਇੱਥੇ ਹਾਂ ਅਤੇ ਤੁਸੀਂ ਇੱਥੇ ਹੋ ਬਾਕੀ ਸਾਰਿਆਂ ਨੂੰ ਸਾਬਤ ਕਰਨ ਲਈ। ਤੁਹਾਨੂੰ ਸਾਰਿਆਂ ਨੂੰ, ਤੁਹਾਡੇ ਵਿੱਚੋਂ ਹਰ ਇੱਕ ਨੂੰ ਇੱਕ ਇੱਕ ਕਰਕੇ ਇਸ ਤਰ੍ਹਾਂ ਬੁਲਾਇਆ ਜਾ ਸਕਦਾ ਸੀ ਜੇ ਤੁਸੀਂ ਇਸ ਦਾ ਵਿਸ਼ਵਾਸ ਕਰਦੇ ਹੋ। ਇਹਨਾਂ ਲੋਕਾਂ ਨੂੰ ਪੁੱਛੋ, ਉਹਨਾਂ ਨਾਲ ਗੱਲ ਕਰੋ ਜਿੱਥੇ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੁਲਾਇਆ ਹੈ। ਭਾਈ ਅਬਰਾਹਮ, ਹੁਣ ਤੁਸੀਂ ਕੀ ਕਰ ਰਹੇ ਹੋ? ਇਸ ਤੋਂ ਲਾਂਭੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਹ ਇਮਾਰਤ ਵੀ ਸਭ ਪਾਸੇ ਲਗਾਤਾਰ ਹੋ ਰਿਹਾ ਹੈ। ਵੀ ਬਸ ਉਸ ਨੂੰ ਚਮਕਦੇ ਹੋਏ ਨੂੰ ਵੇਖੋ, ਵੇਖੋ। ਇਸ ਨਾਲ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਤੁਸੀਂ ਇਸੇ ਨਿਹਚਾ ਕਰੋ, ਪਰਮੇਸ਼ਵਰ ਤੇ ਭਰੋਸਾ ਰੱਖੋ, ਇਹਦੀ ਨਿਹਚਾ ਕਰੋ। ਉਹ ਇਸ ਨੂੰ ਲਿਖਣ ਵਿੱਚ ਸੱਚਾ ਠਹਿਰਿਆ ਹੈ, ਉਸਨੇ ਇਸ ਨੂੰ ਪ੍ਰਮਾਣਿਤ ਕੀਤਾ ਹੈ ਅਤੇ ਇਸ ਨੂੰ ਸਾਬਿਤ ਕੀਤਾ ਹੈ ਕਿ ਇਹ ਸੱਚਾ ਹੈ। ਉਸਨੇ 30 ਸਾਲ ਪਹਿਲਾਂ ਇਸ ਦੀ ਭਵਿੱਖਬਾਣੀ ਕੀਤੀ ਸੀ ਅਤੇ ਅੱਜ ਇਸ ਨੂੰ ਸਾਬਿਤ ਕੀਤਾ ਹੈ। ਉਸਨੇ ਇਸ ਨੂੰ 2000 ਸਾਲ ਪਹਿਲਾਂ ਕਿਹਾ ਸੀ ਅਤੇ ਅੱਜ ਇਸ ਨੂੰ ਪ੍ਰਮਾਣਿਤ ਕੀਤਾ ਹੈ। ਉਸਦਾ ਵਚਨ ਸੱਚਾਈ ਹੈ ਅਤੇ ਪਰਮੇਸ਼ਵਰ ਦਾ ਹਰੇਕ ਵਚਨ ਪ੍ਰੇਰਣਾ ਦੁਆਰਾ ਹੈ ਅਤੇ ਸਾਰੇ ਦਾ ਸਾਰਾ ਹੀ ਸੱਚ ਹੈ। ਅਤੇ ਮਰਕੁਸ ਕਹਿੰਦਾ ਹੈ, ਆਪਣੇ ਹੱਥ ਰੋਗੀਆਂ ਉੱਤੇ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ। ਅਦਾਲਤੀ ਪੰਚਾਇਤ, ਇਸ ਅਦਾਲਤ ਵਿੱਚ ਇਸ ਦੁਪਹਿਰ ਤੁਹਾਡਾ ਕੀ ਫੈਸਲਾ ਹੈ? ਕਿ ਯਿਸੂ ਮਸੀਹ ਕੱਲ, ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ? ਆਪਣੇ ਹੱਥ ਉੱਪਰ ਉਠਾਓ। ਕੀ ਤੁਸੀਂ ਪੂਰੀ ਤਰ੍ਹਾਂ ਮੰਨਦੇ ਹੋ ਕਿ ਮਰਕੁਸ 16 ਵਿੱਚ ਕਹੇ ਯਿਸੂ ਮਸੀਹ ਦੇ ਵਚਨ ਸੱਚੇ ਹਨ? ਜੇ ਉਹ ਆਪਣੇ ਹੱਥ ਰੋਗੀਆਂ ਉੱਤੇ ਰੱਖਣਗੇ ਤਾਂ ਚੰਗੇ ਹੋ ਜਾਣਗੇ? ਆਪਣੇ ਹੱਥਾਂ ਨੂੰ ਉੱਪਰ ਉਠਾਓ। ਫਿਰ ਸ਼ੈਤਾਨ, ਤੈਨੂੰ ਜਾਣਾ ਹੀ ਪੈਣਾ ਹੈ। ਸ਼੍ਰੀਮਾਨ ਬੇਪ੍ਰਤੀਤੇ, ਤੇਰਾ ਸਾਡੇ ਵਿੱਚ ਅੱਗੇ ਤੋਂ ਕੋਈ ਕੰਮ ਨਹੀਂ ਹੈ। ਸ਼੍ਰੀਮਾਨ ਛੱਕੀ ਜਾਂ ਸ਼੍ਰੀਮਾਨ ਬੇਸਵਰੇ, ਮੈਨੂੰ ਪਰਵਾਹ ਨਹੀਂ ਕਿੰਨਾ ਕੁ ਸਮਾਂ ਲੱਗਦਾ ਹੈ, ਇਹ ਪੂਰਾ ਹੋਣ ਜਾ ਰਿਹਾ ਹੈ। ਕੀ ਤੁਸੀਂ ਮੈਨੂੰ ਵਿਸ਼ਵਾਸੀ ਕਹਿੰਦੇ ਹੋ? ਆਪਣੇ ਹੱਥ ਨੂੰ ਉੱਪਰ ਉਠਾਓ। ਮੈਂ ਇੱਕ ਵਿਸ਼ਵਾਸੀ ਹਾਂ, ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨ ਲੱਗਾ ਹਾਂ, ਤੁਹਾਡੇ ਉੱਤੇ ਆਪਣੇ ਹੱਥ ਰੱਖਣ ਜਾ ਰਿਹਾ ਹਾਂ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਇੱਥੇ ਤੁਹਾਡੇ ਪਾਸਟਰ ਵਿਸ਼ਵਾਸੀ ਹਨ? ਆਪਣੇ ਹੱਥਾਂ ਨੂੰ ਉੱਪਰ ਉਠਾਓ। ਕਿੰਨੇ ਜਣੇ ਵਿਸ਼ਵਾਸ ਕਰਨ ਵਾਲੇ ਸੇਵਾਦਾਰ ਉੱਥੇ ਬਾਹਰ ਹਨ? ਆਪਣੇ ਹੱਥਾਂ ਨੂੰ ਉੱਪਰ ਖੜੇ ਕਰੋ। ਮੈਂ ਵਿਸ਼ਵਾਸ ਕਰਨ ਵਾਲੇ ਸੇਵਕਾਂ ਨੂੰ ਕਹਾਂਗਾ ਕਿ ਇੱਕ ਮਿੰਟ ਲਈ ਇੱਥੇ ਆਉਣ। ਕੀ ਇਹ ਠੀਕ ਹੋਵੇਗਾ ਪਾਸਟਰ? ਸਿੱਧ ਹੈ। ਮੈਂ ਚਾਹੁੰਦਾ ਹਾਂ ਕਿ ਹਰ ਇੱਕ ਸੇਵਕ ਜੋ ਕਿ ਵਿਸ਼ਵਾਸੀ ਹੈ ਇਸ ਇਮਾਰਤ ਵਿੱਚ ਬਸ ਇੱਕ ਪਾਲੀ ਇੱਥੇ ਆ ਕੇ ਮੇਰੇ ਨਾਲ ਖੜੇ ਹੋਣ। ਮੈਨੂੰ ਹੁਣ ਸੱਚੇ ਨਿਹਚਾਵਾਨ ਚਾਹੀਦੇ ਹਨ। ਯਾਦ ਰੱਖੋ, ਸਾਨੂੰ ਨਕਲੀ ਵਿਸ਼ਵਾਸੀ ਨਹੀਂ ਚਾਹੀਦੇ ਹਨ, ਅਸੀਂ ਸੱਚੇ ਵਿਸ਼ਵਾਸੀ ਚਾਹੁੰਦੇ ਹਾਂ। ਇੱਥੇ ਆਓ ਅਤੇ ਮੰਚ ਤੇ ਖੜੇ ਹੋ ਜਾਓ। ਹੁਣ ਅਸੀਂ ਕੁਝ ਹੁੰਦਾ ਹੋਇਆ ਵੇਖਣ ਜਾ ਰਹੇ ਹਾਂ। ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਮੈਨੂੰ ਸੱਚ ਦੱਸਿਆ ਹੈ। ਹੁਣ ਯਾਦ ਰੱਖਣਾ, ਥੋੜੀ ਦੇਰ ਲਈ ਬਿਲਕੁਲ ਖਾਮੋਸ਼ ਰਹੋ ਜਦ ਕਿ ਸੇਵਕ ਆ ਰਹੇ ਹਨ। ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦਾ ਹਾਂ। ਹੁਣ ਕੀ ਹੋਵੇਗਾ? ਤੁਹਾਡੇ ਕੰਮ, ਤੁਹਾਡੇ ਕੰਮਾਂ ਤੋਂ ਕੋਈ ਤਿਲਕ ਗਿਆ, ਮਾਫ ਕਰਨਾ, ਇਹ ਠੀਕ ਹੈ। ਹੁਣ ਤੋਂ ਤੁਹਾਡੇ ਕੰਮ ਹੀ ਤੁਹਾਡਾ ਫੈਸਲਾ, ਅਦਾਲਤੀ ਫੈਸਲਾ ਹੋਣਗੇ। ਕਿੰਨੇ ਇਸ ਦਾ ਵਿਸ਼ਵਾਸ ਕਰਦੇ ਹਨ? ਆਪਣੇ ਹੱਥਾਂ ਨੂੰ ਉੱਪਰ ਉਠਾਓ। ਹੁਣ ਹਰ ਇੱਕ ਜਿਨ੍ਹਾਂ ਦੇ ਕੋਲ ਪ੍ਰਾਰਥਨਾ ਕਾਰਡ ਹਨ, ਉਹ ਹੁਣ ਇੱਥੇ ਸੱਜੇ ਪਾਸੇ ਵੱਲ ਖੜੇ ਹੋ ਜਾਣ, ਇਸ ਪਾਸੇ ਵੱਲ ਆ ਜਾਣ। ਤੁਸੀਂ, ਤੁਹਾਡੇ ਵਿੱਚ ਹਰੇਕ ਆਪਣੇ ਰਾਹ ਦੇ ਇਸ ਪਾਸੇ, ਆਪਣੀ ਲਾਈਨ ਦੇ ਸੱਜੇ ਪਾਸੇ ਆ ਜਾਵੇ, ਆਪਣੇ ਰਾਹ ਦੇ ਸੱਜੇ ਪਾਸੇ ਵੱਲ ਆ ਜਾਓ। ਹੁਣ ਉਹਨਾਂ ਲਈ ਜੋ ਦੂਸਰੇ ਪਾਸੇ ਦੇ ਅੰਤ ਵਿੱਚ ਹਨ, ਉਹਨਾਂ ਨੂੰ ਇਸ ਪਾਸੇ ਵੱਲ ਦੀ ਆਉਣਾ ਪਵੇਗਾ। ਬਿਲਕੁਲ ਠੀਕ ਹੈ। ਇਹ ਜੋ ਸਾਰੇ ਇਸ ਪਾਸੇ ਹਨ, ਜਿਨ੍ਹਾਂ ਕੋਲ ਪ੍ਰਾਰਥਨਾ ਦੇ ਕਾਰਡ ਹਨ, ਇਸ ਪਾਸੇ ਵੱਲ ਖੜੇ ਹੋ ਜਾਣ। ਇਸ ਤਰ੍ਹਾਂ ਸੱਜੇ ਪਾਸੇ ਵੱਲ ਇਹ ਖੱਬੇ ਹੱਥ ਵਾਲਾ ਪਾਸਾ ਹੋਵੇਗਾ, ਮਾਫ ਕਰਨਾ, ਇੱਥੇ ਇਸ ਪਾਸੇ ਵੱਲ ਸੱਜੇ ਹੱਥ ਵਾਲਾ ਪਾਸਾ ਹੋਵੇਗਾ, ਇਹ ਤਾਂ ਤੁਹਾਡੇ ਖੱਬੇ ਹੱਥ ਵਾਲਾ ਪਾਸਾ ਹੈ। ਹੁਣ ਆਪਣੀ ਕਤਾਰ ਵਿੱਚੋਂ ਇਸ ਤਰ੍ਹਾਂ ਸਿੱਧੇ ਇੱਧਰ ਨੂੰ ਆ ਜਾਓ। ਹੁਣ ਤੁਸੀਂ ਸਾਰੇ ਸੇਵਕ ਇਸ ਪਾਸੇ ਵੱਲ ਆ ਜਾਓ ਅਤੇ ਦੋਹਰੀ ਕਤਾਰ ਬਣਾ ਲਓ। ਇੱਧਰ ਇਸ ਪਾਸੇ ਵੱਲ ਦੋ ਲਾਈਨਾਂ ਬਣਾ ਲਓ, ਇੱਧਰ ਇਸ ਰਸਤੇ ਦੇ ਉੱਪਰਲੇ ਪਾਸੇ, ਠੀਕ ਇਹਦੇ ਇਸ ਪਾਸੇ ਵੱਲ। ਹੁਣ ਤੁਹਾਡੇ ਵਿੱਚੋਂ ਕਿੰਨੇ ਵਿਸ਼ਵਾਸ ਕਰਦੇ ਹਨ? ਆਪਣੇ ਹੱਥ ਉੱਪਰ ਉਠਾਓ, ਕਹੋ, ਹੁਣ ਮੈਂ ਫਿਰ ਆਪਣਾ ਹੱਥ ਉੱਪਰ ਉਠਾ ਕੇ ਖੁਦਾ ਨੂੰ ਵਿਖਾਉਣਾ ਚਾਹੁੰਦਾ ਹਾਂ ਕਿ ਮੈਂ ਪੂਰੀ ਤਰ੍ਹਾਂ ਵਿਸ਼ਵਾਸ ਕਰਦਾ ਹਾਂ ਕਿ ਮਰਕੁਸ 16 ਸੱਚ ਹੈ। ਆਪਣੇ ਹੱਥ ਉੱਪਰ ਉਠਾਓ, ਹੁਣ ਮੈਂ ਇਸ ਨੂੰ ਕਬੂਲ ਕਰਦਾ ਹਾਂ। ਉਧਰ ਬਾਹਰ ਕਿੰਨੇ ਕੁ ਹਨ ਜਿਹੜੇ ਦੁਆ ਕਰਾਉਣ ਲਈ ਕਤਾਰ ਵਿੱਚ ਨਹੀਂ ਹੋਣਗੇ? ਇਹਨਾਂ ਲਈ ਜੋ ਪ੍ਰਾਰਥਨਾ ਦੀ ਲਾਈਨ ਵਿੱਚ ਹਨ, ਪ੍ਰਾਰਥਨਾ ਕਰਾਂਗੇ ਅਤੇ ਅਸੀਂ ਸਾਰਾ ਝੁੰਡ ਰਲ ਕੇ ਵਿਸ਼ਵਾਸੀਆਂ ਵਾਂਗ ਦੁਆ ਕਰਾਂਗੇ। ਆਪਣਾ ਹੱਥ ਉੱਪਰ ਉਠਾਓ, ਹੁਣ ਆਓ ਪ੍ਰਾਰਥਨਾ ਕਰੀਏ। ਪ੍ਰਭੂ ਯਿਸੂ, ਤੂੰ ਹੀ ਪਰਮੇਸ਼ਵਰ ਹੈ, ਤੂੰ ਮਹਾਨ, ਮੈਂ ਹੂੰ ਹੈ, ਮੈਂ ਸੀ ਨਹੀਂ ਜਾਂ ਮੈਂ ਹੋਵਾਂਗਾ, ਤੂੰ ਮੈਂ ਹੂੰ ਵਰਤਮਾਨ ਕਾਲ ਹੈ। ਕੋਈ ਵੀ ਤਾਕਤ ਨਹੀਂ ਹੈ ਜਿਹੜੀ ਤੇਰੇ ਰਾਹ ਵਿੱਚ ਖੜੀ ਹੋ ਸਕੇ, ਤੂੰ ਹੀ ਖੁਦਾ ਹੈ ਅਤੇ ਤੇਰੇ ਵਰਗਾ ਕੋਈ ਵੀ ਨਹੀਂ ਹੈ। ਤੂੰ ਆਪਣੇ ਵਚਨ ਨੂੰ ਸਾਬਤ ਕਰਦਾ ਹੈ। ਅੱਜ ਦੁਪਹਿਰ ਇਸ ਮੁਕੱਦਮੇ ਵਿੱਚ तू गवाहां राही इस नूं साडे अगे साबित कीता है। इस अदालती पंचायत अते इस अदालत ते वी अते जेड़े जज होणगे, असी एक योग मुकदमा दिता है। असी जो दुश्मन ने कहा लिया है, जो मुकदमा चलाउण वाले ने कहा असी उस नूं लिया है, उसके गवाहां ने जो कहा असा उस नूं लिया है, अते असी इस नूं बचाव पक्ष वाले गवाहां नाल मुड़ वापस लेके आए अते उसने साबित कीता कि परमेश्वर इन्हां बयानां नूं देण विच धर्मी है, क्योंकि उह विश्वासियां लई इस नूं पूरा करदा है। अते जिन्ने की अविश्वासी गवाह पेश कर सकदा सी उस तों किते वध गवाहां द्वारा साबित कीता है। हुण असी जानदे हां कि सच्चाई है, इह तदे ही रहिंदी है जेकर लोक इस ते सच होण दा फैसला देण कि खुदा दा वचन ही सच्चा होवे। प्रभु बख्श दे कि हर एक जो भी इत्थे लाइन विच आउंदा है, पिता ए आदमी जो इत्थे खड़े हन, मेरे जान तो बाद कोई कहे कि भाई ब्रानहम ने मेरे उत्ते हाथ रखे सन, पर मैं चाहुंदा हां कि लोक ए जान कि इन्हां लोकां नूं भी हाथ रखण दा ओना ही अधिकार है जिन्ना के किसे होर नूं। उन्हां नूं उस खास समय तक उड़ीकण दी लोड़ नहीं है कि जद प्रचारक आउंदा है, पर उन्हां दे अपने पास्टर नूं अधिकार है कि उन्हां ते हाथ रखे। परमेश्वर ए बख्श दे कि हरेक आदमी जो इस लाइन विच दी हो के इन्हां हत्थां दे हेठ दी लंघदा है, जेड़े कि रोगियां ते हाथ रखण लई खुदा दे चुने ते ठहराए होए हन। असी जानते हाँ कि साडे हाथ पवित्र नहीं हन, पर असी अपने आप वाल नहीं वेखते हाँ, असी अपनी कुर्बानी वाल वेखते हाँ, जो कि यीशु मसीह कल अज अते जुगो जुग इको जिहा है, जो हुण परमेश्वर दे सिंघासन सामने लहू लहान है अते अपनी आज्ञा नूं पूरा करन लई सानू शुद्ध कर रहा है। बख्श दे प्रभु कि हर एक आदमी और लड़का जां लड़की जो इथों दी लंघदे हन जद मंच तों उतरन उस तरह आनंद करन जिवें कि ओह कदे तंदरुस्त सेहतमंद अते चंगे हुंदे सन। ए बख्श दे हुण दे कि इस अदालत दी पंचायत दा फैसला जिसका कि उन्हां दावा कीता सी कि ओह धर्मी है अते हुण हुण दे कि उन्हां दा अदालती फैसला जो करनगे हुण तों अगे तक उन्हां दे काम ही होण। परमेश्वर साडी मदद कर, यीशु मसीह दे नाम विच मंगदे हां, आमीन। भाई राय बॉर्डर जां कोई गीत चलाउण वाला आगू जे तुसीं थोड़ी देर लई इत्थे आओ अते अगवाई करो हुण अपनियां बंद अखां नाल, हुण बस लाइन विच हो जाओ, जां तुहाडी लाइन दी वारी आउंदी है इत्थों दी हुंदे होए आ जाओ। असीं ना हरेक लई दुआ कीती है, मैं उन्हां नूं इत्थे उपर क्यों बुलाया है यही कारण सी। हुण तुसीं जिहड़े इत्थे हो तुहानूं इस पासे दी हेठां आउणा होवेगा अते इन्हां नाल लाइन विच मिलना होवेगा, इन्हां नाल रल जाओ जो इत्थे हन या तो बाहर आंदे हन, समझे? ठीक है, हुण जरा उड़ीक करो, या तक ओनी देर तक उड़ीक करो या तक बाहर जांदे हन, तां तुसीं स्त्री इस लाइन दे बाहर जान तक उड़ीक करो। ठीक है, इत्थे भैन जी उत्थे उड़ीक करो, वेखो उत्थे ही इंतजार करो, समझे? ਤੁਹਾਡੇ ਵਿਚੋਂ ਕੁਝ ਦਰਬਾਨ ਉੱਥੇ ਉਹਨਾਂ ਦੀ ਮਦਦ ਕਰਨ, ਸਮਝੇ? ਵੇਖੋ ਤੁਸੀਂ ਇਸ ਲਾਈਨ ਨੂੰ ਬਾਹਰ ਆ ਲੈਣ ਦਿਓ, ਇਹ ਲਾਈਨਾਂ ਬਾਹਰ ਆਉਂਦੀਆਂ ਹਨ ਅਤੇ ਲਾਈਨ ਉਹਨਾਂ ਦੇ ਪਿੱਛੇ ਜਾਵੇ ਆਉਂਦਿਆਂ ਹੋਇਆਂ, ਸਮਝੇ? ਅਤੇ ਹੁਣ ਜੇ ਤੁਸੀਂ ਸਿਰਫ 28 ਤਰੀਕੇ ਨਾਲ ਅੰਦਾਜ਼ਾ ਲਗਾਉਂਦੇ ਹੋਏ ਆ ਰਹੇ ਹੋ ਤਾਂ ਲਾਈਨ ਵਿਚੋਂ ਬਾਹਰ ਰਹੋ, ਇਹ ਹੋਰ ਵੀ ਘਾਤਕ ਹੋ ਸਕਦਾ ਹੈ। ਪਰ ਜੇ ਤੁਸੀਂ ਨਿਸ਼ਚਾ ਕਰਦੇ ਹੋਏ ਇੱਥੋਂ ਦੀ ਆਉਂਦੇ ਹੋ ਤਾਂ ਕੋਈ ਵੀ ਚੀਜ਼ ਤੁਹਾਡੇ ਕੋਲੋਂ ਇਸ ਨੂੰ ਨਹੀਂ ਲੈ ਜਾ ਸਕਦੀ ਹੈ। ਕਿੰਨੇ ਜਾਣਦੇ ਹਨ ਕਿ ਹੁਣ ਇਸ ਸਮੇਂ ਤੋਂ ਮਸਲਾ ਹੱਲ ਹੋਣ ਦਾ ਸਮਾਂ ਹੈ? ਤੁਸੀਂ ਜਿਹੜੇ ਕਤਾਰ ਵਿਚ ਹੋ ਕਹੋ ਇਹੀ ਇਹ ਹੈ, ਮੈਂ ਇਸ ਤੇ ਵਿਸ਼ਵਾਸ ਕਰਦਾ ਹਾਂ, ਇਹਦੇ ਅਗਾਂਹ ਤੋਂ ਹੋਰ ਕੋਈ ਸ਼ਿਕਾਇਤ ਨਹੀਂ, ਇਹ ਹੁਣ ਖਤਮ ਹੋ ਗਿਆ ਹੈ, ਮੈਂ ਪਰਮੇਸ਼ਵਰ ਦਾ ਵਚਨ ਕਬੂਲ ਕਰ ਲਿਆ ਹੈ। ਜੇ ਤੁਸੀਂ ਨਹੀਂ ਆ ਰਹੇ ਹੋ ਤਾਂ ਹੁਣ ਕਤਾਰ ਵਿਚ ਆ ਜਾਓ, ਤੁਸੀਂ ਆਪਣੇ ਪੂਰੇ ਹਿਰਦੇ ਨਾਲ ਨਿਸ਼ਚਾ ਕਰੋ ਅਤੇ ਆ ਜਾਓ। ਪਰਮੇਸ਼ਵਰ ਨੇ ਆਪਣੇ ਵਚਨ ਨੂੰ ਅਤੇ ਗਵਾਹਾਂ ਤੇ ਮੁਕਦਮੇ ਰਾਹੀਂ ਸਾਬਤ ਕਰ ਦਿੱਤਾ ਹੈ, ਹੁਣ ਸਾਬਤ ਕਰ ਦਿੱਤਾ ਹੈ ਕਿ ਉਹ ਕੱਲ ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ, ਹੁਣ ਹੋਰ ਕੁਝ ਨਹੀਂ ਬਚਿਆ ਹੈ ਸਿਵਾਏ ਇਸ ਦੇ ਕਿ ਬਿਮਾਰਾਂ ਉੱਤੇ ਹੱਥ ਰੱਖੇ ਜਾਣ ਅਤੇ ਉਹ ਚੰਗੇ ਹੋ ਜਾਣ। ਇੱਥੇ ਤੁਹਾਡੇ ਪਾਸਟਰ ਹਨ, ਤੁਸੀਂ ਜਾਣਦੇ ਹੋ ਵਿਸ਼ਵਾਸੀ ਹਨ, ਉਹ ਤੁਹਾਡੇ ਅਜਾਲੀ ਹਨ, ਅਤੇ ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਉੱਤੇ ਇਹ ਪ੍ਰਭਾਵ ਪਵੇ ਕਿ ਮੈਂ ਜਾਂ ਔਰਨ ਰੌਬਰਟ ਜਾਂ ਕੋਈ ਹੋਰ ਹੀ ਸਿਰਫ ਇਹ ਕੰਮ ਕਰਨ ਲਈ ਠਹਿਰਾਏ ਗਏ ਹਨ। ਹਰ ਇੱਕ ਸੇਵਕ ਇਹ ਕੰਮ ਕਰਨ ਲਈ ਥਾਪਿਆ ਗਿਆ ਹੈ, ਹਰ ਇੱਕ ਵਿਸ਼ਵਾਸੀ ਭਾਵੇਂ ਉਹ ਸੇਵਕ ਹੈ ਜਾਂ ਨਹੀਂ ਇਸ ਕੰਮ ਨੂੰ ਕਰਨ ਲਈ ਥਾਪਿਆ ਗਿਆ ਹੈ। ਹਰ ਇੱਕ ਆਦਮੀ ਜੋ ਨਿਸ਼ਚਾ ਕਰਦਾ ਹੈ ਉਸ ਨੂੰ ਹੱਕ ਹੈ ਕਿ ਉਹ ਬਿਮਾਰਾਂ ਤੇ ਹੱਥ ਰੱਖੇ ਅਤੇ ਉਹ ਚੰਗੇ ਹੋ ਜਾਣਗੇ। ਮੈਂ ਇਹ ਨਹੀਂ ਕਹਿ ਰਿਹਾ ਕਿ ਤੁਹਾਡਾ ਪਾਸਟਰ ਜਾਂ ਕੋਈ ਹੋਰ ਵੀ ਪਰਖ ਦੇ ਦਾਨ ਨੂੰ ਲਵੇਗਾ, ਉਹਨਾਂ ਨੂੰ ਇਹ ਕਰਨ ਦੀ ਲੋੜ ਨਹੀਂ, ਇਹ ਉਹਨਾਂ ਦੀ ਬੁਲਾਹਟ ਨਹੀਂ ਹੈ, ਇਹ ਉਹਨਾਂ ਦੀ ਬੁਲਾਹਟ ਨਹੀਂ ਹੈ ਕਿ ਉਹ ਇਸ ਤਰ੍ਹਾਂ ਕਰਨ, ਇਹ ਇੱਕ ਯੁੱਗ ਅੰਦਰ ਇੱਕ ਹੀ ਹੁੰਦੀ ਹੈ। ਪਰ ਪਰੰਤੂ ਅਸੀਂ ਵੇਖਦੇ ਹਾਂ ਕਿ ਤੁਸੀਂ ਇੱਕ ਵਿਸ਼ਵਾਸੀ ਹੋਣ ਲਈ ਸੱਦੇ ਗਏ ਹੋ, ਇਹ ਚਿੰਨ ਉਹਨਾਂ ਦੇ ਨਾਲ ਹੋਣਗੇ, ਇਹ ਕਿਸੇ ਖਾਸ ਮਨੁੱਖ ਵੱਲ ਇਸ਼ਾਰਾ ਨਹੀਂ ਕਰ ਰਿਹਾ ਹੈ, ਉਹਨਾਂ ਨਾਲ ਜਿਹੜੇ ਵਿਸ਼ਵਾਸ ਕਰਦੇ ਹਨ। ਤੁਸੀਂ ਹੁਣ ਇਸ ਤੇ ਆਪਣੇ ਪੂਰੇ ਦਿਲ ਨਾਲ ਵਿਸ਼ਵਾਸ ਕਰੋ। ਭਾਈ ਰਾਏ, ਤੁਸੀਂ ਓਨਲੀ ਬਲੀਵ ਗੀਤ ਵਿੱਚ ਅਗਵਾਈ ਕਰੋ, ਸਾਰੇ ਜਣੇ ਪ੍ਰਾਰਥਨਾ ਵਿੱਚ ਰਹੋ, ਜਦ ਉਹ ਇੱਥੋਂ ਦੀ ਲੰਘਦੇ ਹਨ ਸੇਵਕ ਉਹਨਾਂ ਉੱਤੇ ਹੱਥ ਰੱਖਣ। ਸਧਾਰਨ ਵਿਅਕਤੀ ਅਤੇ ਦੋਸਤੋ, ਜਾਂ ਤੁਸੀਂ ਇੱਥੋਂ ਦੀ ਲੰਘਦੇ ਹੋ, ਤੁਸੀਂ ਆਪਣੇ ਮਨ ਵਿੱਚ ਜਰਾ ਵੀ ਸ਼ੱਕ ਨਾ ਕਰੋ, ਬਸ ਇੱਥੋਂ ਕਤਾਰ ਵਿੱਚ ਦੀ ਲੰਘ ਜਾਓ ਅਤੇ ਜਾਂਦੇ ਹੋਏ ਕਹੋ ਇਹ ਠੀਕ ਹੋ ਗਿਆ ਹੈ। ਹੁਣ ਯਾਦ ਰੱਖੋ, ਇਸ ਮੁਕਦਮੇ ਵਿੱਚ ਤੁਸੀਂ ਹੀ ਅਦਾਲਤੀ ਪੰਚਾਇਤ ਹੋ, ਤੁਸੀਂ ਆਪਣੇ ਹੱਥ ਖੜੇ ਕੀਤੇ ਸਨ ਅਤੇ ਇਹੀ ਤੁਹਾਡਾ ਅਦਾਲਤੀ ਫੈਸਲਾ ਸੀ। ਹਰ ਕੋਈ ਜੋ ਸਮਝ ਗਿਆ ਆਖੇ ਆਮੀਨ। ਤੁਸੀਂ ਆਪਣਾ ਅਦਾਲਤੀ ਫੈਸਲਾ ਦਿੱਤਾ ਸੀ, ਹੁਣ ਇਸ ਤੋਂ ਬਾਅਦ ਜੋ ਤੁਸੀਂ ਕਰੋਗੇ ਉਹੀ ਸਾਬਤ ਕਰੇਗਾ ਕਿ ਸੱਚ ਬੋਲਿਆ ਸੀ ਜਾਂ ਨਹੀਂ। ਹੁਣ ਇਸ ਤੋਂ ਬਾਦ ਤੁਸੀਂ ਜੋ ਵੀ ਕਰੋਗੇ ਓਹੀ ਤੁਹਾਡਾ ਨਿਆਂ ਹੋਵੇਗਾ, ਓਹੀ ਹੋਵੇਗਾ, ਤੁਸੀਂ ਹੀ ਜੱਜ ਅਤੇ ਪੰਚਾਇਤੀ ਅਦਾਲਤ ਹੋਵੋਗੇ। ਜੇ ਤੁਸੀਂ ਸੱਚਮੁੱਚ ਇਸ ਤੇ ਵਿਸ਼ਵਾਸ ਕਰੋਗੇ, ਇਸ ਨੇ ਪੂਰਾ ਹੋਣਾ ਹੀ ਹੈ। ਜੇ ਤੁਸੀਂ ਨਕਲੀ ਵਿਸ਼ਵਾਸੀ ਹੋ, ਇਹ ਨਹੀਂ ਹੋਵੇਗਾ, ਕਿਉਂਕਿ ਇਹ ਵਚਨ ਦੁਆਰਾ, ਪਰਮੇਸ਼ਵਰ ਦੀ ਹਜ਼ੂਰੀ ਦੁਆਰਾ ਅਤੇ ਹਰ ਇੱਕ ਚੀਜ਼ ਦੁਆਰਾ ਜੋ ਕਿ ਉੱਥੇ ਹੈ ਸਾਬਤ ਹੋ ਗਿਆ ਹੈ। ਕੀ ਕੋਈ ਚੀਜ਼ ਅਜਿਹੀ ਹੈ ਜੋ ਕਰਨ ਤੋਂ ਰਹਿ ਗਈ ਹੋਵੇ? ਅੱਜ ਦੁਪਹਿਰ ਜੇ ਉਹ ਇੱਥੇ ਆ ਜਾਵੇ ਕਿ ਉਹ ਤੁਹਾਨੂੰ ਚੰਗੇ ਕਰ ਸਕਦਾ ਹੈ? ਨਹੀਂ ਨਹੀਂ, ਉਸਨੇ ਇਹ ਕੰਮ ਪਹਿਲਾਂ ਹੀ ਕਰ ਦਿੱਤਾ ਹੈ, ਸਮਝੇ? ਉਸਨੇ ਸਭ ਹੁਣ ਕੋਈ ਵੀ ਕੰਮ ਕਰਨ ਲਈ ਬਾਕੀ ਨਹੀਂ ਰਿਹਾ ਹੈ। ਉਸਨੇ ਇੱਥੇ ਆਪਣੇ ਆਪ ਨੂੰ ਵਚਨ ਰਾਹੀਂ ਸਾਬਤ ਕੀਤਾ ਹੈ, ਹਰ ਇੱਕ ਚੀਜ਼ ਸਾਬਤ ਕਰ ਦਿੱਤੀ ਹੈ। ਸਿਰਫ ਇੱਕ ਹੀ ਕੰਮ ਹੈ ਜੋ ਤੁਸੀਂ ਕਰਨਾ ਹੈ, ਤੁਸੀਂ ਆਪਣਾ ਮਨ ਬਣਾਉਣਾ ਹੈ, ਤੁਸੀਂ ਮੁਕੱਦਮਾ ਸੁਣ ਲਿਆ ਹੈ, ਤੁਸੀਂ ਅਦਾਲਤੀ ਫੈਸਲਾ ਸੁਣਾ ਦਿੱਤਾ ਹੈ, ਹੁਣ ਆਓ ਅਤੇ ਆਪਣਾ ਅਦਾਲਤੀ ਫੈਸਲਾ ਵਿਖਾਓ। ਆਮੇਨ, ਖੁਦਾ ਤੁਹਾਨੂੰ ਬਰਕਤ ਦੇਵੇ। ਠੀਕ ਹੈ ਭਾਈਓ, ਹੁਣ ਪ੍ਰਾਰਥਨਾ ਕਰਦੇ ਰਹੋ ਅਤੇ ਹਰੇਕ ਦਰਬਾਰ ਲੋਕਾਂ ਨੂੰ ਇੱਧਰ ਦੀ ਆਉਣ ਦੇਵੇ। ਹੁਣ ਥੋੜਾ ਜਿਹਾ ਲਾਗੇ ਹੋ ਕੇ ਖੜੇ ਹੋ ਜਾਓ। ਹਰੇਕ ਆਦਮੀ ਉਸ ਬੱਚੇ ਨੂੰ ਛੂਹੇ, ਹਰ ਇੱਕ ਛੂਹੇ। ਹੁਣ ਹਰ ਕੋਈ ਨੇਚਾ ਨਾਲ ਉਹਨਾਂ ਲੋਕਾਂ ਨੂੰ ਛੂਵੇ। ਆਪਣੀਆਂ ਅੱਖਾਂ ਨੂੰ ਬੰਦ ਕਰ ਲਓ। ਕੇਵਲ ਵਿਸ਼ਵਾਸ
ਕਰੋ,
ਸਭ ਕੁਝ ਹੋ ਸਕਦਾ ਹੈ, ਸਿਰਫ ਵਿਸ਼ਵਾਸ ਕਰੋ। ਕੇਵਲ ਵਿਸ਼ਵਾਸ ਕਰੋ, ਕੇਵਲ ਵਿਸ਼ਵਾਸ ਕਰੋ।
All things are possible, only.
ਸਭ ਕੁਝ ਹੋ ਸਕਦਾ ਹੈ, ਸਿਰਫ ਵਿਸ਼ਵਾਸ ਕਰੋ। ਹੁਣ ਕੀ ਤੁਸੀਂ ਇਸ ਨੂੰ ਇਸ ਢੰਗ ਨਾਲ ਗਾ ਸਕਦੇ ਹੋ? ਹੁਣ ਮੈਂ ਵਿਸ਼ਵਾਸ ਕਰਦਾ ਹਾਂ, ਠੀਕ ਇਸ ਸਮੇਂ ਤੋਂ ਮੈਂ ਵਿਸ਼ਵਾਸ ਕਰਦਾ ਹਾਂ। ਤੁਸੀਂ ਕੀਤਾ ਹੈ, ਆਪਣਾ ਹੱਥ ਚੁੱਕ ਕੇ ਕਹੋ, ਮੈਂ ਅਸਲ ਵਿੱਚ ਇਸ ਦਾ ਵਿਸ਼ਵਾਸ ਕਰਦਾ ਹਾਂ। ਨੇਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ
ਹੋਣਗੇ।
ਸਭ ਕੁਝ ਹੋ ਸਕਦਾ ਹੈ, ਹੁਣ ਮੈਂ ਵਿਸ਼ਵਾਸ ਕਰਦਾ ਹਾਂ। ਓ ਹੁਣ ਮੈਂ ਵਿਸ਼ਵਾਸ ਕਰਦਾ ਹਾਂ, ਹੁਣ ਮੈਂ ਵਿਸ਼ਵਾਸ ਕਰਦਾ ਹਾਂ।
All things are possible.
ਸਭ ਕੁਝ ਹੋ ਸਕਦਾ ਹੈ, ਹੁਣ ਮੈਂ ਵਿਸ਼ਵਾਸ ਕਰਦਾ ਹਾਂ। ਕੁਝ ਸਮਾਂ ਪਹਿਲਾਂ, ਲਗਭਗ 15 ਸਾਲ ਪਹਿਲਾਂ ਦੀ ਗੱਲ ਹੈ, ਮੈਨੂੰ ਯਾਦ ਹੈ ਕਿ ਇੱਕ ਰਾਤ ਮੈਨੂੰ ਇੱਕ ਲੜਕੇ ਲਈ ਜੋ ਕਿ ਕਾਲੇ ਗੱਲ ਘੋਟੂ ਰੋਗ ਨਾਲ ਮਰ ਰਿਹਾ ਸੀ, ਪ੍ਰਾਰਥਨਾ ਕਰਨ ਲਈ ਹਸਪਤਾਲ ਬੁਲਾਇਆ ਗਿਆ। ਉੱਥੇ ਸੀ, ਉਸਦਾ ਦਿਲ ਵੀ ਬਹੁਤ ਗੰਭੀਰ ਹੋ ਗਿਆ ਸੀ ਅਤੇ ਉਸਦਾ ਪਿਤਾ ਲਗਾਤਾਰ ਸੰਗਤ ਵਿੱਚ ਆਉਂਦਾ ਰਿਹਾ ਤਾਂ ਕਿ ਮੈਨੂੰ ਉਸ ਮੁੰਡੇ ਲਈ ਪ੍ਰਾਰਥਨਾ ਕਰਨ ਲਈ ਲੈ ਕੇ ਜਾਵੇ। ਅਤੇ ਉਹ ਲੜਕਾ ਲਗਭਗ 15 ਜਾਂ 16 ਸਾਲਾਂ ਦਾ ਹੋਵੇਗਾ ਅਤੇ ਮੈਂ ਇੰਨਾ ਵਿਅਸਤ ਸੀ ਕਿ ਮੈਂ ਜਾ ਨਾ ਸਕਿਆ। ਅਤੇ ਆਖਿਰ ਵਿੱਚ ਜੇਕਰ ਤੁਸੀਂ ਇੱਕ ਨੂੰ ਲਵੋ ਫਿਰ ਇਹ ਦੂਸਰਾ ਹੁੰਦਾ ਹੈ, ਤੁਹਾਨੂੰ ਪਤਾ ਹੀ ਹੈ। ਸੋ ਪਿਤਾ ਨੇ ਹਿੰਮਤ ਨਾ ਹਾਰੀ, ਸਮਾਂ ਆਉਣ ਦੀ ਉਡੀਕ ਕਰਦਾ ਹੀ ਰਿਹਾ। ਆਖਿਰ ਇੱਕ ਦਿਨ ਸੰਗਤੀ ਤੋਂ ਬਾਅਦ ਮੈਂ ਹਸਪਤਾਲ ਗਿਆ। ਚੰਗਾ, ਡਾਕਟਰ ਨੇ ਮੈਨੂੰ ਕਿਹਾ ਕਿ ਮੈਂ ਅੰਦਰ ਨਹੀਂ ਜਾ ਸਕਦਾ ਹਾਂ। ਉਸਨੇ ਕਿਹਾ, ਕਿਉਂਕਿ ਲੜਕੇ ਨੂੰ ਗਲੇ ਦੀ ਛੂਤ ਦੀ ਬਿਮਾਰੀ ਹੈ ਅਤੇ ਤੁਸੀਂ ਸ਼ਾਦੀਸ਼ੁਦਾ ਆਦਮੀ ਹੋ ਅਤੇ ਤੁਸੀਂ ਅੰਦਰ ਨਹੀਂ ਜਾ ਸਕਦੇ ਹੋ ਕਿ ਕੀਟਾਣੂ ਤੁਹਾਡੇ ਵਿੱਚ ਆ ਜਾਣ। ਖੈਰ, ਮੈਂ ਉਸਨੂੰ ਕਿਹਾ, ਕਿਰਪਾ ਕਰਕੇ ਮੈਨੂੰ ਅੰਦਰ ਜਾ ਲੈਣ ਦਿਓ। ਉਹ ਬੰਦਾ ਕੈਥੋਲਿਕ ਸੀ ਅਤੇ ਮੈਂ ਕਿਹਾ ਕਿ ਤੁਸੀਂ ਇੱਕ ਮਸੀਹੀ ਹੋ? ਉਸਨੇ ਕਿਹਾ, ਮੈਂ ਕੈਥੋਲਿਕ ਹਾਂ। ਮੈਂ ਕਿਹਾ, ਜੇ ਪ੍ਰੀਸਟ ਇੱਥੇ ਖੜਾ ਹੁੰਦਾ ਅਤੇ ਕਲੀਸਿਆ ਦਾ ਆਖਰੀ ਸੰਸਕਾਰ ਮੁੰਡੇ ਲਈ ਕਰਨ ਦੀ ਕੋਸ਼ਿਸ਼ ਕਰਦਾ, ਕੀ ਤੁਸੀਂ ਕਬੂਲ ਕਰਦੇ? ਉਸਨੇ ਕਿਹਾ, ਇਹ ਅਲੱਗ ਗੱਲ ਹੈ, ਉਹ ਪ੍ਰੀਸਟ ਹੈ, ਤੁਸੀਂ ਇੱਕ ਸ਼ਾਦੀਸ਼ੁਦਾ ਆਦਮੀ ਹੋ। ਮੈਂ ਕਿਹਾ, ਜੇ ਮੈਂ ਪੇਪਰ ਤੇ ਦਸਤਖਤ ਕਰਕੇ ਸਾਰੀ ਜ਼ਿੰਮੇਵਾਰੀ ਲੈ ਲਵਾਂ? ਉਸਨੇ ਕਿਹਾ, ਸ਼੍ਰੀਮਾਨ, ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਹਾਂ। ਅਤੇ ਮੈਂ ਕਿਹਾ, ਕਿਰਪਾ ਕਰਕੇ ਮੈਂ ਇਸ ਤਰ੍ਹਾਂ ਕਿਹਾ, ਮੈਂ ਇਹਨਾਂ ਲੋਕਾਂ ਲਈ ਉਸੇ ਤਰ੍ਹਾਂ ਹਾਂ ਜਿਵੇਂ ਕਿ ਤੁਹਾਡੇ ਲਈ ਇੱਕ ਪ੍ਰੀਸਟ ਹੋਵੇ। ਆਖਿਰ ਵਿੱਚ ਉਸਨੇ ਮੈਨੂੰ ਨੀਗਰੋ ਵਿਰੋਧੀ ਗੁਪਤ ਸੰਗਠਨ ਵਰਗੇ ਜੋ ਕਿ ਸਾਰੇ ਚਿੱਟੇ ਹੋਣ ਕੱਪੜੇ ਪਵਾਏ ਅਤੇ ਮੈਨੂੰ ਅੰਦਰ ਲੈ ਗਿਆ। ਮੈਂ ਲੜਕੇ ਕੋਲ ਗਿਆ, ਉਹ 2 ਜਾਂ 3 ਦਿਨਾਂ ਤੋਂ ਬੇਹੋਸ਼ ਸੀ, ਉਹ ਮੁਸ਼ਕਿਲ ਨਾਲ ਹੀ ਸਾਹ ਲੈ ਰਿਹਾ ਸੀ। ਮੈਂ ਭੁੱਲ ਗਿਆ ਗਤੀ ਕਿੰਨੀ ਸੀ, ਬਹੁਤ ਘੱਟ, ਬਸ ਲਹੂ ਦਾ ਦੌਰਾ ਬਹੁਤ ਘੱਟ ਸੀ ਅਤੇ ਬਜ਼ੁਰਗ ਮਾਂ ਬਾਪ ਉੱਥੇ ਖੜੇ ਸਨ ਅਤੇ ਮੈਂ ਬਸ ਗੋਡੇ ਨਿਵਾ ਲਏ ਅਤੇ ਸਧਾਰਨ ਜਿਹੀ ਛੋਟੀ ਦੁਆ ਕੀਤੀ, ਆਪਣੇ ਹੱਥ ਉਸ ਉੱਤੇ ਰੱਖੇ ਤੇ ਮੈਂ ਕਿਹਾ, ਪ੍ਰਭੂ ਯੇਸੂ, ਮੈਂ ਇਸ ਲਿਖਤ ਨੂੰ ਵਰਤਿਆ, ਤੂੰ ਕਿਹਾ ਹੈ ਇਹ ਚਿੰਨ ਉਹਨਾਂ ਦੇ ਨਾਲ ਹੋਣਗੇ ਜਿਹੜੇ ਨਿਹਚਾ ਕਰਦੇ ਹਨ। ਇੱਥੇ ਮਾਂ ਤੇ ਬਾਪ ਹਨ, ਜੇ ਉਹਨਾਂ ਦਾ ਇਹ ਵਿਸ਼ਵਾਸ ਨਾ ਹੁੰਦਾ ਤਾਂ ਉਹ ਇਸ ਤਰ੍ਹਾਂ ਦ੍ਰਿੜ ਨਾ ਹੁੰਦੇ ਕਿ ਮੈਂ ਉਹਨਾਂ ਦੇ ਬੱਚੇ ਤੇ ਆਪਣੇ ਹੱਥ ਰੱਖਾਂ। ਅਤੇ ਪ੍ਰਭੂ, ਮੈਂ ਇੱਥੇ ਵਿਅਰਥ ਲਈ ਨਹੀਂ ਆਇਆ ਹਾਂ, ਮੈਂ ਵਿਸ਼ਵਾਸ ਕਰਦਾ ਹਾਂ ਕਿ ਜੋ ਮੈਂ ਕਿਹਾ ਹੈ ਅਤੇ ਸਿਖਾਇਆ ਹੈ ਉਹ ਸੱਚ ਹੈ। ਅਤੇ ਮੈਂ ਕਿਹਾ, ਮੈਂ ਛੋਟੇ ਲੜਕੇ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਬਰਕਤ ਦਿੰਦਾ ਹਾਂ ਉਸ ਨੂੰ ਜਿਉਂਦਾ ਰਹਿਣ ਦੇ। ਅਤੇ ਜਦ ਮੈਂ ਖੜਾ ਹੋਇਆ, ਬਜ਼ੁਰਗ ਮਾਂ ਬਾਪ ਨੇ ਇੱਕ ਦੂਸਰੇ ਨੂੰ ਗਲੇ ਲਗਾ ਲਿਆ ਅਤੇ ਕਹਿਣਾ ਸ਼ੁਰੂ ਕੀਤਾ ਕਿ ਅਦਭੁਤ ਨਹੀਂ ਹੈ ਮਾਂ, ਕਿ ਅਦਭੁਤ ਨਹੀਂ। ਲੜਕੇ ਨੂੰ ਕੋਈ ਵੀ ਫਰਕ ਨਹੀਂ ਪਿਆ ਸੀ, ਉਹ ਬਸ ਉੱਥੇ ਹੀ ਲੇਟਿਆ ਹੋਇਆ ਸੀ। ਅਤੇ ਮੈਂ ਉਹਨਾਂ ਵੱਲ ਵੇਖਿਆ ਅਤੇ ਇੱਕ ਨਰਸ ਉੱਥੇ ਖੜੀ ਸੀ, ਉਹ ਇੱਕ ਡਿਗਰੀ ਪ੍ਰਾਪਤ ਮਾਹਰ ਨਰਸ ਸੀ ਅਤੇ ਉਹ ਉੱਥੇ ਲੜਕੇ ਦੀ ਦੇਖਭਾਲ ਕਰ ਰਹੀ ਸੀ। ਅਤੇ ਉਸਨੇ ਮਾਂ ਨੂੰ ਕਿਹਾ, ਉਸਨੇ ਕਿਹਾ, ਤੁਸੀਂ ਇਸ ਤਰ੍ਹਾਂ ਕਿਵੇਂ ਵਿਵਹਾਰ ਕਰ ਸਕਦੇ ਹੋ ਅਤੇ ਜਾਣਦੇ ਹੋ ਕਿ ਤੁਹਾਡਾ ਲੜਕਾ ਮਰ ਰਿਹਾ ਹੈ। ਅਤੇ ਬੁੱਢਾ ਪਿਤਾ ਲੱਗਦਾ ਸੀ ਕਿ ਉਹ ਮੇਰਾ ਅੰਦਾਜ਼ਾ ਹੈ ਕਿ 58 ਜਾਂ 60 ਸਾਲ ਦਾ ਹੋਵੇਗਾ। ਉਸਨੇ ਆਪਣੇ ਹੱਥ ਉਸਦੇ ਮੋਢਿਆਂ ਤੇ ਰੱਖੇ ਜਿਵੇਂ ਕਿ ਬੁੱਢਾ ਪਿਤਾ ਕਰਦਾ ਹੈ। ਉਸਨੇ ਕਿਹਾ, ਬੱਚੀ, ਉਸਨੇ ਕਿਹਾ, ਉਹ ਮੁੰਡਾ ਨਹੀਂ ਮਰ ਰਿਹਾ ਹੈ। ਉਸਨੇ ਕਿਹਾ, ਮਿਸਟਰ, ਕਿਹਾ, ਮੈਨੂੰ ਪਤਾ ਨਹੀਂ ਇਹ ਕੀ ਸੀ, ਕਿਸੇ ਕਿਸਮ ਦੀ ਸਾਹ ਵਾਲੀ ਮਸ਼ੀਨ ਜਾਂ ਕੁਝ ਹੋਰ। ਕਿਹਾ, ਇਸ ਬਿਮਾਰੀ ਨਾਲ ਉਸਦੀ ਸਾਹ ਕਿਰਿਆ ਬਹੁਤ ਗਿਰ ਗਈ ਹੈ। ਇਤਿਹਾਸ ਵਿੱਚ ਇਸ ਦੀ ਜਾਣਕਾਰੀ ਨਹੀਂ ਕਿ ਜੇ ਕੋਈ ਇਸ ਤਰ੍ਹਾਂ ਦੀ ਹਾਲਤ ਵਿੱਚ ਹੋ ਜਾਵੇ ਤਾਂ ਕਦੇ ਮੁੜ ਕੇ ਵਾਪਸ ਆਇਆ ਹੋਵੇ। ਅਤੇ ਬੁੱਢੇ ਪੂਰਵਜ ਨੇ ਆਪਣੀ ਅੱਖਾਂ ਨੂੰ ਸਾਫ਼ ਕੀਤਾ ਅਤੇ ਉਹਦੇ ਵੱਲ ਵੇਖਿਆ, ਮੈਂ ਇਸ ਨੂੰ ਕਦੇ ਨਹੀਂ ਭੁੱਲਾਂਗਾ। ਉਸਨੇ ਕਿਹਾ, ਪਿਆਰੀ, ਤੂੰ ਚਾਰਟ ਵੱਲ ਵੇਖ ਰਹੀ ਹੈ, ਇਸ ਨੂੰ ਵੇਖਣ ਦੀ ਹੀ ਤੂੰ ਸਿਖਲਾਈ ਲਈ ਹੈ। ਮੈਂ ਪਰਮੇਸ਼ਵਰ ਦੇ ਵਾਅਦੇ ਵੱਲ ਵੇਖ ਰਿਹਾ ਹਾਂ ਜੋ ਉਸਨੇ ਕੀਤਾ ਹੈ। ਉਹ ਰੋਗੀਆਂ ਉੱਤੇ ਹੱਥ ਰੱਖਣਗੇ ਤਾਂ ਚੰਗੇ ਹੋ ਜਾਣਗੇ। ਉਹ ਲੜਕਾ ਸ਼ਾਦੀਸ਼ੁਦਾ ਹੈ ਅਤੇ 3 ਬੱਚੇ ਹਨ। ਉਹ ਅਫਰੀਕਾ ਵਿੱਚ ਇੱਕ ਮਿਸ਼ਨਰੀ ਹੈ। ਇਹ ਇਸ ਚੀਜ਼ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕੀ ਵੇਖ ਰਹੇ ਹੋ। ਹੁਣ ਹੋ ਸਕਦਾ ਹੈ ਕੁਝ ਇੱਥੇ ਹੋਣ ਜਿਨ੍ਹਾਂ ਨੂੰ ਪ੍ਰਾਰਥਨਾ ਦਾ ਕਾਰਡ ਨਾ ਮਿਲਿਆ ਹੋਵੇ। ਮੈਂ ਉੱਥੇ ਹੇਠਾਂ ਪੁੱਤਰ ਨੂੰ ਕਿਹਾ ਸੀ। ਉਸਨੇ ਕਿਹਾ, ਡੈਡੀ, ਉਸ ਪਾਸੇ ਵੱਲ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ, ਪਰ ਉਸ ਪਾਸੇ ਵੱਲ ਪਿੱਛੇ ਬਹੁਤ ਸਾਰੇ ਹਨ ਜਿਨ੍ਹਾਂ ਨੂੰ ਪ੍ਰਾਰਥਨਾ ਦੇ ਕਾਰਡ ਨਹੀਂ ਮਿਲੇ ਹਨ। ਫਿਰ ਇੱਥੇ ਕਿੰਨੇ ਕੁ ਵਿਸ਼ਵਾਸੀ ਹਨ? ਆਪਣੇ ਹੱਥਾਂ ਨੂੰ ਉੱਪਰ ਉਠਾਓ ਕਿ ਤੁਸੀਂ ਇਸ ਤਰ੍ਹਾਂ ਕਰੋਗੇ। ਯਾਦ ਕਿ ਅਸੀਂ ਗਾਉਂਦੇ ਹਾਂ, ਹੁਣ ਮੈਂ ਵਿਸ਼ਵਾਸ ਕਰਦਾ ਹਾਂ। ਹੁਣ ਪਰਮੇਸ਼ਵਰ ਤੁਹਾਡੇ ਲਈ ਭਲਾ ਸੀ, ਇੱਕ ਵਿਸ਼ਵਾਸੀ ਹੋਣ ਦੇ ਨਾਤੇ ਕਿ ਤੁਸੀਂ ਨਹੀਂ ਕਰੋਗੇ। ਇਸ ਨਾਲ ਕੋਈ ਫਰਕ ਨਹੀਂ ਪੈਣਾ ਕਿ ਇਹ ਹੱਥ ਕਿਸ ਦਾ ਹੈ ਜਾਂ ਤਾਂ ਕਿ ਇੱਕ ਵਿਸ਼ਵਾਸੀ ਹੈ। ਸਮਝੇ ਕਿ ਤੁਸੀਂ ਇੱਕ ਦੂਸਰੇ ਉੱਤੇ ਆਪਣੇ ਹੱਥਾਂ ਨੂੰ ਰੱਖੋਗੇ ਅਤੇ ਮਿਲ ਕੇ ਗੀਤ ਗਾਓਗੇ। ਹੁਣ ਮੈਂ ਵਿਸ਼ਵਾਸ ਕਰਦਾ ਹਾਂ ਅਤੇ ਜਦ ਤੱਕ ਮੈਂ ਤੁਹਾਨੂੰ ਨਾ ਮਿਲਾਂ, ਖੁਦਾ ਤੁਹਾਡੇ ਨਾਲ ਹੋਵੇ। ਹੁਣ ਮੈਂ ਵਿਸ਼ਵਾਸ ਕਰਦਾ ਹਾਂ। ਇਹ ਠੀਕ ਹੈ, ਆਪਣੇ ਹੱਥ ਕਿਸੇ ਤੇ ਜੋ ਤੁਹਾਡੇ ਨੇੜੇ ਹੈ ਰੱਖੋ। ਹੁਣ ਮੈਂ ਵਿਸ਼ਵਾਸ ਕਰਦਾ ਹਾਂ, ਸਭ ਕੁਝ, ਕੋਈ ਪਰਵਾਹ ਨਹੀਂ ਕੀ ਖਰਾਬੀ ਹੈ, ਸਭ ਕੁਝ ਹੋ ਸਕਦਾ ਹੈ। ਯਿਸੂ ਦੇ ਨਾਮ ਵਿੱਚ ਇਹਨਾਂ ਨੂੰ ਬਰਕਤ ਦੇ। ਹੁਣ ਮੈਂ ਵਿਸ਼ਵਾਸ ਕਰਦਾ ਹਾਂ। ਓ ਨਹੀਂ, ਮੈਂ ਮਜ਼ਾਕ ਨਹੀਂ ਕਰ ਰਿਹਾ ਹਾਂ, ਨਹੀਂ, ਹੁਣ ਮੈਂ ਇਹ ਨਹੀਂ ਕਰ ਰਿਹਾ ਹਾਂ। ਸਭ ਕੁਝ ਹੋ ਸਕਦਾ ਹੈ, ਹੁਣ ਮੈਂ ਵਿਸ਼ਵਾਸ ਕਰਦਾ ਹਾਂ। ਹੁਣ ਜਿਹੜੇ ਵਿਸ਼ਵਾਸ ਕਰਦੇ ਹਨ ਉਹ ਇਸ ਤਰ੍ਹਾਂ ਆਪਣੇ ਹੱਥਾਂ ਨੂੰ ਉੱਪਰ ਚੁੱਕਣ। ਮੈਂ ਹੁਣ ਵੀ ਇਸ ਤੇ ਵਿਸ਼ਵਾਸ ਕਰਦਾ ਹਾਂ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਸਾਡੇ ਫਿਰ ਮਿਲਣ ਤੱਕ ਯਦ ਅਸੀਂ ਯਿਸੂ ਦੇ ਕਦਮਾਂ ਵਿੱਚ ਫਿਰ ਨਾ ਮਿਲੀਏ, ਸਾਡੇ ਫਿਰ ਮਿਲਣ ਤੱਕ ਸਾਡੇ ਫਿਰ ਮਿਲਣ ਤੱਕ ਪਰਮੇਸ਼ਵਰ ਤੁਹਾਡੇ ਨਾਲ ਹੋਵੇ। ਸਾਡੇ ਫਿਰ ਮਿਲਣ ਤੱਕ ਹੁਣ ਆਪਣੇ ਚੁੱਕੇ ਹੋਏ ਸਿਰਾਂ ਨਾਲ, ਜਦ ਤੱਕ ਅਸੀਂ ਪਰਮੇਸ਼ਵਰ ਤੁਹਾਡੇ ਨਾਲ ਹੋਵੇ, ਸੱਚਮੁੱਚ ਮੌਤ ਦੀਆਂ ਡਰਾਉਣੀਆਂ ਲਹਿਰਾਂ ਨੂੰ ਨਾਸ਼ ਕਰੇ, ਤੁਹਾਨੂੰ ਫਤਿਹ ਤੋਂ ਫਤਿਹ ਤੱਕ ਲੈ ਜਾਵੇ। ਕਿਸੇ ਦਿਨ ਅਜਿਹਾ ਹੋਵੇ ਕਿ ਸਾਡੀਆਂ ਦੇਹਾਂ ਬਦਲ ਜਾਣ ਅਤੇ ਆਪਣੀ ਹੀ ਮਹਿਮਾ ਵਾਲੀ ਦੇਹ ਵਾਂਗ ਬਣਾਵੇ, ਜਿੱਥੇ ਅਸੀਂ ਫਿਰ ਬਿਮਾਰਾਂ ਲਈ ਪ੍ਰਾਰਥਨਾ ਨਹੀਂ ਕਰਾਂਗੇ। ਉਸ ਵੇਲੇ ਤੱਕ ਪਰਮੇਸ਼ਵਰ ਤੁਹਾਡੇ ਨਾਲ ਹੋਵੇ, ਸਾਡੇ ਫਿਰ ਮਿਲਣ ਤੱਕ। ਪਰਮੇਸ਼ਵਰ ਤੁਹਾਡੇ ਨਾਲ ਹੋਵੇ, ਸਾਡੇ ਫਿਰ ਮਿਲਣ ਤੱਕ। ਹੁਣ ਆਓ ਸਮਾਪਤੀ ਦੀ ਪ੍ਰਾਰਥਨਾ ਲਈ ਆਪਣੇ ਸਿਰਾਂ ਝੁਕਾਈਏ। ਕੌਣ ਪ੍ਰਾਰਥਨਾ ਕਰੇਗਾ? ਹੁਣ ਭਾਈ ਗਿਬਸਨ, ਜਦ ਕਿ ਅਸੀਂ ਆਪਣੇ ਸਿਰਾਂ ਝੁਕਾਇਆ ਹੋਇਆ ਹੈ।